ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣ
ਦਿਨ ਸੋਮਵਾਰ 20 ਨਵੰਬਰ 2017 ਇੱਕ ਵਾਰ ਫਿਰ ਤੁਹਾਡੇ ਲਈ ਰੇਡੀਓ ਇਨਕਲਾਬ ਪ੍ਰੋਗਰਾਮ ਲੈ ਕੇ ਮੈਂ ਯਾਨੀ ਅਨੂ ਔਰ ਭਾਰਤੀ ਜੀ ਦੋਵੇਂ ਅਸੀਂ ਹਾਜ਼ਰ ਹਾਂ ਭਾਰਤੀ ਜੀ ਦਾ ਵੀ ਸਵਾਗਤ ਹੈ ਸਟੂਡੀਓ ਚ
ਦੋਸਤੋ ਸਲਾਮ ਆਖਦਾ
ਤੋ ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੋਂ ਠੀਕ 6:30 ਵਜੇ ਤੱਕ ਚੱਲੇਗਾ ਔਰ ਆਸ ਕਰਦੇ ਹਾਂ ਕਿ ਤੁਹਾਡਾ ਵੀ ਸਾਥ ਸਾਡੇ ਨਾਲ ਬਣਿਆ ਰਹੇਗਾ ਅੱਜ ਅਸੀਂ ਦੋ ਬੁਲਾਰੇ ਤੁਹਾਡੇ ਰੂਬਰੂ ਕਰਾਂਗੇ ਇੱਕ ਤਾਂ ਪੰਜਾਬ ਤੋਂ ਅਵਤਾਰ ਮਹਿਮਾ ਜੀ ਯੂਨੀਅਨ ਪਾਰਟੀ ਜੀ ਤੁਸੀਂ ਦੱਸਦੇ ਚਲੋ
ਅਵਤਾਰ ਮਹਿਮਾ ਜੀ ਵਾਇਸ ਪ੍ਰੈਜ਼ੀਡੈਂਟ ਨੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਜਿਹੜੀ ਸਟੇਟ ਕਮੇਟੀ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਉਹਦੇ ਵੀ ਇਹ ਮੈਂਬਰ ਨੇ ਔਰ ਸਾਡੇ ਨੌਜਵਾਨ ਸਾਥੀ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸੰਘਰਸ਼ ਨੂੰ ਗਾਂਹ ਲਿਜਾਣ ਵਾਸਤੇ ਬਹੁਤ ਜ਼ਰੂਰੀ ਹੈ
ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਕਿਸਾਨ ਮੇਰੇ ਖਿਆਲ ਅੱਜ ਸਾਰੇ ਦਿੱਲੀ ਇਕੱਤਰ ਹੋ ਰਹੇ ਨੇ ਔਰ ਕਿਸ ਸਿਲਸਿਲੇ ਵਿੱਚ ਔਰ ਕੀ ਆਉਣ ਵਾਲੇ ਸਮੇਂ ਚ ਗਤੀਵਿਧੀਆਂ ਰਹਿਣਗੀਆਂ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਔਰ ਬੀਤੇ ਹਫ਼ਤੇ ਚ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਉਹਨਾਂ ਦੇ 6 ਸਾਥੀ ਸਨ 16 ਨਵੰਬਰ 1915 ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਤੋ ਉਹਨਾਂ ਨੂੰ ਵੀ ਅਸੀਂ ਜ਼ਰੂਰ ਸ਼ਰਧਾਂਜਲੀ ਪੇਸ਼ ਕਰਾਂਗੇ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਵੀ ਜਿਹੜੀ ਅਪਡੇਟ ਆ ਸਾਡੇ ਕੋਲ ਉਹ ਵੀ ਦਿੰਦੇ ਚੱਲਾਂਗੇ ਕਿ ਮੇਰੇ ਖਿਆਲ 15 December ਨੂੰ ਦਿਨ ਮਾਤਾ ਗੁਰਦੇਵ ਕੌਰ ਹੋਰਾਂ ਦੀ ਸ਼ਹਾਦਤ ਦਾ ਤੋ ਉਹਦੇ ਸਿਲਸਿਲੇ 'ਚ ਵੀ ਜਿਹੜਾ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਉਹਦੀ ਤੁਹਾਨੂੰ ਤਫਸੀਲ ਦੱਸਦੇ ਚੱਲਾਂਗੇ ਔਰ ਮਾਨੁਸ ਆਈਲੈਂਡ ਜਿਹੜਾ ਕਿ ਪਾਪੂਆ ਨਿਊ ਗਿਨੀ ਵਿੱਚ ਹੈ ਉੱਥੇ ਤੁਸੀਂ ਸੁਣਿਆ ਹੀ ਹੋਏਗਾ ਇੱਥੇ ਨਿਊਜ਼ੀਲੈਂਡ ਦੇ ਜਿਹੜੇ ਸਾਡੇ ਸਰੋਤ ਨੇ ਉਹਨਾਂ ਨੇ ਸੁਣਿਆ ਹੋਏਗਾ ਕਿ ਕਿਸ ਤਰ੍ਹਾਂ 600 ਦੇ ਕਰੀਬ ਜਿਹੜੇ ਰਿਫਿਊਜੀ ਨੇ ਉੱਥੇ ਉਹਨਾਂ ਦੀ ਹਾਲਤ ਕਾਫੀ ਦੁਰਦਸ਼ਾ ਬਣੀ ਹੋਈ ਉਹਨਾਂ ਦੀ ਔਰ ਕੋਈ ਵੀ ਨਾ ਹੀ ਪਾਪਾ ਨਿਊਗਨੀ ਨਾ ਹੀ ਆਸਟ੍ਰੇਲੀਆ ਦੀ ਸਰਕਾਰ ਨਾ ਅਮਰੀਕਾ ਕੋਈ ਵੀ ਉਹਨਾਂ ਨੂੰ ਰਿਫਿਊਜੀਆਂ ਨੂੰ ਲੈਣ ਵਾਸਤੇ ਤਿਆਰ ਨਹੀਂ ਤੋ ਉਹਦੇ ਸਿਲਸਿਲੇ 'ਚ ਸਾਡੇ ਨਾਲ ਅਸੀਂ ਆਸ ਕਰਦੇ ਹਾਂ ਕਿ ਬੁਲਾਰੇ ਸਾਡੇ ਸਾਥੀ ਨੇ ਮੁਕੇਸ਼ ਜਿਹੜੇ ਕਿ ਇੱਥੇ ਐਕਟਿਵਿਸਟ ਨੇ ਸੋਸ਼ਲ ਐਕਟਿਵਿਸਟ ਨੇ ਨਿਊਜ਼ੀਲੈਂਡ ਵਿੱਚ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਬੀਤੇ ਐਤਵਾਰ ਜਿਹੜਾ ਇੱਥੇ ਇੱਕ ਸ਼ਾਂਤਮਈ ਰੈਲੀ ਹੋਈ ਇਸ ਸੰਦਰਭ 'ਚ ਔਰ ਆਉਂਦੇ ਐਤਵਾਰ ਵੀ ਇੱਕ ਇਵੈਂਟ ਦਾ ਔਰ ਅਰੇਂਜਮੈਂਟ ਕੀਤਾ ਗਿਆ ਤੋ ਮੁਕੇਸ਼ ਸਾਡੇ ਨਾਲ ਆਸ ਕਰਦੇ ਹਾਂ ਕਿ ਜਲਦੀ ਹੋ ਜਾਣਗੇ ਤੋ ਹੁਣ ਮੇਰਾ ਖਿਆਲ ਹੈ ਅਸੀਂ ਸਾਥੀ ਅਵਤਾਰ ਜੀ ਨਾਲ ਔਨਅਰ ਹੋਣ ਦੀ ਕੋਸ਼ਿਸ਼ ਕਰਦੇ ਹਾਂ
ਜੀ ਸਾਥੀ ਅਵਤਾਰ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ ਸਭ ਤੋਂ ਪਹਿਲਾਂ ਤੇ ਗੱਲਬਾਤ ਸ਼ੁਰੂ ਕਰਦੇ ਆ ਪਹਿਲੀ ਗੱਲ ਤੇ ਤੁਹਾਨੂੰ ਸਲਾਮ ਹੈ ਜਿਹੜੇ ਤੁਸੀਂ ਮੈਂ ਤੇ ਕਹੂੰਗਾ ਕਿ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਤੁਸੀਂ ਵਾਰਸ ਹੋ ਜਿਹੜਾ ਸੰਘਰਸ਼ ਸਾਡੇ ਹੋਰ ਬਹੁਤ ਹੀ ਛੋਟੀ ਉਮਰ ਦੇ ਨੌਜਵਾਨ ਸਾਥੀ ਨੇ ਸ਼ੁਰੂ ਕੀਤਾ ਸੀ ਉਹਨੂੰ ਤੁਸੀਂ ਗਾਂਹ ਲੈ ਕੇ ਜਾ ਰਹੇ ਹੋ ਤੋ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬਾਰੇ ਕੀ ਕਹਿਣਾ ਚਾਹੋਗੇ ਸੰਖੇਪ ਦੇ ਵਿੱਚ
ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਥੀ ਜੀ ਤੁਸੀਂ ਏਡੇ ਵੱਡੇ ਮਹਾਨ ਸ਼ਹੀਦ ਦੇ ਵਾਰਸ ਸਾਨੂੰ ਕਿਹਾ
ਜੀ
ਸਾਥੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ ਸ਼ਹੀਦੀ ਦਿਵਸ ਪਿਛਲੇ ਦਿਨੀ 16 November ਨੂੰ ਲੰਘਿਆ
ਜੀ
ਔਰ ਮੈਂ ਸਮਝਦਾ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਬੜੀ ਛੋਟੀ ਉਮਰ ਦੇ ਵਿੱਚ ਕਿਸੇ ਲਹਿਰ ਦੀ ਅਗਵਾਈ ਕਰਕੇ ਔਰ ਸ਼ਹੀਦੀ ਪ੍ਰਾਪਤ ਕਰਨਾ
ਜੀ
ਔਰ ਸਿਰਫ ਸ਼ਹੀਦੀ ਪ੍ਰਾਪਤ ਨਹੀਂ ਕਰਨਾ ਉਹਦੇ ਸੰਬੰਧ ਵਿੱਚ ਬਹੁਤ ਅਨਮੁੱਲਾ ਯੋਗਦਾਨ ਜਿਹੜਾ ਜਿਵੇਂ ਆਪਾਂ ਕਹੀਏ ਪੰਜਾਬੀ ਦਾ ਪਹਿਲਾ ਸ਼ਹੀਦ ਪੱਤਰਕਾਰ ਵੀ ਕਿਹਾ ਜਾਂਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ
ਬਿਲਕੁਲ
ਹਾਂ ਔਰ ਫਿਰ ਇਹ ਨੀ ਇੱਕ ਚੰਗੇ ਮਤਲਬ ਘਰਾਣੇ ਚ ਪੈਦਾ ਹੋ ਕੇ ਅਮੀਰ ਉਹਨਾਂ ਦੇ ਪੜਿਆ ਸੀ ਕਿ ਦਾਦਾ ਜੀ ਦੇ ਕੋਲ ਕਾਫੀ ਜ਼ਮੀਨ ਸੀ ਔਰ ਫਿਰ ਬਾਹਰ ਪੜ੍ਹਨ ਜਾਣਾ ਔਰ ਉੱਥੇ ਗੁਲਾਮੀ ਨੂੰ ਮਹਿਸੂਸ ਕਰਨਾ ਕਿ ਸਾਡੇ ਦੇਸ਼ ਸਾਡੇ ਪੰਜਾਬੀ ਸਾਡੇ ਭਾਰਤ ਦੇ ਲੋਕ ਗੁਲਾਮ ਨੇ ਔਰ ਉਸ ਗੁਲਾਮੀ ਨੂੰ ਸਮਝ ਕੇ ਛੋਟੀ ਉਮਰ ਦੇ ਵਿੱਚ ਹੀ ਲਹਿਰ ਨੂੰ ਸਮਰਪਿਤ ਹੋ ਜਾਣਾ ਔਰ ਮੈਂ ਇੱਥੋਂ ਤੱਕ ਪੜਿਆ ਕਿ ਉਹ ਰਾਤ ਰਾਤ ਸਾਰੀ ਰਾਤ ਪ੍ਰੈਸ 'ਚ ਛਾਪਦੇ ਸੀ ਔਰ ਸੁਬਹਾ ਖੁਦ ਹੀ ਕਿੰਨੇ ਕਿਲੋਮੀਟਰ ਤੱਕ ਸਾਈਕਲ ਚਲਾ ਕੇ ਜਿਹੜਾ ਪ੍ਰੈਸ ਦੇ ਜਿਹੜਾ ਛਾਪਿਆ ਹੋਇਆ ਅਖਬਾਰ ਸੀ ਵੰਡਦੇ ਸੀ ਗਦਰ ਦੀ ਗੂੰਜ ਉਹਨਾਂ ਦਾ ਇਹ ਬੜਾ ਵੱਡਾ ਯੋਗਦਾਨ ਰਿਹਾ ਔਰ ਸਾਡੇ ਨੌਜਵਾਨਾਂ ਲਈ ਖਾਸ ਕਰਕੇ ਪ੍ਰੇਰਨਾ ਸਰੋਤ ਕਿ ਇੰਨੀ ਛੋਟੀ ਉਮਰ ਦੇ ਵਿੱਚ ਹੀ ਏਡਾ ਵੱਡਾ ਕੰਮ ਕਰ ਜਾਣਾ
ਬਿਲਕੁਲ
ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਔਰ ਸਾਡਾ ਸਲਾਮ ਹੈ ਸਾਡਾ ਸਿੱਖ ਹੋਇਆ ਸਜਦਾ ਹੈਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਔਰ ਉਹ ਸਦਾ ਹੀ ਜਿਹੜਾ ਕਰਤਾਰ ਸਿੰਘ ਸਰਾਭਾ ਉਹ ਸਦਾ ਹੀ 19 ਦਾ ਰਹੂਗਾ
ਬਿਲਕੁਲ ਜੀ ਪੀੜੀਆਂ
ਤੱਕ ਸਦੀਆਂ ਤੱਕ ਔਰ ਨੌਜਵਾਨ ਵਰਗ ਦਾ ਪ੍ਰੇਰਨਾ ਸਰੋਤ ਬਣਿਆ ਰਹੂਗਾ ਸੋ ਸਾਡਾ ਸਜਦਾ ਹੈ ਜੀ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ
ਜਿਹੜੇ ਸਾਡੇ ਸਰੋਤੇ ਲਗਾਤਾਰ ਸਾਡੇ ਪ੍ਰੋਗਰਾਮ ਨੂੰ ਸੁਣਦੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਅਸੀਂ ਪੱਖਪਾਤੀ ਹੈ ਅਸੀਂ ਨਿਰਪੱਖ ਨਹੀਂ ਹੈਗੇ ਅਸੀਂ ਜਿਹੜੇ ਲੋਕ ਪੱਖੀ ਜਿਹੜੇ ਮਸਲੇ ਨੇ ਅਸੀਂ ਉਹਨਾਂ ਦਾ ਹੀ ਪੱਖ ਹਮੇਸ਼ਾ ਲਵਾਂਗੇ ਸਾਡੇ ਵਾਸਤੇ ਉਹੀ ਮਸਲੇ ਨੇ ਸੋ ਜਿਹੜਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਸਨਅਤੀ ਮਜ਼ਦੂਰਾਂ ਦਾ ਅਸੀਂ ਹਮੇਸ਼ਾ ਉਹਨਾਂ ਦੀ ਇਸ ਮਾਧਿਅਮ ਦੇ ਉੱਪਰ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਜਿਹੜਾ ਸੰਕਟ ਹੈ ਲਗਾਤਾਰ ਉਹ ਖਤਰਨਾਕ ਉਹਦਾ ਰੂਪ ਹੁੰਦਾ ਜਾ ਰਿਹਾ ਹੈ ਔਰ ਕਿਸਾਨ ਜਥੇਬੰਦੀਆਂ ਨੇ ਹਰ ਇੱਕ ਹੀਲਾ ਜਿਹੜਾ ਇੱਕ ਡੈਮੋਕ੍ਰੇਸੀ ਦੇ ਰਹਿ ਕੇ ਵਿੱਚ ਵਰਤਿਆ ਜਾ ਸਕਦਾ ਉਹ ਵਰਤਿਆ ਆ ਸੋ ਇਹ ਜਿਹੜਾ ਹੁਣ ਸਾਥੀ ਜੀ ਮੈਂ ਪੜ੍ਹਦਾ ਪਿਆ ਸੀਗਾ ਕਿ ਘੱਟੋ ਘੱਟ 180 ਦੇ ਕਰੀਬ ਜਿਹੜੀਆਂ ਪੂਰੀਆਂ ਹਿੰਦੁਸਤਾਨ ਦੀਆਂ ਕਿਸਾਨੀ ਜਥੇਬੰਦੀਆਂ ਜਿਹੜਾ ਇਹ ਸੰਘਰਸ਼ ਆ ਕਿਸਾਨ ਮੁਕਤੀ ਸੰਸਦ ਦਿੱਲੀ ਦੇ ਵਿੱਚ ਇਸ ਟਾਈਮ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਦਿੱਲੀ ਪਹੁੰਚ ਗਏ ਹੋ ਆਪਣੀ ਆਪਣੀ ਜਿਹੜੀ ਤੁਹਾਡੀ ਜਥੇਬੰਦੀ ਦੇ ਨਾਲ ਸੋ ਦੱਸੋ ਸਾਨੂੰ ਇਹ ਸੰਘਰਸ਼ ਜਿਹੜਾ ਦਿੱਲੀ ਦੇ ਵਿੱਚ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਪੂਰੇ ਭਾਰਤ ਦੇ ਵਿੱਚ ਇਹ ਲੜਿਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਕਿਸਾਨਾਂ ਦੇ ਆਏ ਨੇ ਜੀ
ਸਰ ਸਾਥੀ ਇਹ ਇੱਕ 182 ਦੇ ਪਲੱਸ ਜਥੇਬੰਦੀਆਂ ਦਾ ਇੱਕ ਸਮੂਹ ਬਣਿਆ ਹੈਗਾ
ਜੀ,
ਜਿਹਦਾ ਨਾਂ ਹੈਗਾ ਜੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ
ਜੀ।
ਔਰ ਇਹ ਜਦੋਂ ਸਾਥੀ ਪਿਛਲੇ ਦਿਨੀ ਆਪਣੇ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਵਿੱਚ ਜਦੋਂ 6 ਕਿਸਾਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪ੍ਰੋਟੈਸਟ ਦੇ ਦੌਰਾਨ,
ਬਿਲਕੁਲ ਜੀ,
ਤਾਂ ਉਸ ਤੋਂ ਪਹਿਲਾਂ ਵੀ ਸਭ ਤੋਂ ਪਹਿਲਾਂ ਜਿਹੜਾ ਇਹ ਦਿੱਲੀ ਦੇ ਵਿੱਚ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀ ਪੰਜਾਬ ਦੀਆਂ 3 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ
ਜੀ,
ਕ੍ਰਾਂਤੀਕਾਰੀ ਕਿਸਾਨ ਪੰਜਾਬ, ਬੀਕੇਯੂ ਏਕਤਾ ਡਕੌਂਦਾ ਔਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ
ਜੀ।
ਉਸ ਸਮੇਂ ਤਾਮਿਲਨਾਡੂ ਦੇ ਜਿਹੜੇ ਕਿਸਾਨ ਨੇ ਉਹ ਵੀ ਪ੍ਰੋਟੈਸਟ ਕਰ ਰਹੇ ਸੀ ਜੰਤਰ ਮੰਤਰ ਦੇ ਉੱਪਰ,
ਬਿਲਕੁਲ ਬਿਲਕੁਲ।
ਤਾਂ ਉਸ ਤੋਂ ਬਾਅਦ ਫਿਰ ਜਦੋਂ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਵਿੱਚ ਪਿਆਜ਼ ਨੂੰ ਲੈ ਕੇ ਚੱਲਿਆ ਪ੍ਰੋਟੈਸਟ, ਤੇ ਉਹਦੇ ਲਈ ਕਿਸਾਨਾਂ ਨੇ ਰੋਡ ਜਾਮ ਕੀਤੇ ਔਰ ਪੁਲਿਸ ਦੇ ਵੱਲੋਂ ਐਮਪੀ ਪੁਲਿਸ ਦੇ ਵੱਲੋਂ 6 ਕਿਸਾਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਤਾਂ ਉਹ ਜਿਹੜਾ ਰੋਹ ਸੀਗਾ ਉਹ ਪੂਰੇ ਭਾਰਤ ਦੇ ਵਿੱਚ ਫੈਲਿਆ,
ਬਿਲਕੁਲ।
ਔਰ ਫਿਰ ਸਾਰੇ ਜਿਹੜੇ ਸਾਡੇ ਪੰਜਾਬ ਤੋਂ ਕਿਸਾਨ ਆਗੂ ਨੇ, ਇਨਕਲਾਬੀ ਆਗੂ ਨੇ ਡਾਕਟਰ ਦਰਸ਼ਨਪਾਲ
ਜੀ,
ਔਰ ਉਹਨਾਂ ਦੀ ਜਿਹੜੀ ਬੜੀ ਉਹਨਾਂ ਜਿਹੜੀ ਕੋਸ਼ਿਸ਼ ਦੇ ਸਦਕਾ ਵੱਖ ਵੱਖ ਜਿਹੜੇ ਕਿਸਾਨ ਆਗੂ ਨੇ, ਜਿੱਦਾਂ ਯੂਪੀ ਦੇ ਵਿੱਚ ਵੀ ਐਮ ਸਿੰਘ ਨੇ, ਸਵਰਾਜ ਅਭਿਆਨ ਦੇ ਡਾਕਟਰ ਆਪਣੇ ਸੋਰੀ ਜਗਿੰਦਰ ਯਾਦਵ ਜੀ ਨੇ
ਜੀ,
ਔਰ ਡਾਕਟਰ ਸੁਨੀਲਮ ਨੇ ਮੱਧ ਪ੍ਰਦੇਸ਼ ਵਿੱਚੋਂ, ਮਤਲਬ ਬਹੁਤ ਸੂਝਵਾਨ ਜਿਹੜੇ ਆਗੂ ਨੇ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹਦੇ ਤੇ ਇੱਕ ਵਿਚਾਰ ਬਣਾਇਆ, ਇੱਕ ਸਾਂਝਾ, ਇਹ ਤੇ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ,
ਕਿਉਂਕਿ
ਆਡਰ ਸਟੇਟਾਂ ਦੇ ਵਿੱਚ ਪਹਿਲਾਂ ਕਿਸਾਨ ਜ਼ਿਲ੍ਹਿਆਂ ਆਡਰ ਜ਼ਿਲ੍ਹਿਆਂ ਚ ਕਰ ਰਹੇ ਸੀ, ਫਿਰ ਆਡਰ ਸਟੇਟਾਂ ਦੇ ਵਿੱਚ ਕਰ ਰਹੇ ਸੀ, ਤੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਉੱਥੋਂ ਐਮ ਪੀ ਦੇ ਵਿੱਚ ਜਿੱਥੇ ਕਿਸਾਨਾਂ ਨੂੰ ਮੰਦਸੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ
ਜੀ,
ਉੱਥੋਂ ਯਾਤਰਾ ਸ਼ੁਰੂ ਕਰਕੇ 18 ਜੁਲਾਈ ਨੂੰ ਉਹ ਪਹਿਲੀ ਜਿਹੜੀ ਯਾਤਰਾ ਸੀਗੀ ਦਿੱਲੀ ਦੇ ਵਿੱਚ ਪਹੁੰਚੀ ਸੀ
ਜੀ, ਬਿਲਕੁਲ।
ਉਸ ਯਾਤਰਾ ਇੱਕ ਛੋਟੀ ਯਾਤਰਾ ਸੀਗੀ, ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਸ ਜਿਹੜੀ ਕਮੇਟੀ ਦੇ ਜਿਹੜੀ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਬਣੀ ਸੀ
ਜੀ,
ਇਹਦੀ ਅਗਵਾਈ ਦੇ ਵਿੱਚ ਪੂਰੇ ਭਾਰਤ ਦੇ ਵਿੱਚ 5 ਤੋਂ 6 ਯਾਤਰਾਵਾਂ ਹੋਈਆਂ ਨੇ ਅੱਡ ਅੱਡ ਸੂਬਿਆਂ ਦੇ ਵਿੱਚ, ਜਿਹੜੀਆਂ ਕਿ ਕਿਸਾਨਾਂ ਨੂੰ ਜਿਹਦੇ ਰਾਹੀਂ ਜਥੇਬੰਦ ਕੀਤਾ ਗਿਆ ਸੀ, ਸਾਰੀਆਂ ਸਾਰੇ ਦੱਸਿਆ ਗਿਆ ਕਿ ਸਾਰੇ ਦੇਸ਼ ਦਾ ਕਿਸਾਨ ਕਿਵੇਂ ਅੱਜ ਪੀੜਤ ਹੈ ਉਹਨੂੰ ਇਕਮੁੱਠ ਕੀਤਾ, ਔਰ ਉਹਨਾਂ ਯਾਤਰਾਵਾਂ ਦੇ ਦੌਰਾਨ ਹੀ ਜਿਹੜਾ ਅਗਲਾ ਪੜਾਅ ਸੀਗਾ ਕਿਸਾਨ ਮੁਕਤੀ ਸੰਸਦ
ਜੀ,
ਜਿਹੜੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਕੁਛ ਹੀ ਸਮੇਂ ਦੇ ਵਿੱਚ
ਜੀ
ਪਾਰਲੀਮੈਂਟ ਸੀਟ ਤੇ, ਤਾਂ ਇਹ ਹੋ ਸਕੀ ਹੈ ਜੀ, ਕਿਉਂਕਿ ਸਾਰੇ ਦੇਸ਼ ਦਾ ਹੀ ਕਿਸਾਨ ਪੀੜਤ ਆ,
ਜਿਹੜਾ
ਖਰਾ ਇਨਕਲਾਬ ਆਇਆ ਸੀ ਜਿਹਦੇ ਰਾਹੀਂ ਸਾਰੇ ਦੇਸ਼ ਦਾ ਕਿਸਾਨ ਪੀੜਤ ਹੋਇਆ। ਸੋ ਇਹਦੇ ਨਾਲ ਫਿਰ ਅੱਜ ਪਹਿਲਾਂ ਤੋਂ 3 ਦਿਨ ਦਾ ਪ੍ਰੋਗਰਾਮ ਲੀਕਿਆ ਗਿਆ ਸੀ
ਜੀ,
ਕਿ ਜਿੰਨਾ ਚਿਰ ਪਾਰਲੀਮੈਂਟ ਸੈਸ਼ਨ ਦੇ ਬਾਹਰ 3 ਦਿਨ ਦਾ ਪ੍ਰੋਗਰਾਮ ਲੀਕਿਆ ਜਾਊਗਾ, ਪਰ ਸਰਕਾਰ ਦੀ ਜਾਂ ਸਰਕਾਰ ਦੇ ਉੱਪਰ ਬੈਠੇ ਜਿਹੜੇ ਸਰਮਾਏਦਾਰ ਕਾਰਪੋਰੇਟ ਘਰਾਣੇ ਆ
ਜੀ,
ਉਹਨਾਂ ਦੀ ਚਲਾਕੀ ਦੇ ਨਾਲ ਵੇਖੋ ਪਾਰਲੀਮੈਂਟ ਸੈਸ਼ਨ ਹੀ ਰੱਦ ਕਰ ਦਿੱਤਾ।
ਓ ਅੱਛਾ ਜੀ, ਇਹ ਨਵੀਂ ਖਬਰ।
ਹਾਂ, ਇਹ ਇੱਕ ਬੜੀ ਉਹਨਾਂ ਦੀ ਚਲਾਕੀ ਔਰ ਬੜੀ ਇਹ ਸ਼ਰਮਨਾਕ ਗੱਲ ਆ
ਕਿ
ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਪਾਰਲੀਮੈਂਟ ਸੈਸ਼ਨ ਹੀ ਰੱਦ ਕਰ ਦਿੱਤਾ ਗਿਆ। ਸੋ ਇੱਕ ਬੜੀ ਮਾੜੀ ਘਟਨਾ ਜੀ, ਕਿਸਾਨ ਜਿਹੜੇ ਸਰਕਾਰ ਜਾਂ ਉਹਨਾਂ ਦੇ ਕਾਰਪੋਰੇਟ ਜਿਹੜੇ ਘਰਾਣੇ ਆ ਉਹ ਲੋਕਾਂ ਦੀ ਗੱਲ ਸੁਣਨ ਤੋਂ ਪਾਸਾ ਕਿਵੇਂ ਵੱਟ ਰਹੇ ਆ।
ਬਿਲਕੁਲ, ਕੋਈ ਸ਼ੱਕ ਨਹੀਂ,
ਇਸ ਹਿਸਾਬ ਨਾਲ ਜਿਹੜੇ ਸਾਡੇ ਸੰਘਰਸ਼ ਨੇ ਕਿਸਾਨਾਂ ਦੇ ਉਹਨੂੰ ਗੌਲਿਆ ਕੀਤਾ ਜਾ ਰਿਹਾ
ਜੀ ਜੀ,
ਤਾਂ ਇਹ ਸੰਘਰਸ਼ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ, ਤੇ ਇਹ ਇੱਕ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਦੇਸ਼ ਦਾ ਜਿਹੜਾ ਕਿਸਾਨ ਜਿਹੜਾ ਪਹਿਲਾਂ ਅੱਡ ਅੱਡ ਲੜ ਰਿਹਾ ਸੀ ਉਹ ਇਕਮੁੱਠ ਹੋ ਕੇ ਇੱਕ ਫਰੰਟ ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ,
ਬਹੁਤ ਵਧੀਆ,
ਬੜੀ ਖੁਸ਼ੀ ਦੀ ਗੱਲ ਹੈ ਜੀ।
ਬਿਲਕੁਲ ਸਾਥੀ ਜੀ, ਬਿਲਕੁਲ। ਸਾਥੀ ਜੀ, ਤੁਸੀਂ ਦੱਸੋ ਕਿ ਤੁਸੀਂ ਦਿੱਲੀ ਮਰਖਲ ਅੱਜ ਸਵੇਰੇ ਪਹੁੰਚੇ ਹੋਵੋਗੇ
ਜੀ? ਸਵੇਰੇ 5 ਵਜੇ ਪਹੁੰਚੇ ਜੀ।
ਸਵੇਰੇ 5 ਵਜੇ ਪਹੁੰਚੇ, ਤੇ ਮਰਖਲ ਤੁਸੀਂ ਇਸ ਟਾਈਮ ਸ਼ਾਇਦ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਹੋ?
ਹਾਂਜੀ ਹਾਂਜੀ ਹਾਂਜੀ, ਇੱਥੇ ਹਜ਼ਾਰਾਂ ਕਿਸਾਨ ਜਿਹੜੇ ਪੰਜਾਬ ਤੋਂ ਆਏ ਨੇ ਉਹ ਜਥੇ ਇੱਥੇ ਪਹੁੰਚ ਚੁੱਕੇ ਨੇ ਬੰਗਲਾ ਸਾਹਿਬ ਗੁਰਦੁਆਰੇ, ਔਰ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਪਾਰਲੀਮੈਂਟ ਸਟਰੀਟ ਵੱਲ ਨੂੰ ਪਹੁੰਚਣਗੇ, ਔਰ ਬਹੁਤ ਜ਼ਿਆਦਾ ਜਥੇ ਜਿਹੜੇ ਅੱਡ ਅੱਡ ਸਟੇਟਾਂ ਦੇ ਵਿੱਚੋਂ ਆਏ ਨੇ ਉਹ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਔਰ ਉੱਥੋਂ ਸੰਸਦ ਮਾਰਗ ਵੱਲ ਨੂੰ ਮਾਰਚ ਕਰਦੇ ਹੋਏ ਪਹੁੰਚ ਰਹੇ ਨੇ ਜੀ।
ਚਲੋ, ਬਹੁਤ ਬਹੁਤ ਵਧੀਆ ਸਾਥੀ ਜੀ। ਔਰ ਤੁਸੀਂ ਦੱਸੋ ਕਿ ਜਿਹੜੇ ਖਾਸ ਕਰਕੇ ਕਿਸਾਨ ਪੰਜਾਬ ਦੀਆਂ ਜਥੇਬੰਦੀਆਂ 7 ਜਥੇਬੰਦੀਆਂ ਚੋਂ ਆਏ ਨੇ, ਕਿਹੋ ਜਿਹਾ ਰੋਹ ਆ ਉਹਨਾਂ ਦੇ ਵਿੱਚ? ਇੰਨੇ ਸੰਘਰਸ਼ ਤੁਸੀਂ ਕਰਦੇ ਹੋ, ਫਿਰ ਵੀ ਤੁਹਾਡਾ ਜਿਹੜਾ ਉਹ ਰੋਹ ਆ ਜਿਹੜੀਆਂ ਜਿਹੜੀਆਂ ਹੱਕ ਲੈਣ ਦਾ ਜਿਹੜਾ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਆਲੇ ਦੁਆਲੇ?
ਵੇਖੋ ਜੀ, ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਪੰਜਾਬ ਦੇ ਵਿੱਚ ਵੀ ਸੰਘਰਸ਼ ਕਰ ਰਹੀਆਂ ਨੇ
ਜੀ,
ਔਰ ਉੱਥੋਂ ਦੀ ਸਰਕਾਰ ਵੀ ਜਿਹੜੀ ਪਹਿਲਾਂ ਸੱਤਾ ਚ ਆਉਣ ਤੋਂ ਪਹਿਲਾਂ ਉਹਨੇ ਕਿੰਨੇ ਵਾਅਦੇ ਕਿਸਾਨਾਂ ਦੇ ਨਾਲ ਕੀਤੇ, ਪਰ ਜਦੋਂ ਹੁਣ ਉਹ ਪਾਵਰ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਹੱਥ ਖੜੇ ਆ, ਸਾਡਾ ਖਜ਼ਾਨਾ ਖਾਲੀ ਆ, ਅਸੀਂ ਕਰ ਨੀ ਸਕਦੇ। ਤਾਂ ਫਿਰ ਪੰਜਾਬ ਦਾ ਕਿਸਾਨ ਉਹਨਾਂ ਤੇ ਵੀ ਲਗਾਤਾਰ ਦਬਾਅ ਬਣਾ ਰਿਹਾ ਔਰ ਨਾਲ ਦੀ ਨਾਲ ਜਦੋਂ ਪਤਾ ਕਿ ਸੈਂਟਰ ਗਵਰਨਮੈਂਟ ਜਿਹੜੀ ਜਿਹਦੇ ਕੋਲ ਸਾਰਾ ਪੈਸਾ ਇਕੱਠਾ ਹੁੰਦਾ
ਜੀ
ਔਰ ਦੇਖੋ ਮੋਦੀ ਨੇ ਵੀ ਜਦੋਂ ਸੱਤਾ ਚ ਆਉਣ ਤੋਂ ਪਹਿਲਾਂ ਇਹੀ ਵਾਅਦਾ ਕੀਤਾ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ
ਜੀ
ਔਰ ਮੈਂ ਥੋੜਾ ਜਿਹਾ ਕਹਿਣਾ ਚਾਹੁੰਦਾ ਇਹ ਜਿਹੜੀ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਬਣੀ ਆ
ਜੀ
ਇਹਦੇ ਮੁੱਖ ਦੋ ਮੰਗਾਂ ਤੇ ਬਣੀ ਆ ਇੱਕ ਤਾਂ ਕਿਸਾਨਾਂ ਦੇ ਪੂਰੇ ਕਰਜ਼ ਦੀ ਮੁਕਤੀ
ਜੀ
ਜਿਹੜਾ ਸਰਕਾਰਾਂ ਦੀਆਂ ਜਾਂ ਕਾਰਪੋਰੇਟ ਦੀਆਂ ਗਲਤ ਨੀਤੀਆਂ ਕਰਕੇ ਹਰੇ ਇਨਕਲਾਬ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤੇ ਚੜਿਆ
ਹਾਂਜੀ ਹਾਂਜੀ
ਉਹ ਪੂਰੇ ਦੇ ਪੂਰਾ ਕਰਜ਼ ਦੇ ਲੀਖ ਮਾਰਨ ਔਰ ਹਰ ਫਸਲ ਦਾ ਡੇਢ ਗੁਣਾ ਭਾਅ ਦੇਣ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਜਿਹੜਾ ਮੋਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਮੈਂ ਸੱਤਾ ਚ ਬੈਠਦਿਆਂ ਹੀ ਲਾਗੂ ਕਰਾਂਗਾ ਉਹ ਇਹ ਨਾ ਤਾਂ ਕਾਂਗਰਸ ਸਰਕਾਰ ਨੇ ਲਾਗੂ ਕੀਤੀ ਸੀ ਔਰ ਨਾ ਹੀ ਹੁਣ ਮੋਦੀ ਨੇ ਲਾਗੂ ਕੀਤੀ ਤਿੰਨ ਸਾਲ ਤੋਂ ਉੱਪਰ ਸਮਾਂ ਬੀਤ ਚੱਲਿਆ ਉਹ ਇਸ ਨੂੰ ਲਾਗੂ ਕਰਵਾਉਣ ਲਈ ਜਿਹੜੀਆਂ ਇਹ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ
ਬਿਲਕੁਲ
ਕਿਉਂਕਿ ਇੱਕ ਗੱਲ ਮੈਂ ਥੋੜੀ ਜਿਹੀ ਹੋਰ ਕਹਿਣੀ
ਚਾਹੁੰਦਾ
ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਕਿਸਾਨ ਭਾਰਤ ਦੇ ਕਿਸਾਨਾਂ ਨੇ ਜਿਹੜਾ ਉਤਪਾਦਨ ਆ ਉਹ ਡੇਢ ਗੁਣਾ ਵਧਾਇਆ ਇੱਕ ਰਿਪੋਰਟ ਅਨੁਸਾਰ 365 ਕਰੋੜ ਟਨ ਤੋਂ ਲੈ ਵਧਾ ਕੇ 534 ਕਰੋੜ ਟਨ ਜਿਹੜਾ ਕੀਤਾ ਤਾਂ ਉਹਦਾ ਕਿਸਾਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਪਰ ਇਸ ਦੇ ਮੁਕਾਬਲੇ 1.5 ਲੱਖ ਕਿਸਾਨ ਖੁਦਕੁਸ਼ੀਆਂ ਕਰ ਗਏ 1995 ਤੋਂ ਲੈ ਕੇ ਹੁਣ ਤੱਕ 3.75 ਲੱਖ ਤੋਂ ਉੱਪਰ ਜਿਹੜੇ ਕਿਸਾਨ ਆ ਖੁਦਕੁਸ਼ੀਆਂ ਕਰ ਚੁੱਕੇ ਆ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਸ ਕਰਕੇ ਜਿਹੜਾ ਕਿਸਾਨ ਨਹੀਂ ਆ ਸਾਰੇ ਭਾਰਤ ਦੀ ਪੀੜਤ ਹੋਣ ਕਰਕੇ ਅੱਡ ਅੱਡ ਸਟੇਟਾਂ ਚ ਲੜ ਰਹੀ ਸੀ ਔਰ ਬੜਾ ਵਧੀਆ ਕੰਮ ਹੋਇਆ ਇੱਕ ਪਲੇਟਫਾਰਮ ਤੇ ਔਰ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਆ ਵੀ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਇਕੱਠਾ ਕਰਨ ਚ ਕਾਮਯਾਬ ਹੋਏ ਔਰ ਫਿਰ ਪੂਰੇ ਭਾਰਤ ਪੱਧਰ ਤੇ ਸਾਸੀ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕਰਨ ਦੇ ਵਿੱਚ ਕਾਮਯਾਬ ਹੋਏ ਔਰ ਇੱਕ ਪਲੇਟਫਾਰਮ ਤੇ ਲੈ ਕੇ ਖੜਾ ਕੀਤਾ ਇਸ ਗੱਲ ਦੀ ਬੇਸ਼ੱਕ ਪੰਜਾਬੀਆਂ ਦੇ ਵਿੱਚ ਰੋਹ ਵੀ ਜ਼ਰੂਰ ਆ ਕਰਜ਼ੇ ਕਰਕੇ ਵੀ ਉਹ ਸਟੇਟ ਸਰਕਾਰ ਨਹੀਂ ਸੁਣ ਰਹੀ ਜਾਂ ਸੈਂਟਰ ਗਵਰਨਮੈਂਟ ਵੀ ਪਾਸਾ ਵੱਢ ਰਹੀ ਪਰ ਇੱਕ ਮਾਣ ਵੀ ਹੈ ਪਰ ਖੁਸ਼ੀ ਵੀ ਹੈ ਵੀ ਅਸੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕੱਠਾ ਕਰਨ ਤੇ ਕਾਮਯਾਬ ਹੋਏ ਹਾਂ
ਔਰ
ਇਸ ਤੋਂ ਅਸੀਂ ਅੱਗੇ ਸੰਘਰਸ਼ ਨੂੰ ਲੈ ਕੇ ਜਾਵਾਂਗੇ ਔਰ ਜਿੱਤਣ ਤੱਕ ਲੜਾਂਗੇ ਇਸ ਗੱਲ ਦੀ ਸਾਨੂੰ ਪੂਰੀ ਆਸ ਹੈ
ਬਿਲਕੁਲ ਸਾਥੀ ਜੀ ਨਾਲ ਦੀ ਨਾਲ ਅਸੀਂ ਐਡ ਕਰਦੇ ਜਾਈਏ ਕਿ ਇਹ ਸੰਘਰਸ਼ ਇਕੱਲਾ ਕਿਸਾਨਾਂ ਦਾ ਨਹੀਂ ਜਿਹੜੇ ਖੇਤ ਮਜ਼ਦੂਰ ਨੇ ਕਿਉਂਕਿ ਜਿਹੜੀਆਂ ਮੈਂ ਲੇਟੈਸਟ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਕਿਸਾਨ ਤੇ ਖੁਦਕੁਸ਼ੀਆਂ ਕਰ ਹੀ ਰਹੇ ਨੇ ਜਿਹੜਾ ਹੁਣ ਤੱਕ ਦਾ ਡੇਟਾ ਇਹ ਸੀਗਾ ਕਿ ਕਿਸਾਨ ਅੱਗੇ ਸੀ ਤੇ ਖੇਤ ਮਜ਼ਦੂਰ ਥੋੜੇ ਜਿਹੇ ਘੱਟ ਖੁਦਕੁਸ਼ੀਆਂ ਦੇ ਵਿੱਚ ਸੀਗੇ ਪਰ ਇਸ ਟਾਈਮ ਜਿਹੜੀ ਗਿਣਤੀ ਆ ਖੇਤ ਮਜ਼ਦੂਰਾਂ ਦੀ ਵੱਧਦੀ ਜਾ ਰਹੀ ਹੈ ਬਹੁਤ ਪਰੇਸ਼ਾਨੀ ਵਾਲੀ ਜਿਹੜੇ ਡੇਟੇ ਨਵੇਂ ਆ ਰਹੇ ਆ ਸੋ ਇਹ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਇਹ ਜਿਹੜੇ ਖੇਤ ਮਜ਼ਦੂਰ ਨੇ ਉਹ ਵੀ ਇਸ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਸਾਥੀ ਜੀ ਸ਼ਾਮਲ ਨੇ
ਬਿਲਕੁਲ ਜੀ ਹਾਂਜੀ ਸ਼ਾਮਲ ਨੇ ਔਰ ਪੰਜਾਬ ਦਾ ਇੱਕ ਸਰਵੇ ਵੀ ਆਇਆ ਕਿ ਹਰ ਜਿਹੜਾ ਖੇਤ ਮਜ਼ਦੂਰ 90-92 ਹਜ਼ਾਰ ਤੋਂ ਉੱਪਰ ਜਿਹੜਾ ਉਹਦੇ ਤੇ ਕਰਜ਼ਾ ਜਿਹੜੀ ਕੁਝ ਸਾਲ ਦੀ ਕਮਾਈ ਨੂੰ ਵਿਆਜਾਂ ਚ ਜਗੀ ਖਾਏ ਜਾ ਰਿਹਾ ਔਰ ਇਹ ਖੇਤ ਮਜ਼ਦੂਰਾਂ ਦੀ ਬਹੁਤ ਵੱਡੀ ਕਿਸਾਨਾਂ ਦੀ ਔਰ ਖੇਤ ਮਜ਼ਦੂਰਾਂ ਜਿੱਥੇ ਕਿਸਾਨ ਆ ਉੱਥੇ ਦੋਨਾਂ ਦੀ ਇਹ ਸਮੱਸਿਆ ਵੀ ਬਹੁਤ ਵੱਡੀ ਹੈ ਕਿ ਕਰਜ਼ਾ ਉਹਨਾਂ ਨੂੰ ਜਿਹੜਾ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਪਾ ਰਿਹਾ ਜੀ ਖੁਦਕੁਸ਼ੀਆਂ ਵੱਲ ਧੱਕ ਰਿਹਾ
ਜੀ ਸਾਥੀ ਜੀ ਸੋ ਜਿਹੜਾ ਤੁਸੀਂ ਇੱਕ ਤੇ ਤੁਸੀਂ ਵੱਡਾ ਦੱਸ ਦਿੱਤਾ ਹੈ ਕਿ ਕਰਜ਼ਾ ਮੁਕਤੀ ਦਾ ਸੰਘਰਸ਼ ਹੈ ਜਿਹੜਾ ਮੈਮੋਰੈਂਡਮ ਤਿਆਰ ਕੀਤਾ ਗਿਆ ਹੈ ਉਹਦੇ ਵਿੱਚ ਕੋਈ ਹੋਰ ਤੁਸੀਂ ਸਰੋਤਿਆਂ ਨਾਲ ਗੱਲਾਂ ਸਾਂਝੀਆਂ ਕਰਨਾ ਚਾਹੋ ਮਤਲਬ ਮੰਗਾਂ ਤੇ ਖੈਰ ਉਹੀ ਨੇ ਜਿਹੜੀਆਂ ਬਾਰ ਬਾਰ ਚਾਹੇ ਪਟਿਆਲਾ ਹੋ ਗਿਆ ਤੇ ਚਾਹੇ ਬਰਨਾਲਾ ਹੋ ਗਿਆ ਮੰਗ ਤੇ ਬਾਰ ਬਾਰ ਉਹੀ ਹੋ ਰਹੀ ਹੈ ਤੁਸੀਂ ਜਿਹੜਾ ਮੈਮੋਰੈਂਡਮ ਵੈਸੇ ਆਹ ਤੇ ਮੈਨੂੰ ਇੱਕ ਹੋਰ ਬੜੀ ਹੈਰਾਨੀ ਦੀ ਬੜੀ ਨਮੋਸ਼ੀ ਹੋਈ ਹੈ ਕਿ ਮੈਮੋਰੈਂਡਮ ਹੁਣ ਤੁਸੀਂ ਪੇਸ਼ ਕਿਹਨੂੰ ਕਰੋਗੇ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਜਿਹੜੀ ਉਹ ਬੰਦ ਕਰਤੀ ਹੈ
ਜੀ ਜੀ ਸਾਥੀ ਮੈਮੋਰੈਂਡਮ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਤਾਂ ਕਿਸਾਨਾਂ ਦੇ ਕਰਜ਼ੇ ਦਾ ਸੀ ਜਿਹੜਾ ਵੀ ਕਾਰਪੋਰੇਟ ਦੀਆਂ ਗਲਤ ਨੀਤੀਆਂ ਕਰਕੇ ਚੜਿਆ
ਜੀ
ਕਿਉਂਕਿ ਉਹਦੇ ਵਿੱਚ ਹੈਗਾ ਵੀ ਜਿਹੜਾ ਕਿਸਾਨ ਉਹ ਹਰ ਸਾਲ 2 ਲੱਖ ਕਰੋੜ ਰੁਪਇਆ ਜਿਹੜਾ ਘਾਟੇ ਚ ਜਾਂਦਾ
ਜਿਹਦੇ
ਨੂੰ ਮਿਲ ਨੀ ਰਿਹਾ ਘਾਟੇ ਚ ਜਾਣ ਕਰਕੇ ਜਿਵੇਂ ਕਹਿੰਦੇ ਨਾ ਵੀ ਕਈ ਵਾਰੀ ਕਹਿ ਦਿੰਦਾ ਵੀ ਅਸੀਂ ਕਿਸਾਨਾਂ ਨੂੰ ਸਬਸਿਡੀਆਂ ਦੇ ਰਹੇ ਜਾਂ ਸਰਕਾਰ ਕਹਿੰਦੀ ਹੈ ਪਰ ਅਸਲ ਦੇ ਵਿੱਚ ਸਰਕਾਰ ਸਬਸਿਡੀਆਂ ਨਹੀਂ ਦੇ ਰਹੀ ਜਿਹੜਾ ਕਿਸਾਨਾਂ ਦਾ 2 ਲੱਖ ਕਰੋੜ ਉਸ ਕਿਸਾਨ ਸਰਕਾਰ ਨੂੰ ਜਾਂ ਦੇਸ਼ ਨੂੰ 2 ਲੱਖ ਕਰੋੜ ਸਬਸਿਡੀ ਦੇ ਰਿਹਾ ਹਰ ਹਰ
ਬਿਲਕੁਲ ਉਲਟਾ
ਕਿਉਂਕਿ ਜਦੋਂ ਆਪਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ ਜਾਂ ਸੂਚਕ ਅੰਕ ਦੇ ਹਿਸਾਬ ਨਾਲ ਲਾਵਾਂਗੇ ਤਾਂ ਉਹ ਆਪਾਂ ਨੂੰ ਪਤਾ ਚੱਲ ਲੱਗੂਗਾ ਔਰ ਲਗਾਤਾਰ ਇਹ ਦੌਰਾਨ ਜਿਹੜੇ ਖਰਚੇ ਖੇਤੀ ਲਾਗਤ ਖਰਚੇ ਵਧੇ ਉਹਦੇ ਕਰਕੇ ਕਰਜ਼ਾ ਚੜਿਆ ਇੱਕ ਰਿਪੋਰਟ ਦੇ ਮੁਤਾਬਕ 1992 ਦੇ ਵਿੱਚ 26% ਕਿਸਾਨ ਕਰਜ਼ਾਈ ਸੀ ਤਾਂ 2016 ਤੱਕ 52% ਹੋ ਗਏ ਔਰ ਕੁਝ ਸਟੇਟਾਂ ਦੇ ਵਿੱਚ ਜਿਵੇਂ ਪੰਜਾਬ ਵਰਗੀਆਂ ਸਟੇਟਾਂ 99% ਤੋਂ 93% ਜਿਹੜੇ ਕਿਸਾਨ ਨੇ ਉਹ ਇਹਦੀ ਲਪੇਟ ਚ ਨੇ ਔਰ ਇਹ ਸਾਰਾ ਦਾ ਸਾਰਾ ਜਿਹੜਾ ਉਹ ਹਰੀ ਕ੍ਰਾਂਤੀ ਆਈ ਖੇਤੀ ਨੀਤੀ ਉਹਦੇ ਕਰਕੇ ਜਿਹੜਾ ਕਰਜ਼ਾ ਚੜਿਆ ਔਰ ਕਿਸਾਨ ਦੀਆਂ ਜ਼ਰੂਰਤਾਂ ਵੱਧ ਗਈਆਂ, ਭਾਅ ਵਧੇ ਨੀ, ਜਿਹਦੇ ਕਰਕੇ ਉਹਨੂੰ ਬੈਂਕਾਂ ਦੇ ਨਾਲ ਨਾਲ ਹੋਰ ਜਿਹੜੇ ਸੂਦਖੋਰ ਜਾਂ ਆੜਤੀਏ ਨੇ ਉਹਨਾਂ ਕੋਲੋਂ ਵੀ ਕਰਜ਼ਾ ਲੈਣਾ ਪਿਆ, ਜਿਹਨਾਂ ਦੀ ਵਿਆਜ ਦਰ ਬਹੁਤ ਜ਼ਿਆਦਾ ਹੋਣ ਕਰਕੇ ਉਹ ਕਰਜ਼ਾ ਚੜਿਆ। ਇੱਕ ਤਾਂ ਇਹ ਸਾਰੇ ਕਰਜ਼ੇ ਤੇ ਲੀਕ ਮਾਰਨ,
ਬਿਲਕੁਲ,
ਔਰ ਦੂਜਾ ਸਾਥੀ ਜਿਹੜਾ ਜਦੋਂ ਕੋਈ ਕੁਦਰਤੀ ਆਫ਼ਤ ਕਰਕੇ ਜਾਂ ਕਿਸੇ ਹੋਰ ਪ੍ਰੋਬਲਮ ਕਰਕੇ ਕਿਸੇ ਵੀ ਕਿਸਾਨ ਦੀ ਜਿਹੜੀ ਫਸਲ ਆ ਬਰਬਾਦ ਹੋ ਜਾਂਦੀ ਹੈ, ਉਹਦੀ ਜਿਹੜੀ ਪੂਰੀ ਫਸਲ ਆ ਉਸ ਸਮੇਂ ਵੀ ਮਤਲਬ ਉਹਨੂੰ ਥੋੜਾ ਜਿਹਾ ਮੁਆਵਜ਼ਾ ਦੇ ਦਿੰਦੇ, ਉਹ ਵੀ ਸੰਘਰਸ਼ਾਂ ਦੇ ਬਾਵਜੂਦ ਦਿੱਤਾ ਜਾਂਦਾ, ਥੋੜਾ ਜਿਹਾ ਮੁਆਵਜ਼ਾ ਦੇ ਦਿੰਦੇ। ਔਰ ਲੋੜਾਂ ਤਾਂ ਕਿਸਾਨ ਦੀਆਂ, ਵੇਖੋ ਉਹਨਾਂ ਨੇ ਘਰ ਪਰਿਵਾਰ ਚਲਾਉਣਾ, ਬੱਚੇ ਪਾਲਣੇ ਨੇ, ਲੋੜਾਂ ਬਹੁਤ ਜ਼ਿਆਦਾ ਕਰਕੇ ਉਹਨੂੰ ਕਰਜ਼ਾ ਲੈਣਾ ਪੈਂਦਾ, ਉਹਦੇ ਕਰਕੇ ਵੀ ਉਹਦਾ ਜਦੋਂ ਕੋਈ ਫਸਲ ਖਰਾਬ ਹੋ ਜਾਂਦੀ ਪਿਛਲਾ ਕਰਜ਼ਾ ਸਾਰੇ ਤੇ ਲੀਕ ਮਾਰ ਕੇ, ਤਾਂ ਉਹਨੂੰ ਜਿਹੜੀ ਉਹਦਾ ਮੁਆਵਜ਼ਾ ਫਸਲ ਜਿੰਨੇ ਦੀ ਹੋਣੀ ਸੀ ਪੂਰੇ ਪੂਰੀ ਫਸਲ ਦੇ ਬਰਾਬਰ ਜਿਹੜਾ ਮੁਆਵਜ਼ਾ ਮਿਲੇ ਤਾਂ ਕਿ ਉਹਨੂੰ ਕਰਜ਼ਾ ਲੈਣ ਦੀ ਲੋੜ ਨਾ ਪਵੇ। ਔਰ ਨਾਲ ਹੀ ਇਹ ਵੀ ਜਦੋਂ ਅੱਗੇ ਤੋਂ ਕਿਸਾਨ ਦੇ ਕਰਜ਼ੇ ਤੇ ਲੀਹ ਮਾਰ ਕੇ ਅੱਗੇ ਤੋਂ ਜਦੋਂ ਕਿਸਾਨ ਨੂੰ ਲੋੜ ਹੈ ਤਾਂ ਉਹਦੇ ਕਰਜ਼ੇ ਉਹਨੂੰ ਕਰਜ਼ਾ ਲੈਣ ਦੀ ਸਹੂਲਤ ਜਿਹੜੀ ਦਿੱਤੀ ਜਾਵੇ। ਔਰ ਨਾਲ ਸਾਥੀ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਹੈ, ਉਹਦੇ ਚ ਇਹ ਸੀ ਵੀ ਜਿੰਨੀਆਂ ਵੀ ਫਸਲਾਂ ਨੇ, ਚਾਹੇ ਉਹ ਸਬਜ਼ੀਆਂ ਨੇ ਜਾਂ ਦੁੱਧ ਨੇ ਜਾਂ ਕੁਛ ਵੀ ਜਿਹੜੇ ਸਹਾਇਕ ਧੰਦੇ ਨੇ, ਉਹ ਸਾਰਿਆਂ ਦਾ ਜਿਹੜਾ ਫਸਲਾਂ ਦਾ ਭਾਅ ਹੈ ਡਾਕਟਰ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਅਨੁਸਾਰ 50% ਮੁਨਾਫੇ ਨਾਲ ਜਿਹੜਾ ਦਿੱਤਾ ਜਾਣਾ ਚਾਹੀਦਾ, ਜਿਹੜਾ ਕਿ ਜਿਹੜਾ ਆਪਣਾ ਸਰਕਾਰ ਦੀਆਂ ਜਿਹੜੀਆਂ ਕਮਿਸ਼ਨ ਆਪਣਾ ਖੇਤੀਬਾੜੀ ਕਮਿਸ਼ਨ ਉਹਦੀ ਸਿਫਾਰਿਸ਼ ਹੋ ਚੁੱਕੀ ਹੈ ਵੀ ਉਹਨਾਂ ਮਿਲਣਾ ਹੀ ਚਾਹੀਦਾ, ਤਾਂ ਉਹ ਮਿਲੇ ਔਰ ਨਾਲ ਉਹਦਾ ਮੰਡੀਕਰਨ ਤੇ ਖਰੀਦ ਯਕੀਨੀ ਬਣਾਈ ਜਾਵੇ। ਔਰ ਜੇਕਰ ਕੋਈ ਕੰਪਨੀ ਜਾਂ ਏਜੰਸੀ ਉਸ ਤੋਂ ਰੇਟ ਤੋਂ MSP ਜਿਹੜਾ ਮਿੱਥਿਆ ਜਾਣ ਤੋਂ ਘੱਟ ਖਰੀਦਦੀ ਹੈ ਤਾਂ ਉਹਨੂੰ ਇੱਕ ਸਜ਼ਾ ਯੋਗ ਅਪਰਾਧ ਜਿਹੜਾ ਬਣਾਇਆ ਜਾਵੇ ਵੀ ਉਹ ਉਹਦੇ ਤੇ ਕਾਰਵਾਈ ਹੋਵੇ, ਤਾਂ ਕਿ ਕੋਈ ਕਾਨੂੰਨੀ ਤੌਰ ਤੇ ਤਾਂ ਕਿ ਕੋਈ ਘੱਟ ਨਾ ਖਰੀਦੇ। ਔਰ ਸਾਥੀ ਨਾਲ ਜਿਹੜੇ ਟੈਕਸ ਲਗਾਤਾਰ ਵੱਧ ਰਹੇ ਨੇ, ਜਿੱਦਾਂ GST ਟੈਕਸ ਲੱਗਿਆ, ਉਹਦੇ ਨਾਲ ਕੀ ਹੋਇਆ ਵੀ ਉਹਦੇ ਨਾਲ ਕਿਸਾਨਾਂ ਤੇ ਹੋਰ ਸਾਰੇ, ਵੈਸੇ ਤਾਂ ਸਾਰੇ ਜਿਹੜੇ ਕਸਟਮਰ ਉਹਨਾਂ ਤੇ ਪਊਗਾ, ਪਰ ਕਿਸਾਨਾਂ ਤੇ ਬਹੁਤ ਜਿਹੜੀ ਕਿਸਾਨੀ ਖੇਤੀ ਪਹਿਲਾਂ ਸੈਕਟਰ ਬਹੁਤ ਜ਼ਿਆਦਾ ਆਰਥਿਕ ਮੰਦਾ ਹਾਲੀ ਚ, ਉਹ ਤੇ ਹੋਰ ਬਹੁਤ ਜਿਹੜਾ ਪਿਆ ਉਹਦੇ ਚੋੜਾ ਜਿਹੜੀਆਂ ਖੇਤੀ ਲਾਗਤ ਵਸਤੂਆਂ ਨੇ ਜਾਂ ਮਸ਼ੀਨਰੀ ਜਾਂ ਹੋਰ ਪੁਰਜੇ ਨੇ ਉਹਨਾਂ ਨੂੰ GST ਟੈਕਸ ਤੋਂ ਮੁਕਤ ਕੀਤਾ ਜਾਵੇ ਸਾਰੇ ਟੈਕਸਾਂ ਤੋਂ। ਔਰ ਨਾਲ ਹੀ ਸਾਥੀ ਤੁਸੀਂ ਪੜਿਆ ਹੋਊਗਾ ਇੱਕ ਹੋਰ ਜਿਹੜੀ ਖਬਰ ਹੈ ਵੀ ਜਿਹੜੇ ਟਰੈਕਟਰ ਨੇ ਕਿਸਾਨਾਂ ਦੇ,
ਬਿਲਕੁਲ ਬਿਲਕੁਲ ਬਿਲਕੁਲ,
ਉਹਨਾਂ ਨੂੰ ਵੀ ਇਹਨਾਂ ਨੇ
ਦਾਇਰੇ
ਵਿੱਚ ਲੈ ਲਿਆ,
ਜਿਵੇਂ
ਦੂਸਰੀਆਂ ਟਰਾਂਸਪੋਰਟਾਂ ਨੂੰ ਸਲਾਨਾ ਟੈਕਸ ਪੈਣੇ, ਉਸ ਤਰ੍ਹਾਂ ਟਰੈਕਟਰਾਂ ਨੂੰ ਵੀ ਕਿਸਾਨਾਂ ਦੇ ਟਰੈਕਟਰਾਂ ਨੂੰ ਵੀ ਪੈਣਗੇ। ਇਹ ਬੜੀ ਇੱਕ ਕਿਸਾਨਾਂ ਲਈ ਦੁੱਖ ਦੀ ਗੱਲ ਆ ਵੀ ਪਹਿਲਾਂ ਹੀ ਆਰਥਿਕ ਮੰਦਹਾਲੀ ਚ, ਇੱਕ ਹੋਰ ਜਿਹੜੇ ਉਹਨਾਂ ਦਾ ਟਰੈਕਟਰ ਜਿਹੜਾ ਗੱਡਾ ਕਿਹਾ ਜਾਂਦਾ ਸੀ ਕਿਸੇ ਸਮੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਕਿਸਾਨਾਂ ਦਾ ਗੱਡਾ ਕਹਿ ਕੇ ਟੈਕਸ ਮਾਫ ਕੀਤਾ ਗਿਆ ਸੀ, ਪਰ ਤੁਸੀਂ ਵੇਖੋ ਹੁਣ ਜਦੋਂ ਸਰਕਾਰ ਨੇ ਸੈਂਟਰ ਗੌਰਮੈਂਟ ਨੇ ਇਹ ਲਿਆਂਦਾ ਵੀ ਕਿਸਾਨਾਂ ਦੇ ਟਰੈਕਟਰਾਂ ਤੇ ਵੀ ਟੈਕਸ ਲੱਗੂਗਾ ਇਸ ਦਾਇਰੇ ਚ ਆਉਣਗੇ, ਤਾਂ ਉਸੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹਦੀ ਨੂੰਹ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਧਰਮ ਪਤਨੀ ਆ ਉਹ ਸੈਂਟਰ ਸਰਕਾਰ ਦੇ ਵਿੱਚ ਮੰਤਰੀ ਆ, ਤਾਂ ਉਹ ਇਸ ਫੈਸਲੇ ਨੂੰ ਸਪੋਰਟ ਕਰਕੇ ਉਹਨਾਂ ਨੇ ਲਿਆਂਦਾ ਵੀ ਇਹਨੂੰ ਟੈਕਸ ਦਾਇਰੇ ਚ ਲਿਆਉਣਾ ਚਾਹੀਦਾ। ਇਹ ਇੱਕ ਬੜੀ ਦੁੱਖ ਦੀ ਗੱਲ, ਇਸ ਟੈਕਸ ਨੂੰ ਮਾਫ ਵੀ ਵਾਪਸ ਨੋਟੀਫਿਕੇਸ਼ਨ ਨੂੰ ਕਰਾਉਣ ਲਈ ਔਰ ਜਿਹੜੇ GST ਟੈਕਸ ਹੈਗੇ ਆ ਉਹਦੇ ਵਿੱਚੋਂ ਖੇਤੀ ਜਿਹੜੀ ਵਸਤਾਂ ਲਾਗਤ ਉਹਨਾਂ ਨੂੰ ਬਾਹਰ ਕਰਾਉਣ ਲਈ ਇਹ ਜਿਹੜੇ ਮੰਗ ਮੋਮੋਰੰਡਰ ਜਿਹੜਾ ਤਿਆਰ ਕੀਤਾ ਹੋਇਆ ਇਹ ਦੇਣਾ, ਪਰ ਅਗਲੀ ਸਮੱਸਿਆ ਜਿਹੜੀ ਇਹ ਵੀ ਖੜੀ ਹੋ ਗਈ ਕਿ ਸਰਕਾਰ ਜਿਹੜੀ ਆ ਉਹ ਜੇ ਅਸੀਂ ਲੋਕਤੰਤਰ ਦੇ ਦਾਇਰੇ ਚ ਰਹਿ ਕੇ ਡੈਮੋਕ੍ਰੇਸੀ ਦੇ ਪ੍ਰੋਟੈਸਟ ਕਰ ਰਹੇ ਹਾਂ ਤਾਂ ਉਹ ਕੋਈ ਵੀ ਗੱਲ ਸੁਣਨ ਨੂੰ ਤਿਆਰ ਨੀ ਹੈਗੇ। ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਔਰ ਜਦੋਂ ਅਸੀਂ ਦਿੱਲੀ ਪਹੁੰਚੇ ਹਾਂ ਤੇ ਇੱਥੇ ਵੀ ਇਹੀ ਹਾਲ ਆ। ਸੋ ਸਾਥੀ ਇਹ ਬੜੀ ਇੱਕ ਚਿੰਤਾ ਦਾ ਵਿਸ਼ਾ ਕਿ ਸਰਕਾਰ ਦੇ ਸੁਣਨੀ ਰਹੀ ਗੱਲ, ਤਾਂ ਇਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਜਦੋਂ ਤਿੱਖੇ ਹੋਣੇ ਨੇ ਤਾਂ ਜਿਹੜੇ ਸੱਚੇ ਲੋਕ ਪੱਕੀ ਹਕੀਕੀ ਸੰਘਰਸ਼ ਜਦੋਂ ਚੱਲਣਗੇ ਤਾਂ ਉਹੀ ਸਾਨੂੰ ਲੱਗਦਾ ਇਸ ਹਾਲ ਦੇ ਵਿੱਚੋਂ ਕੱਢ ਸਕਣਗੇ ਇਸ ਪ੍ਰੋਬਲਮ ਦੇ ਵਿੱਚੋਂ। ਸੋ ਹਾਲੇ ਤੱਕ ਤਾਂ ਸਰਕਾਰ ਦਾ ਜਿਹੜਾ
ਬਿਲਕੁਲ ਬਹੁਤ ਵਧੀਆ ਸਾਰੀ ਗੱਲਬਾਤ ਦੱਸਤੀ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਜਿਹੜਾ ਦਿੱਲੀ ਦੇ ਵਿੱਚ ਇੰਨਾ ਵੱਖਰੇ ਵੱਖਰੇ ਸਟੇਟ ਦੇ ਵਿੱਚੋਂ ਜਿਹੜੇ ਆਪਣੇ ਸਾਥੀ ਆਏ ਨੇ ਇਹ ਜਿਹੜੀ ਸਰਕਾਰ ਬੋਲੀ ਹੋਈ ਪਈ ਹੈ ਇਹਦੇ ਕੰਨਾਂ ਤੱਕ ਕੋਈ ਇਹਨਾਂ ਦੇ ਜੂੰ ਸਰਕੂਗੀ ਤੇ ਕੋਈ ਹਰਕਤ ਦੇ ਵਿੱਚ ਆ ਕੇ ਲੋਕ ਭਲਾਈ ਦੇ ਇਹ ਕੰਮ ਕਰਨਗੇ। ਸੋ ਅਸੀਂ ਆਪਣੇ ਦਿਲੋਂ ਇੱਛਾ ਕਰਦੇ ਹਾਂ ਕਿ ਤੁਹਾਡਾ ਇਹ ਸੰਘਰਸ਼ ਕਾਮਯਾਬ ਹੋਵੇ ਔਰ ਲੋਕਾਂ ਦੀ ਜਿਹੜੀ ਹਾਲਤ ਆ ਮਿਹਨਤਕਸ਼ ਲੋਕਾਂ ਦੀ ਜਿਹੜੀ ਹਾਲਤ ਆ ਉਹ ਚੰਗੀ ਹੋਵੇ। ਇਹ ਸਰਕਾਰਾਂ ਜਿਹੜੀਆਂ ਨੇ ਕਰਪਟ ਜਿਹੜੀਆਂ ਸਰਕਾਰਾਂ ਨੇ ਕਦੇ ਨਾ ਕਦੇ ਤੇ ਸਾਡੀ ਜਿਹੜੀ ਗੱਲ ਉਹ ਜ਼ਰੂਰ ਸੁਣਨਗੀਆਂ। ਸੋ ਸਾਥੀ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਤੁਸੀਂ ਅਖੀਰ ਦੇ ਵਿੱਚ ਕੁਛ ਹੋਰ ਜੇ ਕਹਿਣਾ ਚਾਹੋ ਨਹੀਂ ਤੇ ਫਿਰ ਆਪਾਂ ਜੀ
ਜੀ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਚਲੋ ਸਰਕਾਰਾਂ ਜੋ ਵੀ ਸੁਣ ਰਹੀਆਂ ਜਾਂ ਨਹੀਂ ਸੁਣ ਰਹੀਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਭਾਰਤ ਪੱਧਰ ਤੇ ਕਿਸਾਨ ਨੂੰ ਇਕੱਠਾ ਕਰਨ ਦੇ ਵਿੱਚ ਕਾਮਯਾਬ ਹੋਏ
ਬਹੁਤ ਵਧੀਆ ਸਾਥੀ ਬਿਲਕੁਲ ਬਿਲਕੁਲ
ਇੱਕ ਪਲੇਟਫਾਰਮ ਬਣਿਆ ਸਾਰੇ ਕਿਸਾਨ ਇੱਕ ਦੂਜੇ ਸਟੇਟਾਂ ਦੇ ਇੱਕ ਦੂਜੇ ਨੂੰ ਜਾਣਨਗੇ ਔਰ ਇੱਕ ਦੂਜੇ ਹੋਰ ਨਜ਼ਦੀਕ ਹੋਣਗੇ
ਤਾਂ
ਇਹਦਾ ਜਿਹੜਾ ਆਉਣ ਵਾਲੇ ਦਿਨਾਂ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਹੀ ਪਊਗਾ
ਬਿਲਕੁਲ
ਜਾਂ ਤਾਂ ਉਹਨਾਂ ਦੇ ਪੱਖ ਦਾ ਕੁਛ ਲੈ ਕੇ ਆਊਗਾ ਜਾਂ ਫਿਰ ਲੋਕ ਜਿਹੜੇ ਨੇ ਲੋਕ ਮਹਾਨ ਹੁੰਦੇ ਨੇ
ਔਰ
ਜਿਵੇਂ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਕਿਹਾ ਸੀ ਵੀ ਜਨਤਾ ਦੇ ਹੱਕ ਚ ਕਿਹਾ ਸੀ ਕਿ ਇਹਨਾਂ ਕੀ ਕਿਰਪਾ ਕੇ ਸਜੇ ਹਨ
ਮੌਸੇ ਕਰੋੜ ਪਰੇ
ਇਹ ਜਿਹੜੀ ਜਨਤਾ ਹੁੰਦੀ ਹੈ ਮਹਾਨ ਹੁੰਦੀ ਹੈ ਨਹੀਂ ਤਾਂ ਫਿਰ ਇਹ ਲੋਕ ਜਦੋਂ ਆਪਦੀ ਆਈ ਤੇ ਆ ਜਾਂਦਾ ਫਿਰ ਇਹ ਹਾਕਮਾਂ ਨੂੰ ਕਿਵੇਂ ਗਲੋਂ ਫੜ ਲੈਂਦੇ ਨੇ ਸੋ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਹੀ ਪਊਗਾ ਸੋ ਫਿਰ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਲੋਕ ਸੰਘਰਸ਼ਾਂ ਦੀ ਏਦਾਂ ਹੀ ਆਵਾਜ਼ ਚੁੱਕਦੇ ਰਹੋਗੇ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਭਾਰਤ ਪੱਧਰ ਤੇ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋਏ ਔਰ ਸੰਘਰਸ਼ ਤੇ ਜਿੱਤ ਤੱਕ ਅਸੀਂ ਲੜਾਂਗੇ
ਬਹੁਤ ਬਹੁਤ ਧੰਨਵਾਦ ਸਾਥੀ ਜੀ
ਧੰਨਵਾਦ ਦੋਸਤੋ ਇਹ ਸਨ ਅਵਤਾਰ ਮਹਿਮਾ
ਹਾਂਜੀ ਅਵਤਾਰ ਸਿੰਘ ਮਹਿਮਾ ਇਹ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਿਰੋਜ਼ਪੁਰ ਜਿਹੜੀ ਬ੍ਰਾਂਚ ਹੈ ਡਿਸਟ੍ਰਿਕਟ ਉਹਦੇ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੀ ਸਟੇਟ ਕਮੇਟੀ ਆ ਉਹਦੇ ਵਿੱਚ ਵੀ ਇਹ ਮੈਂਬਰ ਨੇ ਬੜੇ ਨੌਜਵਾਨ ਸਾਥੀ ਨੇ ਆਪਣੇ ਵੈਸੇ ਸਾਥੀ ਜੀ ਨੇ ਬਹੁਤ ਸੋਹਣਾ ਆਪਾਂ ਨੂੰ ਰਿਮਾਇੰਡ ਇਸ ਗੱਲ ਦਾ ਕਰਾਇਆ ਕਿ ਕਿਉਂਕਿ ਕਈ ਵਾਰੀ ਜਦੋਂ ਇੱਕ ਤੋਂ ਬਾਅਦ ਦੂਜੇ ਤੋਂ ਸੰਘਰਸ਼ਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਪਰ ਇੱਕ ਗੱਲ ਜਿਹੜੀ ਉਹਨਾਂ ਨੇ ਸਾਨੂੰ ਰਿਮਾਇੰਡ ਕਰਾਈ ਹੈ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰੀ ਇਹ ਪੂਰੇ ਹਿੰਦੁਸਤਾਨ ਭਾਰਤ ਦੇ ਲੈਵਲ ਦੇ ਉੱਪਰ ਸਾਰੇ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਜਦੋਂ ਤੱਕ ਇਕੱਠੇ ਹੋ ਕੇ ਅਸੀਂ ਨਹੀਂ ਲੜਦੇ ਅਨੂ ਜੀ ਅਸੀਂ ਨਾਲ ਦੇ ਨਾਲ ਇਹ ਵੀ ਨਾਲ ਇਹਨੂੰ ਜੋੜ ਕੇ ਗੱਲ ਕਰਨਾ ਚਾਹਾਂਗੇ ਕਿ ਉਹਨਾਂ ਨੇ ਨਾਂ ਲਿਆ ਸਾਥੀ ਦਰਸ਼ਨਪਾਲ ਹੋਣਾ ਦਾ ਡਾਕਟਰ ਦਰਸ਼ਨਪਾਲ ਰਾਦਰ ਡਕੌਂਦਾ ਦੇ ਬੜੇ ਉੱਘੇ ਕਾਰਗੁਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਔਰ ਸਾਨੂੰ ਇਸ ਗੱਲ ਦੀ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਿਹੜਾ ਅਗਲਾ ਜਿਹੜਾ ਸਾਡਾ ਮੰਡੇ ਵਾਲਾ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਕਿਉਂਕਿ ਅਨੂ ਜੀ ਜਿਹੜੇ ਪਰਿਵਾਰ ਇਨਕਲਾਬੀ ਹੁੰਦੇ ਹੀ ਨੇ ਪਰ ਜਿਹੜਾ ਜਿਹੜਾ ਆਉਣੇ ਵਾਲਾ ਸਮਾਂ ਇਹੋ ਜਿਹਾ ਆ ਰਿਹਾ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਗਾਹਾਂ ਇਨਕਲਾਬੀ ਸ਼ਾਇਦ ਨਹੀਂ ਬਣਦੇ ਪਰ ਇਹ ਜਿਹੜਾ ਦਰਸ਼ਨਪਾਲ ਹੁਣ ਜਿਹੜਾ ਪਰਿਵਾਰ ਵਾ ਇਹਨਾਂ ਦਾ ਬੇਟਾ ਅਮਰਿੰਦਰਪਾਲ ਜਿਹਨਾਂ ਨਾਲ ਅਸੀਂ ਅਗਲੇ ਹਫ਼ਤੇ ਮੁਲਾਕਾਤ ਕਰਾਂਗੇ
ਨਹੀਂ ਸ਼ਾਇਦ ਉਹ 11-15 ਦਸੰਬਰ ਤੱਕ ਸ਼ਾਇਦ ਨਹੀਂ ਅਵੇਲੇਬਲ ਹੈਗੇ ਸੋ
ਅੱਛਾ ਉਹਨਾਂ ਦਾ ਆ ਗਿਆ ਮੈਸੇਜ
ਹਾਂਜੀ ਮੈਸੇਜ ਆ ਗਿਆ
ਅੱਜ ਉਹਨਾਂ ਨੇ ਕਰਨੀ ਸੀ ਮੁਲਾਕਾਤ ਅੱਛਾ ਤੁਹਾਨੂੰ ਉਹਨਾਂ ਨੇ ਮੈਸੇਜ ਆ ਗਿਆ ਪਰ ਐਨੀਵੇ ਉਹ ਵੀ ਇਹਨਾਂ ਦੇ ਬੇਟੇ ਜਿਹੜੇ ਨੇ ਉਹ ਵੀ ਬੜੇ ਸੰਘਰਸ਼ੀਲ ਨੇ ਜਿਹੜੀ ਅਰੁਣ ਫਰੇਰਾ ਦਾ ਜਿਹੜੀ ਜਿਹੜਾ ਉਹਨਾਂ ਨੂੰ ਜਿਹੜਾ ਮੱਧ ਪ੍ਰਦੇਸ਼ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਉੱਥੋਂ ਸਾਥੀ ਨੂੰ ਚੱਕਿਆ ਗਿਆ ਤੇ ਕਿੰਨਾ ਉੱਤੇ ਉਹਨਾਂ ਤੇ ਜ਼ੁਲਮ ਕੀਤਾ ਗਿਆ ਉਹਦੇ ਬਾਰੇ ਅਮਰਿੰਦਰਪਾਲ ਨਾਲ ਗੱਲਬਾਤ ਕਰਾਂਗੇ ਜਿਹੜੇ ਦਰਸ਼ਨਪਾਲ ਹੋਣਾਂ ਦੇ ਬੇਟੇ ਨੇ ਸੋ ਮੈਨੂੰ ਪਤਾ ਕਿਉਂਕਿ ਅਨੂ ਜੀ ਜਿਹੜਾ ਵਟਸਐਪ ਦਾ ਗਰੁੱਪ ਸੀਗਾ ਦਰਸ਼ਨਪਾਲ ਹੋਣਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਕੋਆਰਡੀਨੇਸ਼ਨ ਸੀਗੀ ਪੂਰੇ ਭਾਰਤ ਦੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਸੋ ਸਾਰੇ ਇਹਨਾਂ ਸਾਥੀਆਂ ਨੂੰ ਸਲਾਮ ਹੈ ਔਰ ਆਸ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਸੰਘਰਸ਼ ਵਾ ਉਹ ਕਾਮਯਾਬ ਹੋਵੇ
ਬਿਲਕੁਲ ਬਿਲਕੁਲ ਜੀ ਸਾਡੇ ਜਿਹੜੇ ਸੈਕਿੰਡ ਬੁਲਾਰੇ ਨੇ ਮੁਕੇਸ਼ ਉਹ ਸਟੂਡੀਓ 'ਚ ਨਹੀਂ ਆ ਸਕਣਗੇ ਪਰ ਅਸੀਂ 5 ਮਿੰਟ ਤੱਕ ਉਹਨਾਂ ਨਾਲ ਫੋਨ 'ਤੇ ਰਾਬਤਾ ਕਰਾਂਗੇ ਉਹ ਜਿਹੜੇ ਮਾਨਸ ਆਈਲੈਂਡ ਦੇ ਰੈਫਿਊਜੀਜ਼ ਦੀ ਗੱਲਬਾਤ ਹੈ ਉਹ ਕਿਉਂਕਿ ਇੱਥੇ ਸੰਸਥਾ ਹੈ ਔਕਲੈਂਡ ਅਨਾਰਕਿਸਟ ਉਹਦੇ ਆਗੂ ਨੇ ਮੁਕੇਸ਼ ਤੋਂ ਉਹਨਾਂ ਨੇ ਬੀਤੇ ਐਤਵਾਰ ਇੱਕ ਸ਼ਾਂਤਮਈ ਰੈਲੀ ਜਿਹੜੀ ਕੀਤੀ ਆਊਟੀਆ ਸਕੁਆਇਰ ਉਹਦੇ ਬਾਰੇ ਗੱਲ ਕਰਾਂਗੇ ਔਰ ਇਹ ਵੀ ਜਾਣਾਂਗੇ ਉਹਨਾਂ ਕੋਲੋਂ ਕਿ ਸਾਰੀ ਗੱਲਬਾਤ ਹੈ ਕੀ ਔਰ ਆਉਂਦੇ ਐਤਵਾਰ ਜਿਹੜਾ ਇਵੈਂਟ ਹੈ ਉਹਦੇ 'ਤੇ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸ਼ੁਰੂ 'ਚ ਇਸ ਤਰ੍ਹਾਂ ਜ਼ਿਕਰ ਹੋਇਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਕਿ 16 ਨਵੰਬਰ 1915 ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਮੇਰਾ ਖਿਆਲ ਹੈ ਜ਼ਿਆਦਾਤਰ ਜਿਸ ਤਰ੍ਹਾਂ ਕਿ 23 ਮਾਰਚ ਨੂੰ ਭਗਤ ਸਿੰਘ ਨਾਲ ਕਨੈਕਟ ਕੀਤਾ ਜਾਂਦਾ ਪਰ ਅਕਸਰ ਲੋਕ ਰਾਜਗੁਰੂ ਸੁਖਦੇਵ ਨੂੰ ਭੁੱਲ ਜਾਂਦੇ ਨੇ ਤੋ ਇਸ ਤਰ੍ਹਾਂ ਹੀ ਜਿਹੜੇ ਕਰਤਾਰ ਸਿੰਘ ਸਰਾਭਾ ਦੇ ਸਾਥੀ 6 ਸਾਥੀ ਹੋਰ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀਗੀ ਉਹ ਉਹਨਾਂ ਦਾ ਵੀ ਓਨਾ ਹੀ ਯੋਗਦਾਨ ਹੈ ਤੋ ਅਸੀਂ ਭੁੱਲ ਜਾਂਦੇ ਹਾਂ ਤੋ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਨਾਂ ਯਾਦ ਕਰਾਉਣਾ ਚਾਹਾਂਗੀ ਕਿ ਜਿਹੜੇ ਦੂਸਰੇ ਬਾਕੀ ਹਾਂ ਉਹ ਵੀ ਗਦਰ ਪਾਰਟੀ ਤੋਂ ਸਨ ਜਗਤ ਸਿੰਘ ਸੁਰ ਸਿੰਘ ਹਰਨਾਮ ਸਿੰਘ ਸਿਆਲਕੋਟੀ ਬਖਸ਼ੀਸ਼ ਸਿੰਘ ਗਿੱਲਵਾਲੀ ਸੁਰੈਣ ਸਿੰਘ ਛੋਟਾ ਗਿੱਲਵਾਲੀ ਸੁਰੈਣ ਸਿੰਘ ਵੱਡਾ ਗਿੱਲਵਾਲੀ ਸੋ ਇਹ ਗਿੱਲਵਾਲੀ ਪਿੰਡ ਦੇ 3 ਗਦਰੀ ਬਾਬੇ ਸਨ ਔਰ ਵਿਸ਼ਨੂੰ ਗਣੇਸ਼ ਪਿੰਗਲੇ ਔਰ ਇਹ ਸਾਰੇ ਸੱਤ ਜਿਹੜੇ ਗਦਰੀ ਸਨ ਇਹਨਾਂ ਨੂੰ ਇਕੱਠਿਆਂ ਫਾਂਸੀ ਦਿੱਤੀ ਗਈ 16 ਨਵੰਬਰ 1915 ਨੂੰ ਤੋ
ਬਹੁਤ ਅਨੂ ਜੀ ਪੜ੍ਹ ਕੇ ਜੋਸ਼ ਵੀ ਆਉਂਦਾ ਤੇ ਥੋੜਾ ਦੁੱਖ ਵੀ ਲੈਂਦਾ ਹੈ ਸਾਥੀ ਸਾਡੇ ਤੋਂ ਵਿਛੜ ਗਏ ਜਾਂ ਜ਼ਬਰਦਸਤੀ ਸਾਡੇ ਤੋਂ ਵਿਛੋੜੇ ਗਏ ਜਿਹੜਾ ਖਾਸ ਕਰਕੇ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭੇ ਹੁਣਾਂ ਦਾ ਜਿਹੜਾ ਵਿਸ਼ਨੂੰ ਗਣੇਸ਼ ਪਿੰਘ ਦਾ ਜਿਹੜਾ ਸੰਬੰਧ ਹੈ ਕਿਉਂਕਿ ਸਭ ਤੋਂ ਛੋਟੇ ਕਰਤਾਰ ਸਿੰਘ ਸਰਾਭਾ ਜੀ ਨੇ ਉਸ ਤੋਂ ਉਮਰ ਚੋਂ ਫਿਰ ਪਿੰਗਲੇ ਨੇ ਜਿਹੜੇ ਉਹ ਨੇ ਔਰ ਉਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਬਹੁਤ ਉਹਨਾਂ ਤੇ ਪ੍ਰੈਸ਼ਰ ਪਾਇਆ ਸੀਗਾ ਵੀ ਤੂੰ ਇਹਨਾਂ ਦੇ ਤੁਸੀਂ ਇਹਨਾਂ ਦੇ ਕਰਤਾਰ ਸਿੰਘ ਸਰਾਭੇ ਦੇ ਖਿਲਾਫ ਤੂੰ ਆਪਣੀ ਗਵਾਹੀ ਦੇ ਦੇ ਤੇ ਤੈਨੂੰ ਅਸੀਂ ਬਰੀ ਕਰ ਦਾਂਗੇ
ਔਰ ਮੇਰਾ ਖਿਆਲ ਹੈ ਉਹ ਸਰਾਭਾ ਹੋਰਾਂ ਨੂੰ ਵੀ ਪ੍ਰੈਸ਼ਰ ਕੀਤਾ ਗਿਆ ਕਿ ਵਿਸ਼ਨੂੰ
ਤੁਸੀਂ ਬਾਕੀਆਂ ਦੇ ਖਿਲਾਫ
ਹਾਂ ਕਿਉਂਕਿ ਇਹਨਾਂ ਦੇ ਕਾਫੀ ਜ਼ਿਆਦਾ ਕੋਆਰਡੀਨੇਸ਼ਨ ਸੀਗੀ ਆਪਸ ਚ ਦੋਵਾਂ ਦੀ
ਜੀ ਜੀ ਕਿਉਂਕਿ ਇਹਨੂੰ ਜੀ ਕਰਤਾਰ ਸਿੰਘ ਸਰਾਭਾ ਜੀ ਬਹੁਤ ਸਰਕਾਰ ਦੇ ਵਾਸਤੇ ਬਹੁਤ ਵੱਡਾ ਖਤਰਾ ਸੀ ਜਿਹੜਾ 19 ਸਾਲਾਂ ਦੇ ਵਿੱਚ ਇੱਕ ਆਪਣੇ ਸਾਥੀ ਨੇ ਰਣਦੀਪ ਸੰਗਤਪੁਰਾ ਜੇ ਟਾਈਮ ਲੱਗਿਆ ਉਹਨਾਂ ਦਾ ਆਰਟੀਕਲ ਲਿਖਾਂਗੇ ਜਿਹਦੇ ਵਿੱਚ ਉਹਨਾਂ ਨੇ ਜਿਵੇਂ ਸਾਥੀ ਜੀ ਕਹਿ ਕੇ ਗਏ ਨੇ ਕਿ ਭਾਰਤ ਦੇ ਸਭ ਤੋਂ ਛੋਟੇ ਪੱਤਰ ਪ੍ਰੇਰਕ ਕਰਤਾਰ ਸਿੰਘ ਸਰਾਭਾ ਨੇ ਪੂਰੇ ਭਾਰਤ ਦੇ ਸਭ ਤੋਂ ਛੋਟੇ ਹੁਣ ਤੱਕ ਦੇ ਇਹ ਆਪਣਾ ਇੱਕ ਰਿਕਾਰਡ ਵਾ
ਗਦਰ ਨਾਂ ਦਾ ਜਿਹੜਾ ਪਰਚਾ ਉਦੋਂ ਕੱਢਿਆ ਜਾਂਦਾ ਸੀਗਾ ਉਹਦੇ ਐਡੀਟਰ
ਜੀ ਬਿਲਕੁਲ ਬਿਲਕੁਲ ਸੋ
ਔਰ ਉਸ ਵਕਤ ਉਹ ਪਰਚਾ ਗੈਰ ਕਾਨੂੰਨੀ ਦੱਸਿਆ ਜਾਂਦਾ ਸੀਗਾ ਜਿਹਦੇ ਕੋਲੋਂ ਵੀ ਬਰਾਮਦ ਹੁੰਦਾ ਸੀਗਾ ਉਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ ਸੀਗਾ
ਬਿਲਕੁਲ
ਪਰ ਫਿਰ ਵੀ ਉਸ ਵਕਤ ਦੇਖੋ ਬਿਲਕੁਲ ਮਿਨੀਮਲ ਟੈਕਨੋਲੋਜੀ ਹੈ ਹੁਣ ਜਿਸ ਤਰ੍ਹਾਂ ਪ੍ਰਿੰਟਿੰਗ ਪ੍ਰੈਸ ਨਹੀਂ ਆ ਆਨਲਾਈਨ ਸਾਰਾ ਕੰਟੈਂਟ ਰਹਿੰਦਾ ਇਹ ਕੁਝ ਨਹੀਂ ਸੀ ਬਿਲਕੁਲ ਮੈਨੂਅਲ ਹੱਥੀ ਮਿਹਨਤ ਕਰਕੇ ਉਹ ਜਿਹੜਾ ਕੰਟੈਂਟ ਲਿਖਣ ਦਾ ਕੰਮ ਉਹ ਤਾਂ ਹੈ ਹੀ
ਉਹਨੂੰ
ਛਾਪਣਾ ਉਹਨੂੰ ਉਹ ਛਾਪਾਖਾਨਾ ਜਿਹੜਾ ਸਾਰਾ ਇਸ ਲਈ ਉਹਨਾਂ ਨੂੰ ਹਿਊਮਨ ਡਾਇਨਮੋ ਕਹਿੰਦੇ ਸਨ ਉਹਨਾਂ ਦੇ ਸਾਥੀ ਕਰਤਾਰ ਸਿੰਘ ਸਰਾਭਾ ਇੰਨੀ ਸ਼ਿੱਦਤ ਔਰ ਇੰਨੀ ਐਨਰਜੀ ਔਰ ਇੰਨੀ ਸਪੀਡ ਨਾਲ ਕੰਮ ਕਰਦੇ ਸੀ ਕਿ ਉਹਨਾਂ ਦਾ ਨਾਮ ਹਿਊਮਨ ਡਾਇਨਮੋ ਰੱਖਿਆ ਹੋਇਆ ਸੀ ਬਾਕੀ ਸਾਥੀਆਂ ਨੇ ਤੋ ਅਸੀਂ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਲਿਖਤ ਨੂੰ ਇੱਕ ਨੂੰ ਯਾਦ ਕਰਾਂਗੇ ਬਹੁਤ ਚੱਲ ਚੁੱਕਿਆ ਗੀਤ ਰਵਿੰਦਰ ਗਰੇਵਾਲ ਹੋਰਾਂ ਦਾ ਗਾਇਆ ਜਿਹੜਾ ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ ਤੋ ਉਸ ਗੀਤ ਨਾਲ ਅਸੀਂ ਯਾਦ ਵੀ ਕਰਦੇ ਹਾਂ ਔਰ ਬਾਕੀ ਸਾਰੇ ਗਦਰੀ ਔਰ ਜਿੰਨੇ ਵੀ ਕ੍ਰਾਂਤੀਕਾਰੀ ਸ਼ਹੀਦ ਹੋਏ ਨੇ ਲੋਕ ਹਿੱਤਾਂ ਵਾਸਤੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ
ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਿਰ ਵਤਨ ਦੇ ਲੱਗੇ ਹਾਂ ਚੜਨ ਫਾਂਸੀ ਸਾਨੂੰ ਵੇਖ ਕੇ ਨਾ ਘਬਰਾ ਜਾਣਾ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ ਹਿੰਦ ਵਾਸੀ ਉਹ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠ ਨਾ ਆ ਜਾਣਾ ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਮੂੜਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਕਾਲਜ ਵਤਨ ਸੇਵਕਾਂ ਦੇ ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ ਵਤਨ ਵਾਸੀ ਉਹ ਦਿਲ ਨਾ ਢਾ ਜਾਣਾ ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ ਇਸੇ ਰਸਤੇ ਤੁਸੀਂ ਵੀ ਆ ਜਾਣਾ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ
ਇੱਕ ਵਾਰ ਫਿਰ ਸਾਰੇ ਸੁਣਨ ਵਾਲਿਆਂ ਦਾ ਸਵਾਗਤ ਹੈ ਤੁਸੀਂ ਸਭ ਰੇਡੀਓ ਇਨਕਲਾਬ ਸੁਣ ਰਹੇ ਹੋ ਪਲੈਨਟ 104.6 FM ਤੋਂ ਜਿਸ ਤਰ੍ਹਾਂ ਕਿ ਸ਼ੁਰੂ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਹਾਲ ਹੀ ਵਿੱਚ ਸੰਘਰਸ਼ੀ ਹੈ ਵੀ ਬਹੁਤ ਵੱਡਾ ਆਪਣੇ ਆਪ ਵਿੱਚ ਕਿ ਮਾਨਸ ਆਈਲੈਂਡ ਜਿਹੜਾ ਕਿ ਪਾਪੂਆ ਨਿਊ ਗਿਨੀ ਵਿੱਚ ਹੈ ਉੱਥੇ 600 ਦੇ ਕਰੀਬ ਰੈਫਿਊਜੀਸ ਕਾਫੀ ਸਮੇਂ ਤੋਂ ਰਹਿ ਰਹੇ ਨੇ ਤੋ ਉਹਨਾਂ ਨੂੰ ਨਿਊਜ਼ੀਲੈਂਡ ਦੀ ਸਰਕਾਰ ਵੈਸੇ ਬਾਰ ਬਾਰ ਕਹਿ ਚੁੱਕੀ ਹੈ ਕਿ 150 ਰੈਫਿਊਜੀ ਲੈਣ ਨੂੰ ਨਿਊਜ਼ੀਲੈਂਡ ਤਿਆਰ ਹੈ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ ਉਹਨਾਂ ਨੇ ਵੀ ਫਿਰ ਪੇਸ਼ਕਸ਼ ਰੱਖੀ ਹੈ ਪਰ ਉਹ ਇਸ ਤਰ੍ਹਾਂ ਹੋ ਨਹੀਂ ਰਿਹਾ ਤੋ ਉਸ ਸਿਲਸਿਲੇ ਵਿੱਚ ਅਸੀਂ ਮਿਕੇਸ਼ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਆਕਲੈਂਡ ਅਨਾਰਕਿਸਟ ਇੱਥੇ ਇੱਕ ਐਕਟਿਵਿਸਟ ਦੀ ਸੰਸਥਾ ਹੈ ਸੋਸ਼ਲ ਜਸਟਿਸ ਦੀ ਔਰਗਨਾਈਜੇਸ਼ਨ ਹੈ ਤੋ ਉਸ ਸੰਸਥਾ ਤੋਂ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਾਣਨ ਵਾਸਤੇ ਕਿ ਇਹਦੇ ਪਿੱਛੇ ਕੀ ਹੈ ਔਰ ਕੀ ਕੁਝ ਹੋ ਸਕਦਾ ਹੈ Hello, Mikesh. Welcome to Radio Inqilab.
Hello, Anu. Thank you for having me.
Hi. Auckland anarchists, obviously, and Auckland Peace Action and various other supporting organizations are involved in raising the voice that the Manus Island refugees can be brought to New Zealand and New Zealand can look after them. So from that respect, first of all, I would... want to know from you who are the refugees in terms of what countries they're from and how many refugees and how long they've been there?
Yes, so there's over 600 refugees. It's been going a bit up and down and America's recently taken some, but most of them are from Iran.
Okay.
We've got some from Pakistan. We've had some from Afghanistan and Myanmar as well, but they're all men on Manus Island.
Right. How long have they been at Manus Island?
It's been an influx of them. So as they've come in, they've kind of been sent there. But most of them have been there for over 3 years, some of them even 4 years.
Mm. Right, right. Okay. So obviously, refugees flee warlike conditions, other atrocious conditions from their home countries to find a safe place. So maybe you can tell our listeners a little bit
why they are in Manus Island, because they originally destined for Australia. So what's this imperialist government have done to these poor refugees?
They're fleeing all sorts of things. Some of them are political persecution. Some of them are homosexuals or transgendered individuals who have been facing prosecution in Iran in particular.
Right.
A variety of reasons really forcing them to take the very dangerous boat journey and very dangerous and often disease-ridden boats of various descriptions to Australia. It's not a light undertaking at all.
Yep.
Australia, under the Human Rights Convention for Refugees, has the obligation to take in these refugees and process them for asylum.
Mm-hmm.
What they've been doing since 2001 has been to intercept them before they reach Australian waters.
Right.
And then to send them to Papua New Guinea, where they have been told that they will be processed. But many of these people haven't been given a timeline. And yeah, they've been there for 4 years, many of them without having that process started. So it's an complete contradiction to their rights, And people have across the world have the rights to not be arbitrarily detained, which is exactly what Australia have been doing.
Mm-hmm. So Australia have signed, obviously, the Human Rights Treaty, and they're directly responsible for those refugees. And the reason why they are shifted to this island, because if they are in Australia, then the Australian law will apply to them. Is that true?
Yeah, that's been the logic of the successive Australian governments, from the National to Labor governments, including the 2000 and I believe it was 2004 Julia Gillard government, decided to remove a lot of Australian islands that were further away from the mainland from being Australian territory. So even if refugee boats reached it, as happened in the Tampa affair in 2001, they wouldn't have the legal obligation, in their view, to begin processing.
Okay.
Before we go to what's happening to those desperate refugees, actually, there's a extremely dark past, the colonial past of this New Papua New Guinea, obviously by Australia, and there's a civil war in 1990. Although we are talking about refugees, but the island itself being being a colonial island, would you like to share some of the past bad things done by Australian imperialist power to the New Papua New Guinea?
Yes, so Papua New Guinea has a very long history of intervention by Australia in particular. And of course the British before that. During World War II, the Australian military set up a military base on Manus itself.
They actually helped the Australian.
Right. The Japanese as well intended an invasion of the islands, since it's not even on the Australian side of Papua New Guinea, it's north of Papua New Guinea. And then later on, Australia re-established their military base, and it was only in the last 20 years or so that that's been given back over to Papua New Guinea.
Now the question rise, why again, why the Manus Island, although the Australian are still, they're not their master, the colonial master, but they still are imposing these refugees to stay in Manus Island. So how the whole thing is working?
Yeah, well, that's the funny thing that, as you say, Papua New Guinea is not Australian's territory, but they still have some military bases here and there in Papua New Guinea.
Yeah, it's a bully.
But of course, it's part of a global system, of course, of the global south and global north domination by rich nations, and Australia and New Zealand attempting to establish their
bases,
their backyard of the Pacific Islands. And Australia's bribed essentially Papua New Guinea to having the Pacific solution, having their islands being used in this horrible way. But the ironic thing is, last year, Papua New Guinea's own Supreme Court ruled that this was illegal.
Yes, true.
That's right.
That's forced the situation we have now, where they've had to close the camp, because Papua New Guinea's own court has said, no, it's not possible to have this camp here and maintain our law. So, it's a very interesting situation.
Very interesting indeed.
So, in the last couple of weeks, since that, on the day that the camp was closed, but the refugees, they fear for their safety if they're moved out of that camp into the community, because I think we had an incident of where one refugee was placed in some sort of center in the wider community, and then he was found and he was killed later, I believe. So, what is the situation of these refugees right now? Like I think they've gone from bad to worse. So maybe you could just talk about that a little bit.
Yes, at the moment, I believe there's around more than 400 of them that have refused to leave the centre, even though Australia has dismantled the camp. And Papua New Guinea is turning off the water supply. Food and medical supplies have been halted. And of course, there's all sorts of maladies afflicting the detainees, including a lot of mental problems
from
the horrible ordeal that they've been put through. But they've been given three choices. One is to move into the local community, which, as you say, the locals have warned them repeatedly that they wouldn't accept them. And understandably, it's a very poor island. There's 800 young men. It's an island, I believe, population about 40,000. It's not a... They've attacked them in the past. The men are obviously not too keen on that option. And the other options that have been given is to return to their own countries, which they've already been offered over the last few years at any time to leave for up to $25,000. And very few of them have taken that offer. It shows, these are legitimate refugees.
Yes, absolutely.
And the third option is to go to Nauru, where...
other worse issues.
Just another Manus Island.
Another Manus Island.
Just as bad, if not worse, than Manus Island.
Right.
So it's not very good options at the moment. And Australia has completely shirked their responsibilities with this.
Yeah, and with New Zealand offering to take 150, so what's the obstacle there? Why aren't they sending those 150 to New Zealand? What's the obstruction?
Yeah, that's an interesting question. New Zealand in the past have been able to take the same number, 150, with the Tampa affair, where Afghan refugees were rescued from a leaking sinking boat by a Norwegian cargo ship, taken to Australia, and Australia refused to process them, and that was the beginning of this whole system of detaining them in other countries.
Right.
New Zealand then offered to take 150 of them, and they were successfully resettled here.
Right.
Which is a great success story, and
New Zealand
received a lot of support for that at the time. So I think that's the tradition in which the national government before the new government also was offering to take 150 of the Manus Island refugees. Jacinda's continued to offer that. Australia's been saying no. It's a case of politics. I think I don't think they want to be shown up. Their official excuse is, you know, they've got this deal that they agreed with the United States, I believe, before the Trump administration. With the Obama administration, that where all 2,000 of the Nauru and Manus Islands refugees would be taken to the U.S. But I think only around 50 have been actually processed with the new
after
government.
Trump.
Right.
Yeah, after Trump, who's not too happy, as we all know, with this kind of deal. So,
Mukesh, something you said really important. I didn't realize New Zealand already had few of those refugees here, and they've been successful because right now there's through media there's a consent being manufactured through. I guess from Australian paid security guard or whoever, you know, the ex-security guard is saying they're all criminal, they're all, you know, rape women and child sex abuse and all that stuff. So, and also it was interesting Sunday, there was also a security guard who came to the protest.
Oh, to the protest one.
And he had all the good things said about those refugees. Yes. So could you talk a little bit about that? Yeah.
Yeah, so recently a story was released in the Australian media by who claimed they were ex-security workers at Manus Detention Centre. And they were made all these stories and accusations of sexual and even child sex assault by the refugees, which the refugees themselves and I believe several independent groups have denied have taken place. It was quite interesting on Sunday to have somebody that was a New Zealander that was detained on Christmas Island himself. Alongside other refugees in contact with other New Zealand workers, many of whom have worked on Manus Island as security guards and had not a bad word to say about them.
Exactly.
They were lovely people and wouldn't imagine that these accusations had any basis in reality.
Very true. So, Mukesh, obviously we had a protest rally
yesterday
to bring them to New Zealand. We can look after them. So this was the start of a movement. So what's next? Coming Sunday, you have an event. Could you tell our listener about that?
Yeah, so there's obviously been a massive campaign in Australia, but New Zealand, now that we have this offer and the ability, I think, to go straight to Papua New Guinea, that's what we're going to try and do, and pressure Jacinda to bypass Australia completely and go to Papua New Guinea. There's been a number of actions already, direct action as well, but next Sunday, as you say, there's another rally in the Unitarian Church on Ponsonby Road with the Migrants Are Welcome Here campaign. And the Unitarian Church as well, obviously, co-sponsoring that. So that will be a great event to come down to and to have everyone's support and make sure we get them here. Not just 150, but all of them.
And considering the new government here in New Zealand has also already given, I think, $3 million to the Papua New Guinea government for taking care of these refugees. So, yeah.
Hmm. Yeah, I mean, I'm sure Jacinda does have good intentions, and it's a good thing that some aid has been given, but it's still not enough.
Yeah.
Australia spent, I believe, around 250 million Australian dollars per year to run the camp.
Right.
And which is, of course, it doesn't make any sense from an economic position. It's purely a political statement for them to keep those camps open.
Yeah, absolutely.
It would be much cheaper to bring them into Australia and have them contribute to the economy, of course.
Absolutely, absolutely.
Which New Zealand would also benefit from having these young men who are educated, who would be very willing to work.
Mm-hmm.
It's nonsensical in any way you look at it. So.
Yeah. Absolutely.
Yeah.
Okay. Thank you for taking time out to be part of our show, Mikesh. And we'll definitely tell our listeners towards the end once again about the upcoming rally at the Unitarian Church on Sunday. So, yeah, thank you very much.
Thanks, Conrad.
Right. Oh, my pleasure. Thank you.
Thanks. Bye-bye. ਤੋ ਦੋਸਤੋ ਇਹ ਸਨ ਮਿਕੇਸ਼ ਮੇਰਾ ਖਿਆਲ ਸੀ ਇਹਨਾਂ ਦੀ ਗੱਲ ਦਾ ਪੰਜਾਬੀ
ਬਿਲਕੁਲ ਜੀ ਬਿਲਕੁਲ ਆਪਣੇ ਕੋਲ ਕਾਫੀ ਸਮਾਨ ਹੈਗਾ ਇਹ ਬੜਾ ਕੰਪਲੈਕਸ ਇਸ਼ੂ ਹੈ
ਹਾਂਜੀ ਜੀ ਜ਼ਰੂਰ ਤੋਂ ਜਿਸ ਤਰ੍ਹਾਂ ਉਹਨਾਂ ਨੇ ਐਕਸਪਲੇਨ ਕੀਤਾ ਕਿ ਉਹ 600 ਦੇ ਕਰੀਬ ਮਰਦ ਨੇ ਸਾਰੇ ਉਹ ਰਿਫਿਊਜੀ ਜ਼ਿਆਦਾਤਰ ਇਰਾਨ ਤੋਂ ਨੇ ਵਿੱਚ ਉਹਨਾਂ ਨੇ ਸਿੱਖਿਆ ਪਾਕਿਸਤਾਨ ਅਫਗਾਨਿਸਤਾਨ ਜਿਹੜੇ ਮੈਂ ਖਬਰਾਂ ਪੜ੍ਹ ਰਹੀ ਸੀ ਉਹਦੇ 'ਚ ਸ਼੍ਰੀਲੰਕਾ ਤੋਂ ਵੀ ਕਾਫੀ ਸਾਰੇ ਸਨ ਕਿਉਂਕਿ ਉਹ ਇੱਕ ਜਿਹੜੇ ਖੁਦਕੁਸ਼ੀ ਕਰਨ ਵਾਲੇ ਰੀਸੈਂਟਲੀ ਸਨ ਉਹ ਸ਼੍ਰੀਲੰਕਨ ਸਨ ਮੈਨੂੰ ਪੱਕਾ ਪਤਾ ਨਹੀਂ ਪਰ ਮੈਂ ਕਿਸੇ ਹੋਰ ਮਾਧਿਅਮ ਤੋਂ ਵੀ ਪੜ੍ਹਿਆ ਕਿ ਵਿੱਚ ਦੋ ਸ਼ਾਇਦ ਪੰਜਾਬੀ ਲੜਕੇ ਵੀ ਨੇ ਸ਼ਾਇਦ ਹੋਣਗੇ ਮੈਨੂੰ ਮੈਂ ਵੈਰੀਫਾਈ ਨਹੀਂ ਕੀਤਾ ਤੋ ਮੋਸਟਲੀ ਇਰਾਨ ਤੋਂ ਨੇ ਔਰ ਇਹ ਪੋਲੀਟੀਕਲ ਜਿਹੜੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਪੋਲੀਟੀਕਲੀ ਤੰਗ ਕੀਤਾ ਜਾ ਰਿਹਾ ਆਪਣੇ ਦੇਸ਼ਾਂ 'ਚ ਜਾਂ ਜਿਹੜੇ ਜਿਨ੍ਹਾਂ ਨੂੰ ਅਸੀਂ ਹੋਮੋਸੈਕਸ਼ੂਅਲ ਜਾਂ ਟਰਾਂਸਜੈਂਡਰ ਜਿਹੜੇ ਨੇ ਉਹ ਕਿਉਂਕਿ ਜਿਹੜੀਆਂ ਬਹੁਤ ਜ਼ਿਆਦਾ ਕੱਟੜ ਕਿਸਮ ਦੇ ਜਿਹੜੇ ਕਲਚਰ ਨੇ ਉਹ ਉਹਨਾਂ ਦੇ ਸਿਰਫ ਉਹ ਆਪਣੇ ਉਹ ਹੀ ਸਰਟਨ ਬੋਕਸ ਨੇ ਉਹ ਜਿਹੜਾ ਵੀ ਕੋਈ ਵਿਅਕਤੀ ਉਹ ਜਿਹਨੂੰ ਨੋਰਮਲ ਪਤਾ ਨਹੀਂ ਕੀ ਹੈ ਪਰ ਅਗਰ ਅਸੀਂ ਨੋਰਮਲ ਕੀ ਹੈ ਉਹਦੇ ਤੋਂ ਜ਼ਰਾ ਵੀ ਅਗਰ ਕੋਈ ਹਟ ਕੇ ਹੈ ਤੋ ਉਹ ਉਹਨਾਂ ਦੇ ਉਹ ਬੋਕਸ 'ਚ ਫਿੱਟ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ
ਸੋ ਬਾਕੀ ਜਿਹੜੀ
ਹਾਂਜੀ
ਗੱਲ ਅਫਗਾਨਿਸਤਾਨ ਦੀ ਤੇ ਪਾਕਿਸਤਾਨ ਦੀ ਉਹ ਤੇ ਕੁਝ ਕਹਿਣ ਦੀ ਲੋੜ ਹੀ ਨਹੀਂ
ਹਾਂ ਉੱਥੇ ਜੰਗ ਹਰ ਵਕਤ ਜਿਹੜੀ ਛਿੜੀ ਹੋਈ ਹੈ
ਆਸਟ੍ਰੇਲੀਆ ਡਾਇਰੈਕਟਲੀ ਰਿਸਪੋਨਸੀਬਲ ਆ
ਉਹ ਵੈਸਟ ਤਕਰੀਬਨ ਸਾਰਾ ਡਾਇਰੈਕਟਲੀ ਰਿਸਪੋਨਸੀਬਲ ਹੈ ਉਹਦੇ 'ਚ
ਨਾਲੇ ਵੈਸੇ ਵੀ ਉਹਨੂੰ ਜੀ ਉਹ ਜਦੋਂ ਉਹਨਾਂ ਨੂੰ ਰਿਫਿਊਜੀ ਸਟੇਟਸ ਦੇਣਾ ਹੁੰਦਾ ਆ ਇੱਕ ਨਿਊਜ਼ੀਲੈਂਡ ਦਾ ਆਸਟ੍ਰੇਲੀਆ ਦਾ ਇੱਕ ਪ੍ਰੋਪਰ ਪ੍ਰੋਸੈਸ ਵਾ ਜਿਹੜਾ ਪ੍ਰੋਸੈਸ ਦੇ ਥਰੂ ਜਾ ਕੇ ਉਹਦੀ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਉਹਨੂੰ ਕੁਆਲੀਫਾਈ ਕੀਤਾ ਜਾਂਦਾ ਕਿ ਹਾਂ ਬਈ ਤੂੰ ਰਿਫਿਊਜੀ ਹੈ ਜਾਂ ਨਹੀਂ ਹੈ
ਇਹਨਾਂ ਨੂੰ ਪਤਾ
ਪ੍ਰੋਸੈਸ ਹੀ ਹਲਤੇ ਨਹੀਂ ਇਹਨਾਂ ਨੇ
ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਉਹ ਜੈਨੂਇਨ ਰਿਫਿਊਜੀ ਨੇ ਆਸਟ੍ਰੇਲੀਆ ਵਾਲਿਆਂ ਨੂੰ ਤੋ ਇਸ ਲਈ ਉਹ ਕਿਉਂਕਿ ਅਗਰ ਆਸਟ੍ਰੇਲੀਆ ਦੀ ਧਰਤੀ ਤੇ ਉਹ ਪੈਰ ਰੱਖ ਲੈਂਦੇ ਨੇ ਤੋ ਫਿਰ ਆਸਟ੍ਰੇਲੀਆ ਦੀ ਓਬਲੀਗੇਸ਼ਨ ਬਣ ਜਾਂਦੀ ਹੈ ਕਿ ਉਹਨਾਂ ਨੂੰ ਪਨਾਹ ਦੇਣੀ ਉਹਨਾਂ ਨੂੰ ਸ਼ਰਨ ਦੇਣੀ ਪਰ ਉਹ ਉਹਨਾਂ ਨੇ ਤਰੀਕਾ ਜਿਹੜਾ ਕਿ ਉਹਨਾਂ ਨੂੰ ਪਹਿਲਾਂ ਹੀ ਉਹ ਮੋੜ ਦਿੰਦੇ ਨੇ ਉੱਥੋਂ ਆਸਟ੍ਰੇਲੀਆ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ
ਬਿਲਕੁਲ ਬਿਲਕੁਲ ਇਹ ਜੇ ਸਰੋਤੇ ਸੁਣ ਰਹੇ ਨੇ ਲਗਭਗ ਉਹੋ ਜਿਹੀ ਗੱਲਬਾਤ ਹੈ ਕਿ ਜਿਵੇਂ ਅਮਰੀਕਾ ਨੇ ਅਫਗਾਨਿਸਤਾਨ ਦੀ ਇਰਾਕ ਵਾਲੀ ਵਾਰ ਦੇ ਵਿੱਚੋਂ ਜਿਹੜੇ ਉੱਥੋਂ ਫੜ ਕੇ ਕੈਦੀ ਲਿਆਂਦੇ ਆ ਉਹਨਾਂ ਵਿੱਚੋਂ ਬਹੁਤੇ ਇਨੋਸੈਂਟ ਨੇ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਲਿਆਇਆ ਗਿਆ ਤੇ ਉਹ ਗੁੰਟਾਨਾਮੋ ਬੋ ਜਿਹੜਾ ਛੋਟਾ ਜਿਹਾ ਆਈਲੈਂਡ ਹੈ ਅਮਰੀਕਾ ਦੇ ਕਿਊਬਾ 'ਚ ਹੈ ਕਿਊਬਾ ਦਾ ਹਾਂ ਡਿਸਪਿਊਟ ਚੱਲਦਾ ਉਹਦੇ ਨਾਲ ਔਰ ਉੱਥੇ ਆਈਲੈਂਡ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਤਸੀਹੇ ਦਿੱਤੇ ਗਏ ਆ ਕਿਉਂਕਿ ਉਹ ਕੰਮ ਉਹ ਅਮਰੀਕਾ ਦੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਉੱਥੇ ਜਿਹੜੀ ਕੋਰਟ ਆ ਔਰ ਉਹ ਜਿਹੜੇ ਉਹਨਾਂ ਦੇ ਕੇਸ ਵੀ ਜਿਹੜੇ ਚਲਾਏ ਗਏ ਨੇ ਉਹ ਜਿਹੜੀ ਮਿਲਟਰੀ ਦੀ ਕੋਰਟ ਆ ਉਹਦੇ ਵਿੱਚ ਉਹਨਾਂ ਦੇ ਕੇਸ ਉੱਥੇ ਚਲਾਏ ਗਏ ਆ ਜਿੱਥੇ ਉਹਨਾਂ ਦਾ ਅਮਰੀਕਾ ਦਾ ਜਿਹੜਾ ਜਿਹੜਾ ਡੈਮੋਕ੍ਰੈਟਿਕ
ਸਿਵਲ ਲਾਅ ਹੋਣਾ ਚਾਹੀਦਾ ਕੇਸ ਉਹਨਾਂ ਦੇ ਮਿਲਟਰੀ ਨਾਲ ਤੇ ਕੋਈ ਕਨੈਕਸ਼ਨ ਨਹੀਂ ਹੈ
ਜੀ
ਤੋ ਹਾਂ ਉਹਨਾਂ ਨੇ ਐਕਸਪਲੇਨ ਕੀਤਾ ਕਿ ਉਹ ਕਿਸ ਕਿਸਮ ਦੇ ਲੋਕ ਨੇ ਤੋ ਕਈ ਮਤਲਬ ਲਗਾਤਾਰ ਉੱਥੇ ਇੱਕ ਸਟ੍ਰੀਮ ਹੈ ਹੋਰ ਆਈ ਜਾ ਰਹੇ ਨੇ 600 ਦੇ ਕਰੀਬ ਨੇ ਪਰ ਕੁਝ ਇੱਕ 3-4 ਸਾਲ ਤੋਂ ਉਸੇ ਕੈਂਪ 'ਚ ਨੇ ਮਾਨਸ ਆਈਲੈਂਡ ਜਿਹੜਾ ਕਿ ਪਾਪੂਆ ਨਿਊ ਗਿਨੀ ਦੇ ਵਿੱਚ ਪੈਂਦਾ ਆਸਟ੍ਰੇਲੀਆ ਨੇ ਉੱਥੇ ਉਹਨਾਂ ਨੂੰ ਭੇਜ ਦਿੱਤਾ ਕਿਉਂਕਿ ਉਹ ਖੁਦ ਉਹਨਾਂ ਨੂੰ ਨਹੀਂ ਆਪਣੇ ਦੇਸ਼ 'ਚ ਅਕੋਮੋਡੇਟ ਕਰਨਾ ਚਾਹੁੰਦੇ ਸੀ ਤੋ ਬੜੀ ਧੱਕੇ ਵਾਲੀ ਗੱਲ ਹੈ ਆਸਟ੍ਰੇਲੀਆ ਇੰਨਾ ਵੱਡਾ ਦੇਸ਼ ਹੈ ਅਗਰ ਉਹ ਵਿਚਲੇ ਜਿਹੜੇ ਸੈਂਟਰਲ ਇਲਾਕੇ ਨੇ ਬਿਲਕੁਲ ਖਾਲੀ ਪਏ ਨੇ
ਬਿਲਕੁਲ ਉਹਨਾਂ ਜੀ ਪਰ ਇਹ ਉਹ ਹਿਸਟੋਰੀਕਲ ਕਾਰਨ ਹੈ ਨਾ ਇਹ ਜਿਹੜੇ ਪੰਜਾਬੀ ਸਰੋਤੇ ਸੁਣ ਰਹੇ ਨੇ ਇਹ ਜਿਹੜਾ ਇਹ ਸਾਡਾ ਪੈਸੀਫਿਕ ਰਿਮ ਹੈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਬੋਲੀ ਹੈ ਉਹ ਆਸਟ੍ਰੇਲੀਆ ਰਿਹਾ ਉਸ ਤੋਂ ਦੂਜੇ ਨੰਬਰ ਤੇ ਜਿਹੜਾ ਨਿਊਜ਼ੀਲੈਂਡ ਵੀ ਕੋਈ ਘੱਟ ਨਹੀਂ ਗਾ ਇਹਨਾਂ ਨੇ ਵੀ ਜਿਹੜਿਆ ਕਲੋਨੀਅਲ ਟਾਈਮ ਜਾਂ ਉਸ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਜਿਹੜੇ ਛੋਟੇ ਆਈਲੈਂਡ ਨੇ ਉਹਨਾਂ ਜਿਹੜਾ ਧੱਕਾ ਕੀਤਾ ਆਪਣੀ ਜਿਹੜੀ ਧੌਂਸ ਜਮਾਈ ਹੈ ਇਹ ਸਾਡੀ ਵੀ ਕੋਈ ਹਿੱਸੀ ਨਿਊਜ਼ੀਲੈਂਡ ਦੀ ਵੀ ਕੋਈ ਇੰਨੀ ਵਧੀਆ ਨਹੀਂ ਹੈ ਉਸ ਮਾਮਲੇ ਦੇ ਵਿੱਚ
ਕੱਢਦੇ
ਸੀ ਬਿਲਕੁਲ 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 ਇਹ ਇੱਕ ਵੱਖਰਾ ਵਿਸ਼ਾ ਆਇਆ ਪਰ ਆਸਟ੍ਰੇਲੀਆ ਦਾ ਜਿਹੜਾ ਕਲੋਨੀਅਲ ਇਤਿਹਾਸ ਵਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਇਹ ਵਿਸ਼ੇ ਤੇ
ਜੀ ਬਿਲਕੁਲ ਤੋਂ ਹਾਂ ਆਸਟ੍ਰੇਲੀਆ ਦੇ ਤਾਂ ਕਾਰਨ ਕਲੀਅਰ ਹੋ ਗਏ ਨੇ ਕਿ ਉਹ ਕਿਉਂ ਨਹੀਂ ਇਹਨਾਂ ਨੂੰ ਲੈਣਾ ਚਾਹੁੰਦੇ ਔਰ ਨਾਲ ਦੂਸਰਾ ਵੀ ਕਹੀ ਜਾਂਦੇ ਕਿ ਉਹ ਓਬਾਮਾ ਜਦੋਂ ਸੀ ਉਸ ਟਾਈਮ ਤੇ ਉਸ ਰਜੀਮ ਨੇ ਓਬਾਮਾ ਦੀ ਰਜੀਮ ਨੇ ਕਿਹਾ ਸੀਗਾ ਕਿ ਸਾਰੇ ਦੇ ਸਾਰੇ ਇਹ ਮਾਨਸ ਆਈਲੈਂਡ ਵਾਲੇ ਤੋਂ ਨਾਲ ਹੀ ਨਾਰੂ ਆਈਲੈਂਡ ਵਾਲੇ ਵੀ ਕਰੀਬ 2000 ਬਣਦੇ ਨੇ ਸਾਰੇ ਰਿਫਿਊਜੀ ਯੂ ਐਸ ਏ ਐਕਸੈਪਟ ਕਰੇਗਾ ਤੋ ਉਹਨਾਂ ਦੀ ਤਾਂ ਰਜੀਮ ਬਦਲ ਗਈ ਟਰੰਪ ਹੈ ਹੁਣ
ਤੋ
ਟਰੰਪ ਤੋਂ ਸਿਰੇ ਦਾ ਰੇਸਿਸਟ ਸਾਰਾ ਕੁਛ ਜੈਨੋਫੋਬਿਕ ਹੈ ਸੋ ਉਹਨੇ ਤਾਂ ਨਾ ਕਰਨੀ ਹੋਈ ਸੀ ਉਹਨੇ ਨਾ ਕਰ ਦਿੱਤੀ ਹੈ
ਜੀ ਉਹ ਵੀ ਵੈਸੇ ਜਿਹੜੀ ਉਹ ਸਾਈਨ ਕੀਤੀ ਗਈ ਹੈ ਨਾ ਉਹ ਬਾਉਂਡ ਉਹ ਵੀ ਹੈ ਪਰ ਉਹ ਕਿਸ ਤਰੀਕੇ ਨਾਲ ਉਹ ਡਿਲੇ ਕਰ ਰਿਹਾ ਤੇ ਇਹ ਜਿਹੜੇ ਨੇ ਆਸਟ੍ਰੇਲੀਆ ਵਾਲੇ ਜਿਹੜੇ ਨੇ ਇਹ ਜਦੋਂ ਨਿਊਜ਼ੀਲੈਂਡ ਕਹਿ ਰਿਹਾ ਕਿ ਅਸੀਂ ਤੁਹਾਡੇ ਜਿੰਨੇ ਵੀ 150 ਲੈਣੇ ਆ ਉਹ ਇਹੀ ਬਾਰ ਬਾਰ ਕਹਿ ਰਿਹਾ ਕਿਉਂਕਿ ਸਾਡੀ ਅਮੈਰੀਕਾ ਨਾਲ ਸੰਧੀ ਹੈ ਉਹ ਲੈ ਕੇ ਜਾਣਗੇ ਤੁਸੀਂ ਨੀ ਲਿਜਾ ਸਕਦੇ ਤੇ ਉਹ ਲੈ ਕੇ ਨੀ ਜਾ ਰਹੇ ਤੇ ਉਹਦੇ ਨਾਲ ਨਾਲ ਜਿਹੜਾ ਹੁਣ ਕੈਂਪ ਬੰਦ ਕੀਤਾ ਗਿਆ ਆ
ਅਗਰ ਆਸਟ੍ਰੇਲੀਆ 150 ਨਿਊਜ਼ੀਲੈਂਡ ਚ ਆਉਣ ਦਿੰਦਾ ਉਹਦੇ ਤੋਂ ਆਸਟ੍ਰੇਲੀਆ ਨੂੰ ਕਿਉਂ ਨੁਕਸਾਨ ਹੁੰਦਾ ਉਹਦੇ ਚ
ਹਾਂਜੀ ਪਰ ਅਨੁਚੂੜੀ ਧੌਂਸ ਉਹ ਕਹਿ ਰਹੇ ਜਿਹੜਾ ਟ੍ਰੈਂਡ ਬਣ ਜੂਗਾ ਇਹ ਜਿਹੜਾ ਇੰਪੀਰੀਅਲਿਸਟ ਐਟੀਟਿਊਡ ਆ ਇਹਦੇ ਵਿੱਚ ਹੋਰ ਕੁਛ ਨੀ ਹੈਗਾ ਵਿਦਨ ਨੂੰ ਐਨੀਵੇ ਮਸਲੇ ਤੇ ਵੀ ਗੱਲਬਾਤ ਕਰਦੇ ਹਾਂਜੀ
ਤੋ ਉਹ ਇੱਕ ਪੁਰਾਣਾ ਨੇਵਲ ਬੇਸ ਸੀ ਮਾਨਸ ਆਈਲੈਂਡ ਚ ਮੇਰਾ ਖਿਆਲ ਹੈ ਜਾਂ ਮਿਲਟਰੀ ਕੈਂਪ ਟਾਈਪ ਸੀਗਾ
ਜਿੱਥੇ ਇਹਨਾਂ ਨੂੰ ਸੈਕਿੰਡ ਵਰਲਡ ਵਾਰ ਤੋਂ ਚੱਲਿਆ ਆ ਰਿਹਾ ਹੈ
ਤੋ ਉਹ 2 ਹਫ਼ਤੇ ਪਹਿਲਾਂ ਉਹ ਬੰਦ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਪਾਪੂਆ ਨਿਊ ਗੁਨੀ ਦੀ ਸੁਪਰੀਮ ਕੋਰਟ ਹੈ ਉਹਨਾਂ ਨੇ ਵੀ ਇਹੋ ਫੈਸਲਾ ਦਿੱਤਾ ਸੀਗਾ ਕਿ ਇਹ ਇਲੀਗਲ ਤਰੀਕੇ ਨਾਲ ਇਹਨਾਂ ਨੂੰ ਰੱਖਿਆ ਹੋਇਆ ਇੱਥੇ ਇਸ ਕੈਂਪ ਚ ਸੋ ਇਹ ਕੋਈ ਸਹੀ ਤਰੀਕਾ ਨਹੀਂ ਹੈ ਇਹ ਰੈਫਿਊਜੀਜ਼ ਨੂੰ ਟ੍ਰੀਟ ਕਰਨ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਅਕੋਮੋਡੇਟ ਕਰਨਾ ਚਾਹੀਦਾ ਜਿਹੜੇ ਵੀ ਦੇਸ਼ ਚ ਇਹ ਕੈਂਪ ਇਲੀਗਲ ਹੈ ਇਹ ਵਾਲਾ
ਜੀ ਪੂਰੀ ਬਦਮਾਸ਼ੀ ਹੈ ਆਸਟ੍ਰੇਲੀਆ ਦੀ ਇਹ ਤੇ ਵਿਚਾਰੇ ਰੈਫਿਊਜੀ ਨੇ ਜਦੋਂ ਵੀ ਉਹ ਆਪਣੇ ਹੱਕਾਂ ਦੀ ਗੱਲਬਾਤ ਕਰਦੇ ਆ ਜਿਹੜੀਆਂ ਉੱਥੇ ਮਾਈਨਿੰਗ ਵਾਲਾ ਓਪਰੇਸ਼ਨ ਚੱਲਿਆ ਈਵਨ ਪ੍ਰੈਜ਼ੀਡੈਂਟ 3-4 ਸਾਲ ਪਹਿਲਾਂ ਮੈਨੂੰ ਨਾਂ ਨਹੀਂ ਯਾਦ ਪਾਪਾ ਨੀ ਵੀ ਨਹੀਂ ਗਿਆ ਉਹ ਆਸਟ੍ਰੇਲੀਆ ਗਿਆ ਉਹਨੂੰ ਉਹਦੇ ਬੂਟ ਲਹਾ ਕੇ ਉਹਦੀ ਤਲਾਸ਼ੀ ਲਗਾਈ ਲਈ ਉਹਨੂੰ ਲੰਗਾ ਕਰਕੇ ਹਾਂ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਇਹੋ ਜਿਹਾ ਬਿਹੇਵ ਕੀਤਾ ਗਿਆ ਆ
ਸੋ
ਉਹ ਆਪਣੇ ਬੁਲੀ ਹੋਣ ਦਾ ਪੂਰਾ ਜਿਹੜਾ
ਉਹ ਇੰਸਟੀਟਿਊਸ਼ਨਲਾਈਜ਼ਡ ਰੇਸਿਜ਼ਮ ਹੈ ਲੋਕਾਂ 'ਚ ਉਹ ਜਾਂਦੀ ਨਹੀਂ ਹੈ ਤੋ ਕੈਂਪ ਉਹ 2 ਹਫ਼ਤੇ ਪਹਿਲਾਂ ਉਹ ਬੰਦ ਕਰ ਦਿੱਤਾ ਗਿਆ ਬੰਦ ਮਤਲਬ ਕਿ ਉੱਥੇ ਸਪਲਾਈਜ਼ ਬੰਦ ਕਰ ਦਿੱਤੀਆਂ ਗਈਆਂ ਬਿਜਲੀ ਪਾਣੀ ਖਾਣਾ ਦਵਾਈਆਂ ਏਡ ਉਹ ਸਾਰਾ ਸਪਲਾਈ ਬੰਦ ਕਰ ਦਿੱਤੀ ਹੈ ਕੈਂਪ ਨੂੰ ਪਰ ਕੋਈ 400 ਦੇ ਕਰੀਬ ਜਿਹੜੇ ਉਹ ਰੈਫਿਊਜੀ ਨੇ ਹਾਲੇ ਵੀ ਉੱਥੇ ਨੇ ਉਹ ਨਹੀਂ ਬਾਹਰ ਆਉਣਾ ਚਾਹੁੰਦੇ ਉਹ ਖਤਰਾ ਮਹਿਸੂਸ ਕਰਦੇ ਨੇ ਕਿਉਂਕਿ ਜਿਸ ਤਰ੍ਹਾਂ ਮੁਕੇਸ਼ ਨੇ ਸੀਗਾ 40,000 ਦੇ ਕਰੀਬ ਪਾਪੂਲੇਸ਼ਨ ਹੈ ਪਾਪੂਆ ਨਿਊ ਗਿਨੀ ਦੀ ਤੋ ਉਸ ਕਮਿਊਨਿਟੀ 'ਚ ਅਗਰ ਤੁਸੀਂ ਇੱਕਦਮ 600 ਵਿਅਕਤੀ ਹੋਰ ਐਡਜਸਟ ਕਰਨਾ ਚਾਹੋਗੇ ਤੋ ਉਹ ਪ੍ਰਪੋਰਸ਼ਨ ਕਾਫੀ ਜ਼ਿਆਦਾ ਬਣਦੀ ਹੈ ਬਜਾਏ ਸੀ ਕਿ ਜਿੱਥੇ ਮਿਲੀਅਨਸ ਬਿਲੀਅਨਸ ਦੀ ਆਬਾਦੀ ਜਿੱਥੇ ਹੋਵੇ ਉੱਥੇ ਇੰਨੇ ਕੁ ਇਨਸਾਨਾਂ ਦਾ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ
ਆਪਣੀ ਹਾਲਤ ਬਹੁਤ
ਆਪਣੀ ਹਾਲਤ ਉਹ ਮੈਂ ਅਗਲਾ ਪੁਆਇੰਟ ਕਹਿਣ ਲੱਗੀ ਸੀ ਕਿ ਉਹ ਆਈਲੈਂਡ ਖੁਦ ਇੰਨੇ ਗਰੀਬ ਨੇ ਕਿ ਉਹ ਸ਼ਾਇਦ ਲੁੱਕ ਆਫਟਰ ਪ੍ਰੋਪਰਲੀ ਨਹੀਂ ਕਰ ਸਕਣਗੇ ਤੋ ਉੱਥੋਂ
ਦੇ ਗੁੱਸਾ ਵੀ ਹੈ ਜੀ ਉਹਨਾਂ ਨੂੰ ਸਾਡੇ ਤੇ ਕਿਉਂ ਇਹ ਬੋਝ ਪਾਇਆ ਗਿਆ
ਸਾਡੇ ਤੇ ਬੋਝ ਕਿਉਂਕਿ ਤੁਸੀਂ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਸਾਡੇ ਉੱਪਰ ਸੁੱਟ ਰਹੇ ਹੋ ਹਾਂ ਸੋ ਉਹਨਾਂ ਦਾ ਗੁੱਸਾ ਵੀ ਵਾਜਬ ਹੈ ਜਾਇਜ਼ ਹੈ ਤੋ ਉਹਨਾਂ ਨੇ ਮੇਰੇ ਖਿਆਲ 1-2 ਵਿਅਕਤੀਆਂ ਨੂੰ ਉਸ ਥੋੜੀ ਪੁਰਾਣੇ ਟਾਈਮ ਦੀ ਗੱਲ ਹੈ ਕਿ ਸੈਂਟਰਸ ਜਿਹੜੇ ਕਮਿਊਨਿਟੀ 'ਚ ਬਣੇ ਨੇ ਉੱਥੇ ਐਡਜਸਟ ਕੀਤਾ 1-2 ਰੈਫਿਊਜੀਜ਼ ਨੂੰ ਤੋ ਉਹਨਾਂ ਦੀ ਹਾਲਤ ਇੰਨੀ ਬੁਰੀ ਹੋਈ ਕਿ ਮੇਰੇ ਖਿਆਲ ਉਹ ਸ਼੍ਰੀਲੰਕਨ ਰੈਫਿਊਜੀ ਸੀ ਉਹਨਾਂ ਨੇ ਆਤਮ ਹੱਤਿਆ ਕਰ ਲਈ
ਬੋੜਾ ਜੀ ਆਤਮ ਹੱਤਿਆ ਹੋ ਰਹੀ ਹੈ ਸੈਲਫ ਹਾਰਮ
ਹਾਂ ਸੈਲਫ ਹਾਰਮ
ਔਰ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਹੈ ਉਹ ਦੱਸ ਰਹੀ ਹੈ ਕਿ ਅੱਧੇ ਤੋਂ ਜ਼ਿਆਦਾ ਜਿਹੜੇ ਨੇ ਉਹ ਮੈਂਟਲੀ ਪੂਰੇ
ਉਹਨਾਂ ਦਾ ਦਿਮਾਗੀ ਦਾ ਮਾਨਸਿਕ ਤਵਾਜ਼ਨ ਨਹੀਂ
4 ਸਾਲ ਨੂੰ ਜੀ ਤੁਸੀਂ ਇੱਕ ਆਈਸੋਲੇਸ਼ਨ ਦੇ ਵਿੱਚ ਕਿਸੇ ਪਰਿਵਾਰਾਂ ਦੇ ਵਿੱਚੋਂ ਹੋ ਆਏ ਨੇ ਪਹਿਲੀ ਉਹਨਾਂ ਦਾ ਧੱਕਾ ਇੰਨਾ ਹੋ ਚੁੱਕਿਆ ਹੈ ਤੇ ਉਹ ਤੁਸੀਂ ਕੀ ਉਹਨਾਂ ਤੋਂ ਕੀ ਆਸ ਰੱਖਦੇ ਹੋ ਦੂਸਰਾ ਜਿਹੜਾ ਇਹਦੇ ਨਾਲ ਨਾਲ ਜਿਹੜੀ ਜਿਹੜਾ ਮੀਡੀਆ ਦੇ ਥਰੂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਇੱਕ ਬੜਾ ਖਤਰਨਾਕ ਮਸਲਾ ਹੈ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਜਿਹੜੇ ਇੱਥੇ ਦੇ ਲੋਕ ਨੇ ਨਿਊਜ਼ੀਲੈਂਡ ਦੇ ਲੋਕ ਨੇ ਉਹਨਾਂ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਵੀ ਉਹ ਸਾਰੇ ਕ੍ਰਿਮੀਨਲ ਨੇ ਉਹ ਬਲਾਤਕਾਰੀ ਨੇ ਉਹ ਸਾਰੇ ਮੈਨ ਨੇ ਇਸ ਕਰਕੇ ਔਰ ਉਹ ਜਿਹੜੇ ਕੋਈ ਇਹਨਾਂ ਦੇ ਜਿਹੜੇ ਉੱਥੇ ਆਈਲੈਂਡ ਦੇ ਵਿੱਚ ਜਿਹੜੇ ਜਿਹੜੇ ਸੀਗੇ ਐਕਸ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਦੀਆਂ ਅਗਵਾਈਆਂ ਦੇ ਕੇ ਹੁਣ ਪਤਾ ਨਹੀਂ ਸਿਕਿਉਰਿਟੀ ਗਾਰਡ ਆਸਟ੍ਰੇਲੀਆ ਦੇ ਖਰੀਦੇ ਲੱਗਦੇ ਆ ਅਸੀਂ ਇਹੀ ਕਹਿ ਸਕਦੇ ਹਾਂ ਉਹਦਾ ਪਰੂਫ ਅਸੀਂ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਕੱਲ੍ਹ ਅਸੀਂ ਉਹਨੂੰ ਜਦੋਂ ਮਜ਼ਾਰੇ 'ਤੇ ਗਏ ਹਾਂ ਉੱਥੇ ਇੱਕ ਖਾਸ ਤੌਰ ਦੇ ਉੱਪਰ ਇੱਕ ਸਿਕਿਉਰਿਟੀ ਗਾਰਡ ਉਹ ਖੁਦ ਵੀ ਆਈਲੈਂਡਰ ਮੂਲ ਦਾ ਸੀਗਾ ਬਾਈ ਜੀ
ਉਹ ਦੱਸਿਆ ਕਿ ਉਹ ਖੁਦ ਕ੍ਰਿਸਮਸ ਆਈਲੈਂਡ ਤੇ ਉਹਨੂੰ ਡਿਟੇਨ ਕੀਤਾ ਹੋਇਆ ਸੀਗਾ
ਹਾਂਜੀ
ਔਰ ਰਿਫਿਊਜੀ ਸੈਂਟਰ ਕਿਸ ਤਰ੍ਹਾਂ ਦੇ ਹੁੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ
ਉਹਨੂੰ ਚੰਗੀ ਤਰ੍ਹਾਂ ਪਤਾ ਉਹ ਬਾਰ ਬਾਰ ਇਹ ਕਹਿ ਰਿਹਾ ਸੀਗਾ ਕਿ ਉਹ ਸਾਰੇ ਦੇ ਸਾਰੇ ਉਹ ਡੀਸੈਂਟ ਲੋਕ ਨੇ ਪਰ ਜਿਹੜੀਆਂ ਉਹਨੂੰ ਹਾਲਤਾਂ ਦੇ ਵਿੱਚ ਰੱਖਿਆ ਗਿਆ ਆ ਉਹ ਜਦੋਂ ਹਾਲਤਾਂ ਸੁਧਰ ਜਾਣਗੀਆਂ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਜੇ ਅਨੂ ਜੀ ਵੈਸੇ ਵੀ ਤੁਸੀਂ 600 ਦੇ ਵਿੱਚੋਂ ਤੁਸੀਂ ਹਰ ਇੱਕ ਬੰਦੇ ਨੂੰ ਤੁਸੀਂ ਕਹਿ ਸਕਦੇ ਵੀ ਹਰ ਇੱਕ ਬੰਦਾ ਇਹ ਠੀਕ ਹੈਗਾ ਆ ਵਿੱਚ ਦੋ ਚਾਰ ਹੋਣਗੇ ਵੀ
ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਰਿਆਂ ਨੂੰ ਇੱਕੋ ਰਸੇ ਬੰਨ ਦੇਣਾ
ਉਹ ਬਲੇਮ ਮੈਂ ਬੜੇ ਜਿਹੜਾ ਉਹਨਾਂ ਦਾ ਇੱਕ ਸਾਰੇ ਰਿਫਿਊਜੀਆਂ ਦਾ ਇੱਕ ਰੀਪ੍ਰੈਜੈਂਟ ਸੋਮਾਲੀ ਹੈਗਾ ਐਡਮ ਅਲੀ ਕੁਛ ਅੱਧੀ ਨਾਂ ਉਹਦਾ ਔਰ ਉਹ ਜਿੰਨੀ ਵਾਰੀ ਵੀ ਉਹ ਗੱਲ ਕਰਦਾ ਫੋਨ ਦੇ ਉੱਪਰ ਮੀਡੀਆ ਦੇ ਉੱਪਰ ਸੁਣਦਾ ਉਹ ਪਰਫੈਕਟ ਇੰਗਲਿਸ਼ ਬੋਲਦਾ ਜੀ ਔਰ ਉਹਦੀ ਗੱਲ ਮੇਰੇ ਖਿਆਲ ਸ਼ਾਇਦ ਉੱਥੋਂ
ਜਰਨਲਿਸਟ ਨੇ ਯਾਦ ਆ ਗਿਆ ਉਹ ਰੈਗੂਲਰ ਅਪਡੇਟਸ ਦਿੰਦੇ ਨੇ ਕੀ ਚੱਲ ਰਿਹਾ
ਕੀ ਚੱਲ ਰਿਹਾ ਹੈ ਸੋ ਉਹ ਸਿਆਣੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਦੇ ਵਿੱਚ ਆ ਰਹੇ ਹਾਂਜੀ
ਸੋ ਵੈਸੇ ਵੀ ਜਿਸ ਤਰ੍ਹਾਂ ਮੁਕੇਸ਼ ਨੇ ਦੱਸਿਆ ਕਿ ਉਹ ਮੈਨਸ ਆਈਲੈਂਡ ਦਾ ਜਿਹੜਾ ਰਿਫਿਊਜੀ ਸੈਂਟਰ ਹੈ ਉਹਨੂੰ ਚਲਾਉਣ ਵਾਸਤੇ ਇੱਕ ਸਾਲ ਦਾ ਖਰਚਾ $250 million ਤੋ ਅਗਰ ਇਹੋ ਹੀ ਜਿਹੜੇ ਵਿਅਕਤੀ ਨੇ ਉਹ ਅਲੱਗ ਅਲੱਗ ਕਮਿਊਨਿਟੀਜ਼ ਚ ਉਹਦਾ ਹਿੱਸਾ ਬਣਨ ਉਹ ਦੇਸ਼ਾਂ ਦੇ ਨਾਗਰਿਕ ਬਣਨ ਤੋ ਉਹ ਜਿਸ ਤਰ੍ਹਾਂ ਅਸੀਂ ਸਾਰੇ ਸਾਡੀ ਦਸਾਂ ਨੌਵਾਂ ਦੀ ਕਿਰਤ ਹੈ ਉਹ ਵੀ ਕਮਾਈ ਕਰਨਗੇ ਔਰ ਇਕੋਨਮੀਜ਼ ਚ ਕੰਟਰੀਬਿਊਟ ਕਰਨਗੇ
ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ
ਇਸ ਵਕਤ ਉਹ $250 million ਜਿਹੜਾ ਉਹ ਕਿਹਦੇ ਤੇ ਬੋਝ ਪੈ ਰਿਹਾ ਹੈ ਉਹ ਸੋ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਨੇ ਉਹਨਾਂ ਨੂੰ ਸਾਨੂੰ ਸਮਾਜ ਦੇ ਵਿੱਚ ਇੰਟੀਗ੍ਰੇਟ ਕਰਨਾ ਪਏਗਾ ਮੁਆਸ਼ਰੇ ਦਾ ਹਿੱਸਾ ਬਣਾਉਣਾ ਪਏਗਾ ਤਾਂ ਕਿ ਉਹ ਵੀ ਇੱਕ ਬੈਲੈਂਸਡ ਸਧਾਰਨ ਜਿਹੜੀ ਜ਼ਿੰਦਗੀ ਹੈ ਉਹ ਜੀ ਸਕਣ ਔਰ ਜਿਹੜੇ ਵੀ ਦੇਸ਼ ਚ ਜਿਹੜੇ ਵੀ ਸ਼ਹਿਰ ਚ ਜਿਹੜੇ ਵੀ ਸਮਾਜ ਚ ਰਹਿੰਦੇ ਨੇ ਉੱਥੇ ਉਹ ਆਪਣਾ ਯੋਗਦਾਨ ਪਾ ਸਕਣ
ਬਿਲਕੁਲ ਬਿਲਕੁਲ
ਬਜਾਏ ਇਸ ਕਿ ਬੋਝ ਬਣਨ ਉਹ ਸਮਾਜ ਤੇ
ਜਿਵੇਂ ਮੁਕੇਸ਼ ਕਾਮਰੇਡ ਦੱਸ ਕੇ ਗਏ ਨੇ ਕਿ ਉਥੋਂ ਪਹਿਲਾਂ ਕੁਛ ਆ ਵੀ ਚੁੱਕੇ ਨੇ ਜਿਹੜੇ ਵੈਲ ਸੈਟਲ ਹੋ ਚੁੱਕੇ ਨੇ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨੀਗਾ ਉਹ ਆਪਣੀਆਂ ਨੌਕਰੀਆਂ ਵੈਲ ਸੈਟਲ ਇਸ ਮੁਲਕ ਦੇ ਵਿੱਚ ਹੋ ਚੁੱਕੇ ਨੇ ਜੇ ਉਹ ਹੋ ਸਕਦੇ ਆ ਤੇ ਇਹ ਕਿਉਂ ਨਹੀਂ ਹੋ ਸਕਦੇ ਹਾਂਜੀ ਉਹਦੇ ਨਾਲ ਨਾਲ ਆਪਾਂ ਐਪਰੀਸ਼ੀਏਟ ਜਸਿੰਦਰ ਅਦੂਨ ਨੂੰ ਵੀ ਕਰਨਾ ਚਾਹੀਦਾ ਕਿ ਉਹਨਾਂ ਨੇ ਵੀ ਇਮਾਨਦਾਰੀ ਦੇ ਨਾਲ ਇਹ ਸੰਘਰਸ਼
ਬਿਲਕੁਲ ਉਹ ਕਹਿੰਦੇ ਕਿ 150 ਰਿਫਿਊਜੀ ਇੰਸਟੈਂਟਲੀ ਲੈਣ ਨੂੰ ਤਿਆਰ ਨੇ ਉਹ ਔਰ
ਇੱਥੇ ਤੱਕ ਆਪਣਾ ਵਫਦ ਉੱਥੇ ਭੇਜਣ ਨੂੰ
ਤਿਆਰ ਨੇ ਔਰ ਉਹ ਜਿੱਥੇ ਜਿਹੜਾ APEC ਦਾ ਸਮਿਟ ਸੀ ਵੀਅਤਨਾਮ ਵਿੱਚ ਉੱਥੇ ਉਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਬਾਰ ਬਾਰ ਟਰਨਬੁੱਲ ਨਾਲ ਇਹੋ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋ $3 million ਵੀ ਦਿੱਤਾ ਗਿਆ ਪਾਪੂਆ ਨਿਊ ਗਿਨੀ ਦੀ ਸਰਕਾਰ ਨੂੰ ਉਹ ਪਤਾ ਨਹੀਂ ਉਹਦੇ ਨਾਲ ਕਿੰਨਾ ਕੋਈ ਫਾਇਦਾ ਹੋਏਗਾ ਤੋ ਇਸ ਵਕਤ ਜਿਹੜੇ ਰਿਫਿਊਜੀ ਨੇ ਉਹਨਾਂ ਨੂੰ 3 ਆਪਸ਼ਨਸ ਦਿੱਤੀਆਂ ਗਈਆਂ ਨੇ ਜਿਹੜੀਆਂ ਕਾਫੀ ਸਮੇਂ ਤੋਂ ਉਹਨਾਂ ਨੂੰ ਉਹੀ ਆਪਸ਼ਨਸ ਦਿੰਦੇ ਆ ਰਹੇ ਨੇ ਕਿ ਇੱਕ ਤੇ ਕਿ $25,000 ਲੈ ਕੇ ਆਪਣੇ ਆਪਣੇ ਦੇਸ਼ ਵਾਪਸ ਪਰਤ ਜਾਣ ਜਿੱਥੋਂ ਆਏ ਨੇ ਦੂਸਰਾ ਇਹ ਹੈ ਕਿ ਜਿਹੜਾ ਉਹ ਆਈਲੈਂਡ ਹੈ ਨਾਰੂ ਜਿਹੜਾ ਆਈਲੈਂਡ ਹੈ ਉੱਥੇ ਜਿਹੜਾ ਰਿਫਿਊਜੀ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਤੋ ਤੀਸਰਾ ਮੇਰਾ ਖਿਆਲ ਇਹ ਸੀਗਾ ਕਿ ਜਿਹੜਾ USA ਦਾ ਉੱਥੇ ਜਾਣ ਦਾ ਪਰ ਉਹ ਟਰੰਪ ਨੇ ਵਿੱਚ ਅੜਚਨ ਪਾਈ ਹੋਈ ਹੈ ਉਹ ਸਾਰੀ ਗੱਲ ਦੇ ਵਿੱਚ ਤੋ ਸੋ ਇਹ ਸੰਘਰਸ਼ ਜਿਹੜਾ ਹੈ ਇਹ ਸਾਰਿਆਂ ਨੂੰ ਮੇਰਾ ਖਿਆਲ ਇਹਦੇ ਚ ਸ਼ਾਮਿਲ ਹੋਣਾ ਚਾਹੀਦਾ
ਕਿ
ਅਗਰ ਅਸੀਂ ਜਿਹੜੇ ਤੋਂ ਸਾਡੇ ਬਜ਼ੁਰਗ ਨੇ ਜਿਹੜੇ 47 ਦੇ ਵੇਲੇ
ਬਿਲਕੁਲ
ਦੂਸਰੇ ਪੰਜਾਬ ਚੋਂ ਇੱਧਰ ਵਾਲੇ ਪੰਜਾਬ ਆਏ ਜਾਂ ਇੱਧਰ ਵਾਲੇ ਪੰਜਾਬ ਚੋਂ ਉੱਧਰ ਗਏ ਉਹਨਾਂ ਨੇ ਤੇ ਪਿੰਡੇ ਤੇ ਹੰਡਾਇਆ ਉਹ ਮੇਰਾ ਖਿਆਲ ਵਾਕਈ ਸਹੀ ਮਾਨਿਆਂ ਚ ਮਹਿਸੂਸ ਕਰ ਸਕਦੇ ਹੋਣਗੇ ਕਿ ਇਸ ਵਕਤ ਇਹ ਜਿਹੜੇ ਮਾਨਸ ਆਈਲੈਂਡ ਦੇ ਰਿਫਿਊਜੀ ਨੇ ਉਹਨਾਂ ਤੇ ਕੀ ਬੀਤ ਰਹੀ ਹੈ
ਬਿਲਕੁਲ ਜੀ ਬਿਲਕੁਲ
ਹਾਂ ਸੋ ਸਾਡਾ ਪੰਜਾਬੀਆਂ ਦਾ ਇਹੋ ਜਿਹੇ ਜਿਹੜਾ ਇਤਿਹਾਸ ਹੈ ਇਸ ਤਰ੍ਹਾਂ ਦੇ ਜਿਹੜੇ ਗਲਤ ਵਰਤਾਰੇ ਨੇ ਉਹਨਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਉਹ 47 ਦੀ ਵੰਡ ਕਰਕੇ
ਬਿਲਕੁਲ ਬਿਲਕੁਲ ਅਨੂ ਜੀ ਨਾਲੇ ਇੱਕ ਆਈਲੈਂਡ ਦੇ ਦੋ ਵੱਡੇ ਮੁਲਕ ਨੇ ਆਸਟ੍ਰੇਲੀਆ ਜਿਹੜੀਆਂ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਾਉਂਦੀਆਂ ਨੇ
ਜੀ
ਇੱਕ ਕਿੱਦਾਂ ਇੰਟਰਨੈਸ਼ਨਲ ਸਟੇਜ ਉੱਪਰ ਜਿਨ੍ਹਾਂ ਨੇ ਇਹ ਸਾਰੇ ਉਹ ਹਿਊਮਨ ਰਾਈਟਸ ਦੇ ਜਿਹੜੇ ਚਾਰਟਰ ਨੇ ਉਹਨਾਂ ਦੇ ਉੱਪਰ ਸਾਈਨ ਕੀਤੇ ਹੋਏ ਆ ਔਰ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਕਿ ਉਹ ਜਿਹੜੇ 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 ਲੋਕ ਨੇ ਲੋੜਵੰਦ ਨੇ ਉਹਨਾਂ ਦੀ ਮਦਦ ਕੀਤੀ ਜਾਵੇ
ਬਿਲਕੁਲ ਬਿਲਕੁਲ ਤੋ ਮਦਦ ਕਰਨ ਦਾ ਤਰੀਕਾ ਕਿ ਜਿਸ ਤਰ੍ਹਾਂ ਬੀਤੇ ਕੱਲ੍ਹ ਉਹ ਇੱਕ ਸ਼ਾਂਤਮਈ ਰੈਲੀ ਹੋਈ ਹੈ ਉਹਦੇ ਵਿੱਚ ਮੈਂ ਖਿਆਲ 100-125 ਦੇ ਕਰੀਬ ਲੋਕ ਸਨ ਔਰ ਆਉਂਦੇ ਐਤਵਾਰ ਨੂੰ ਦੁਪਹਿਰ 2:30 ਔਕਲੈਂਡ ਯੂਨੀਟੇਰੀਅਨ ਚਰਚ ਵਿੱਚ ਇੱਕ ਹੋਰ ਰੈਲੀ ਹੈ ਜਿੱਥੇ ਕਿ ਉਹ ਚਰਚ ਵਾਲੇ ਕਿਉਂਕਿ ਇਸ ਸਾਰੀ ਗੱਲ ਦਾ ਸਮਰਥਨ ਕਰਦੇ ਨੇ ਕਿ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਔਰ ਉਹ ਤਾਂ ਧਾਰਮਿਕ ਨਜ਼ਰੀਏ ਤੋਂ ਇਹ ਕਹਿੰਦੇ ਨੇ ਕਿ ਕ੍ਰਿਸਮਸ ਤੋਂ ਪਹਿਲਾਂ ਸਾਰਿਆਂ ਨੂੰ ਇੱਥੇ ਨਿਊਜ਼ੀਲੈਂਡ ਲਿਆਉਣਾ ਚਾਹੀਦਾ ਅਸੀਂ ਉਹਨਾਂ ਦੀ ਬਹੁਤ ਚੰਗੇ ਤਰੀਕੇ ਨਾਲ ਦੇਖਭਾਲ ਕਰ ਸਕਦੇ ਹਾਂ ਉਹਨਾਂ ਨੂੰ ਸੋਸਾਇਟੀ 'ਚ ਇੰਟੀਗ੍ਰੇਟ ਕਰ ਸਕਦੇ ਹਾਂ ਤੋ ਔਕਲੈਂਡ ਯੂਨੀਟੇਰੀਅਨ ਚਰਚ ਪੌਂਸਨਬੀਰ ਰੋਡ 'ਤੇ ਬਿਲਕੁਲ ਜਿੱਥੋਂ ਸ਼ੁਰੂ ਹੁੰਦੀ ਹੈ ਪੌਂਸਨਬੀਰ ਰੋਡ ਜਿੱਥੇ ਕਿ ਸਾਡੇ ਸਰੋਤੇ ਨੂੰ ਪਤਾ ਹੋਏਗਾ ਕਿ ਸਟੂਡੈਂਟਸ ਜਿਹੜੇ ਡਿਪੋਰਟ ਕੀਤੇ ਗਏ ਉਹਨਾਂ ਨੇ ਵੀ ਉੱਥੇ ਸ਼ਰਨ ਲਈ ਸੀ
ਮੈਂ ਨਾਲ ਐਡ ਕਰਦਾ ਜੀ ਕਿ ਉਹ ਜਿਹੜੇ ਸਟੂਡੈਂਟ ਡਿਪੋਰਟੇਸ਼ਨ ਵਾਲੇ ਸੀਗੇ ਉਹਨਾਂ ਦੇ ਮਗਰ ਤੇ ਪੁਲਿਸ ਪਈ ਹੋਈ ਸੀਗੀ
ਹਾਂਜੀ
ਸੋ ਕਿੰਨਾ ਉਹ ਖਤਰਨਾਕ ਕੰਮ ਸੀ ਫਿਰ ਵੀ ਦੇਖਭਾਲ ਕੀਤੀ ਜੇ ਇਹ ਲੀਗਲੀ ਉੱਥੇ ਈਵਨ ਚਰਚ 'ਚ ਵੀ ਆ ਜਾਂਦੇ ਆ ਅਸੀਂ ਤੁਹਾਨੂੰ ਗਰੰਟੀ ਨਾ ਕਹਿੰਦੇ ਕਿ ਕਮਿਊਨਿਟੀ ਇੰਨੀ ਚੰਗੇ ਲੋਕ ਹੈਗੇ ਨੇ
ਪੂਰੀ
ਦੇਖਭਾਲ ਕਰਨਗੇ ਉਹਨਾਂ ਦੀ
ਬਿਲਕੁਲ ਤੋ ਸਾਰਿਆਂ ਨੂੰ ਸੱਦਾ ਕਿ ਤੁਸੀਂ ਪਰਿਵਾਰਾਂ ਸਮੇਤ ਆਉਂਦੇ ਐਤਵਾਰ ਯਾਨੀ ਕਿ ਮੈਂ 26 ਨਵੰਬਰ ਬਣਦੀ ਹੈ ਹਾਂ 26 ਨਵੰਬਰ ਦੁਪਹਿਰ 2:30 ਔਕਲੈਂਡ ਯੂਨੀਟੇਰੀਅਨ ਚਰਚ ਪੌਂਸਨਬੀ ਰੋਡ ਔਕਲੈਂਡ ਵਿੱਚ ਜ਼ਰੂਰ ਪਹੁੰਚ ਕੇ ਇਸ ਸੰਘਰਸ਼ 'ਚ ਤੁਸੀਂ ਆਪਣਾ ਬਣਦਾ ਯੋਗਦਾਨ ਵੀ ਪਾਓ ਕਿ ਇਹ ਜਿਹੜੇ ਰਿਫਿਊਜੀਜ਼ ਨੇ ਨਿਊਜ਼ੀਲੈਂਡ ਨੂੰ ਕੋਸ਼ਿਸ਼ ਕਰਕੇ ਇੱਥੇ ਉਹਨਾਂ ਨੂੰ ਲਿਆਉਣਾ ਚਾਹੀਦਾ ਤਾਂ ਕਿ ਉਹ ਕੰਟਰੀਬਿਊਟ ਕਰ ਸਕਣ ਇੱਥੇ ਔਰ ਆਪਣੀ ਇੱਕ ਜ਼ਿੰਦਗੀ ਜਿਹੜੀ ਹੈ ਚੰਗੇ ਢੰਗ ਨਾਲ ਜੀ ਸਕਣ ਉਹਨਾਂ ਨੂੰ ਜਿਹੜੀ ਇਹ ਔਫਰ ਦਿੱਤੀ ਜਾਂਦੀ ਹੈ ਕਿ $25,000 ਲਓ ਔਰ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਜਾਓ ਉਹ ਤਾਂ ਬਿਲਕੁਲ ਸਰਾਸਰ ਗਲਤ ਹੈ ਕਿ ਉਹਨਾਂ ਨੂੰ ਤੁਸੀਂ ਦੁਬਾਰਾ ਮੌਤ ਦੇ ਮੂੰਹ 'ਚ ਧੱਕ ਰਹੇ ਹੋ ਕਿਉਂਕਿ ਅਗਰ ਜਿਹੜਾ ਕੋਈ ਬਹੁਤ ਗਰੀਬ ਹੈ ਜਾਂ ਸਾਡੇ ਲਈ ਵੀ ਅਸੀਂ ਜਿਹੜੇ ਕੰਮ ਕਰਦੇ ਹਾਂ ਠੀਕ ਠਾਕ ਹਾਂ $25,000 ਕਾਫੀ ਵੱਡੀ ਰਕਮ ਹੁੰਦੀ ਹੈ ਪਰ ਇੰਨੇ ਕੋਈ ਖੌਫਨਾਕ ਸਥਿਤੀ ਚੋਂ ਆਇਆ ਕਿ ਉਹਨੂੰ ਤੁਸੀਂ ਜਿੰਨਾ ਮਰਜ਼ੀ ਪੈਸਾ ਦਿਓ ਉਹ ਵਾਪਸ ਨਹੀਂ ਜਾਏਗਾ ਇਹਦਾ ਮਤਲਬ ਹੈ ਕਿ ਉਹ ਵਾਕਈ ਜੈਨੂਇਨ ਰਿਫਿਊਜੀ ਨੇ ਵਾਕਈ ਬਹੁਤ ਖਤਰਨਾਕ ਹਾਲਾਤ ਵਿੱਚੋਂ ਸਿਚੁਏਸ਼ਨਸ ਚੋਂ ਗੁਜ਼ਰ ਕੇ ਆਏ ਨੇ ਕਿ ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਲੱਖਾਂ ਕਰੋੜਾਂ ਬਿਲੀਅਨਸ ਦੇ ਦਿਓ ਉਹ ਨਹੀਂ ਪਰਤਣਗੇ ਉੱਥੇ
ਹਾਂਜੀ ਇਹਨਾਂ ਦੀ ਇੱਕ ਨੂੰ ਜੀ ਹੋਰ ਵੀ ਪ੍ਰਪੋਜ਼ਲ ਆ ਮੈਂ ਡਿਟੇਲ ਹੀ ਮੈਨੂੰ ਬਹੁਤ ਹੀ ਨਹੀਂ ਪਤਾ ਇਹ ਸ਼ਾਇਦ ਇਹਨਾਂ ਨੇ ਇੱਕ ਜਿਹੜਾ ਸੈਂਟਰ ਆ ਸ਼ਾਇਦ ਮਲੇਸ਼ੀਆ 'ਚ ਵੀ ਖੋਲਿਆ ਹੋਇਆ ਹੈ
ਜੀ
ਉਹਨਾਂ ਨੂੰ ਪ੍ਰੋਸੈਸ ਕਰਨ ਵਾਸਤੇ
ਜ਼ਰੂਰ ਹੋਏਗਾ ਕਿਉਂਕਿ ਹਾਂ ਉਹ ਆਈਲੈਂਡਸ ਸਾਰੇ ਨਜ਼ਦੀਕ ਨੇ ਮਲੇਸ਼ੀਆ ਦੇ ਆਸ ਪਾਸ ਹੋਰ ਵੀ ਛੋਟੇ ਛੋਟੇ ਮਰਕਲ ਜਗਾਵਾਂ ਨੇ
ਜੀ
ਤੋ ਉਹ ਸ਼ਾਇਦ ਉਹ ਪਹਿਲੀਆਂ ਜੇਲਾਂ ਵੀ ਹੋਣ ਜਿੱਥੇ ਸਾਡੇ ਗਦਰੀ ਬਾਬਿਆਂ ਨੂੰ ਰੱਖਿਆ ਜਾਂਦਾ ਰਿਹਾ ਉਹ ਬਿਲਕੁਲ ਅੰਡਾ ਸੈੱਲ ਟਾਈਪ ਕਾਲੇ ਪਾਣੀ ਇਹ ਉਹ ਕਈ ਕੁਝ ਹੈ ਉਹ ਇਤਿਹਾਸਕ ਪਿਆ ਵੀ ਹੈ ਸ਼ਾਇਦ ਕਿਸੇ ਦੀ ਨੌਲੇਜ ਤੋਂ ਬਿਨਾਂ ਹੀ ਉਹ ਵਰਤਿਆ ਵੀ ਜਾਂਦਾ ਹੋਵੇ ਇਹੋ ਜਿਹੇ ਕੰਮਾਂ 'ਚ ਹੂ ਨੋਜ਼
ਬਿਲਕੁਲ ਬਿਲਕੁਲ
ਜੀ ਜੀ
ਸੋ
ਹਾਂਜੀ
ਹਾਂਜੀ
ਮੇਰੇ ਖਿਆਲ ਅਸੀਂ ਅਪਡੇਟ ਮਾਤਾ ਗੁਰਦੇਵ ਕੌਰ ਹੋਰਾਂ ਦੀ ਵੀ
ਹਾਂਜੀ ਅਨੂ ਜੀ ਥੋੜੀ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਥੀ ਉਹਨਾਂ ਨੂੰ ਲਿਆ ਜਾਵੇ ਸੋ ਬੇਸਿਕਲੀ ਸ਼ਹੀਦ ਮਾਤਾ ਗੁਰਦੇਵ ਕੌਰ ਜ਼ਮੀਨ ਪ੍ਰਾਪਤੀ ਸੰਘਰਸ਼ ਤੁਸੀਂ ਜਾਣ ਗਏ ਹੁਣ ਜਿਹੜੇ ਸਾਡੇ ਸਰੋਤੇ ਹਮੇਸ਼ਾ ਸੁਣਦੇ ਆ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਆ ਇਹ 15 ਦਸੰਬਰ ਨੂੰ ਪਿੰਡ ਲੱਡਾ ਵਿਖੇ ਇਹ ਮਨਾਈ ਜਾਊਗੀ ਸੋ ਵੇਖੋ ਉੱਥੇ ਧਨਾੜ ਆ ਕੇ ਮੁੜ ਕੇ ਕਿਹੋ ਜਿਹੀਆਂ ਹਰਕਤਾਂ ਕਰਦੇ ਨੇ ਸੋ ਆਉਂਦੇ ਆਉਂਦੇ ਸੋਮਵਾਰ ਨੂੰ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਨਾਲੇ ਅਸੀਂ ਜਿਹੜੀ ਪਹਿਲੀ ਗੱਲਬਾਤ ਨੂੰ ਜੀ ਕਰ ਚੁੱਕੇ ਹਾਂ ਥੋੜੀ ਜਿਹੀ ਇੰਟਰੋਡਕਸ਼ਨ ਅਨੂ ਤੁਸੀਂ ਕੁਝ ਚਾਹੁੰਦੇ ਸੀਗੇ ਨਹੀਂ
ਨਹੀਂ ਤੁਸੀਂ ਆਪਣੀ ਗੱਲ ਜਾਰੀ
ਹਾਂਜੀ ਮੈਂ ਚਾਹੁੰਦਾ ਸੀਗਾ ਕਿ ਜਿਹੜਾ ਜਿੱਦਾਂ ਅਸੀਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਕਿ ਆਪਣੇ ਸਾਥੀ ਦਰਸ਼ਨਪਾਲ ਹੁਣਾਂ ਦਾ ਬੇਟਾ ਮਨਿੰਦਰਪਾਲ ਇੱਕ ਸੀਨੀਅਰ ਜਰਨਲਿਸਟ ਹੈ ਔਰ ਉਹ ਬਹੁਤ ਕੰਟਰੀਬਿਊਸ਼ਨ ਆ ਜਿਵੇਂ ਸਾਥੀ ਬੂਟਾ ਸਿੰਘ ਹੁਣਾਂ ਨੇ ਜਿਹੜੀ ਕਿਤਾਬ ਦਾ ਆਪਣੇ
ਗੁਜਰਾਤ
ਫਾਈਲ ਦਾ ਤਰਜਮਾ ਕੀਤਾ ਉਹਦੇ ਵਿੱਚ ਮਨਿੰਦਰਪਾਲ ਹੁਣਾਂ ਨੇ ਬਹੁਤ ਕੰਮ ਕੀਤਾ ਜਿਹੜੀ ਇਹ ਜਿਹੜੀ ਕਿਤਾਬ ਹੈ
ਅਰੁਣ ਫਰੇਰਾ ਜੇਲ ਡਾਇਰੀ ਕਹਿ ਸਕਦੇ
ਹਾਂ ਹਾਂਜੀ ਸੋ ਉਹਨਾਂ ਨਾਲ ਅਸੀਂ ਜ਼ਰੂਰ ਮੁਲਾਕਾਤ ਕਰਾਂਗੇ ਪਰ ਉਹਦੀ ਇੰਟਰੋਡਕਸ਼ਨ ਵਾਸਤੇ ਇੱਕ ਉਹਨਾਂ ਵੱਲੋਂ ਸਾਨੂੰ ਮਿਲਿਆ ਸੀਗਾ ਇਹ ਸਿਰਫ ਸਰੋਤਿਆਂ ਦੀ ਇੰਟਰੋਡਕਸ਼ਨ ਵਾਸਤੇ ਵੀ ਕਿਹੋ ਜਿਹੀ ਗੱਲਬਾਤ ਅਸੀਂ ਕਰਾਂਗੇ ਸੋ ਇਹ ਜ਼ਰੂਰ ਪੜ੍ਹਤਾ ਜਾਵੇ
ਜੀ ਹਾਂਜੀ ਕਹਿੰਦੇ ਨੇ ਹਿੰਦੁਸਤਾਨੀ ਜੇਲਾਂ ਵਿੱਚ ਸਿਆਸੀ ਕੈਦੀਆਂ ਅਤੇ ਆਮ ਕੈਦੀਆਂ ਦੀ ਜ਼ਿੰਦਗੀ ਬਾਰੇ ਬਹੁਤ ਹੀ ਮਹੱਤਵਪੂਰਨ ਕਿਤਾਬ ਮੇਲਾ ਗਦਰੀ ਬਾਬਿਆਂ ਦੇ ਮੌਕੇ ਬਿਨਾਂ ਕਿਸੇ ਸਾਹਿਤਕ ਰਸਮ ਦੇ ਸਿੱਧੀ ਬੁੱਕ ਸਟਾਲਾਂ ਉੱਪਰ ਲੋਕ ਅਰਪਣ ਕੀਤੀ ਗਈ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ ਪਿੰਜਰੇ ਦੇ ਰੰਗ ਤੋ ਇਹ ਵੀ ਇੱਕ ਮੇਰਾ ਖਿਆਲ ਅਹਿਮ ਗੱਲ ਹੈ ਕਿ ਉਹ ਜਿਹੜਾ ਇੱਕ ਕੀ ਉਹਨੂੰ ਕਿਹਾ ਜਾਵੇ ਵਰਡ ਮਤਲਬ ਕਿ ਬਿਨਾਂ ਕਿਸੇ ਰਸਮ ਤੋਂ ਜਸਟ ਲੋਕਾਂ ਤੱਕ ਕਿਤਾਬ ਪਹੁੰਚਾ ਦਿੱਤੀ ਗਈ ਇਹਨਾਂ ਅਡੰਬਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਮਨੁੱਖੀ ਅਧਿਕਾਰ ਕਾਰਕੁਨ ਅਰੁਣ ਫਰੇਰਾ ਦੀ ਇਹ ਜੇਲ੍ਹ ਡਾਇਰੀ ਉਸ ਵੱਲੋਂ 4.5 ਸਾਲ ਨਾਗਪੁਰ ਦੇ ਅੰਡਾ ਸੈੱਲ ਨਾਂ ਦੀ ਖੌਫਨਾਕ ਜੇਲ੍ਹ ਕੋਠੜੀ ਵਿੱਚ ਗੁਜ਼ਾਰੇ ਵਕਤ ਦੀ ਦਾਸਤਾਂ ਹੈ ਇਸ ਦਾ ਪੰਜਾਬੀ ਅਨੁਵਾਦ ਮਾਸਟਰ ਤਰਸੇਮ ਲਾਲ ਜੀ ਨੇ ਕੀਤਾ ਹੈ ਅਤੇ ਇਸ ਨੂੰ ਸਤਨਾਮ ਜੰਗਲਨਾਮਾ ਯਾਦਗਾਰੀ ਪ੍ਰਕਾਸ਼ਨ ਪਟਿਆਲਾ ਨੇ ਛਾਪਿਆ ਹੈ ਅਰੁਣ ਨੂੰ ਮਾਓਵਾਦੀ ਲਹਿਰ ਦਾ ਹਮਦਰਦ ਹੋਣ ਦੇ ਇਲਜ਼ਾਮ ਵਿਚ ਫਰਜ਼ੀ ਕੇਸ ਪਾ ਕੇ ਅਤੇ ਨਹਾਇਤ ਬਦਨਾਮ ਕਾਨੂੰਨ UAPA ਲਗਾ ਕੇ ਜੇਲ੍ਹ ਵਿਚ ਸਾੜਿਆ ਗਿਆ ਆਖਿਰਕਾਰ ਲੋਕ ਪੱਖੀ ਵਕੀਲਾਂ ਵੱਲੋਂ ਲੜੀ ਗਈ ਅਦਾਲਤੀ ਲੜਾਈ ਦੀ ਬਦੌਲਤ ਅਰੁਣ ਸਾਰੇ ਮਾਮਲਿਆਂ ਵਿਚੋਂ ਬਰੀ ਹੋ ਗਏ ਹਰ ਜਮਹੂਰੀ ਲੋਕ ਪੱਖੀ ਅਤੇ ਇਨਸਾਫ਼ ਪਸੰਦ ਵਿਅਕਤੀ ਅਤੇ ਕਾਰਕੁਨ ਦੇ ਲਈ ਇਹ ਲਾਜ਼ਮੀ ਪੜ੍ਹੀ ਜਾਣ ਵਾਲੀ ਕਿਤਾਬ ਹੈ ਇਹ ਕਿਤਾਬ ਕੁਝ ਹੀ ਦਿਨਾਂ ਵਿਚ ਅਗਾਂਹ ਵਧੂ ਸਾਹਿਤ ਦੇ ਬੁੱਕ ਸਟਾਲਾਂ ਉਪਰ ਮੁਹੱਈਆ ਹੋ ਜਾਵੇਗੀ ਕਾਪੀਆਂ ਲਈ ਪ੍ਰਕਾਸ਼ਨ ਦੇ ਸੰਚਾਲਕ ਅਮਨਿੰਦਰ ਪਾਲ ਨਾਲ ਅੱਗੇ ਉਨ੍ਹਾਂ ਦਾ ਨੰਬਰ ਹੈ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਇਕੱਲਤਾ ਅਤੇ ਉਦਾਸੀ ਭਰੀ ਹੁਮਸ ਨਾਲ ਲੱਦੀਆਂ ਜੇਲ੍ਹ ਦੀਆਂ ਕੋਠੜੀਆਂ ਚ ਕੈਦ ਅਰੁਣ ਫਰੇਰਾ ਕਦੇ ਕਦਾਈ ਆਪਣੀ ਪਤਨੀ ਜਾਂ ਮਾਪਿਆਂ ਨੂੰ ਚਿੱਠੀ ਲਿਖਦਾ ਇਕ ਦਿਨ ਅਜਿਹੀ ਹੀ ਕਿਸੇ ਕੋਠੜੀ ਚ ਬੈਠਾ ਉਹ ਜੇਲ ਚ ਕੰਮ ਕਰਦੇ ਇਕ ਦਲਿਤ ਕਾਮੇ ਵੱਲ ਟਿਕਟਕੀ ਲਾਈ ਦੇਖ ਰਿਹਾ ਸੀ ਬੈਠਾ ਬੈਠਾ ਹੀ ਉਹ ਉਸ ਕਾਮੇ ਦਾ ਸਕੈਚ ਤਿਆਰ ਕਰਨ ਲੱਗਾ ਫਿਰ ਇਕ ਇਕ ਕਰਕੇ ਜੇਲ ਦੀ ਨਿਰਦਈ ਜ਼ਿੰਦਗੀ ਦਾ ਬਿਆਨ ਕਰਦੇ 50 ਸਕੈਚ ਤੇ ਕਾਰਟੂਨ ਬਣ ਗਏ ਮਾਓਵਾਦੀਆਂ ਦੀ ਪਾਰਟੀ ਦਾ ਪ੍ਰਚਾਰ ਅਤੇ ਸੰਚਾਰ ਵਿੰਗ ਦਾ ਮੁਖੀ ਹੋਣ ਦੇ ਝੂਠੇ ਦੋਸ਼ ਹੇਠ 4 ਸਾਲ ਤੇ 8 ਮਹੀਨੇ ਜੇਲ੍ਹ ਰਹਿ ਕੇ ਆਏ ਅਰੁਣ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਇਹੀ ਚਿੱਠੀਆਂ ਤੇ ਕਾਰਟੂਨ ਇੱਕ ਦਿਨ ਇਹ ਕਿਤਾਬ ਲਿਖੇ ਜਾਣ ਦਾ ਕਾਰਨ ਬਣਨਗੇ ਜਮਹੂਰੀ ਹੱਕਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸ਼ੌਕੀਨ ਅਰੁਣ ਮਈ 2009 ਚ ਨਾਗਪੁਰ ਪੁਲਿਸ ਦੁਆਰਾ ਇੱਕ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਉਸ ਤੇ 11 ਝੂਠੇ ਕੇਸ ਮੜੇ ਗਏ ਜਿਨ੍ਹਾਂ ਚ ਕਤਲ ਇਰਾਦਾ ਕਤਲ ਪੁਲਿਸ ਪਾਰਟੀ ਤੇ ਗੋਲੀਆਂ ਵਰਾਉਣ ਦੇਸ਼ ਧਰੋਹ ਅਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਸਨ ਉਹਨੂੰ ਮਹਾਰਾਸ਼ਟਰ ਦੀ ਸਭ ਤੋਂ ਬਦਨਾਮ ਜੇਲ੍ਹ ਨਾਗਪੁਰ ਸੈਂਟਰਲ ਜੇਲ੍ਹ ਚ 4 ਸਾਲ 8 ਮਹੀਨੇ ਬੰਦੀ ਬਣਾ ਕੇ ਰੱਖਿਆ ਗਿਆ ਆਪਣੇ ਤੇ ਮੜੇ ਗਏ ਸਾਰੇ ਕੇਸਾਂ ਚ ਬਰੀ ਹੋ ਜਾਣ ਤੋਂ ਬਾਅਦ ਅਰੁਣ ਨੇ ਸਤੰਬਰ 2011 ਚ ਨਾਗਪੁਰ ਜੇਲ੍ਹ ਚੋਂ ਹਲੇ ਪਹਿਲਾ ਕਦਮ ਬਾਹਰ ਰੱਖਿਆ ਹੀ ਸੀ ਕਿ ਚਿੱਟ ਕੱਪੜੀਆ ਪੁਲਿਸ ਨੇ ਉਸ ਨੂੰ ਅਗਵਾ ਕਰ ਲਿਆ ਗੜਚਿਰੌਲੀ ਦੇ ਜੰਗਲਾਂ ਚ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣ ਸਬੰਧੀ 4 ਸਾਲ ਪਹਿਲਾਂ ਦਰਜ ਹੋਏ 2 ਕੇਸਾਂ ਚ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਨੂੰ ਦੁਬਾਰਾ ਜੇਲ੍ਹੀ ਡੱਕ ਦਿੱਤਾ ਗਿਆ ਅਤੇ ਇਕ ਵਾਰ ਫਿਰ ਉਹ ਇਸ ਪ੍ਰਬੰਧ ਨਾਲ ਦੋ ਹੱਥ ਕਰਨ ਲਈ ਮਜਬੂਰ ਹੋਇਆ ਕਾਨੂੰਨੀ ਚਾਰਾਜੋਈ ਤੋਂ ਬਾਅਦ ਅਖੀਰ ਜਨਵਰੀ 2012 ਚ ਉਹ ਨਾਗਪੁਰ ਜੇਲ ਦੇ ਉਸ ਲਾਲ ਦਰਵਾਜ਼ੇ ਹੇਠੋਂ ਲੰਘਿਆ ਜਿਸ ਨੂੰ ਪਾਰ ਕਰਨ ਦੀ ਹਸਰਤ ਉਸ ਜੇਲ੍ਹ ਚ ਬੰਦ ਹਰ ਇਕ ਕੈਦੀ ਅਤੇ ਹਵਾਲਾਤੀ ਦੀ ਜਿੰਦ ਨੂੰ ਬੇਚੈਨ ਕਰੀ ਰੱਖਦੀ ਸੀ ਇਸ ਇਹ ਕਿਤਾਬ ਅਰੁਣ ਵੱਲੋਂ ਜੇਲ੍ਹ ਚ ਗੁਜ਼ਾਰੇ ਸਾਲਾਂ ਦਾ ਬਿਰਤਾਂਤ ਹੈ ਇਹ ਜੇਲ੍ਹ ਦੀ ਜ਼ਿੰਦਗੀ ਦੌਰਾਨ ਉਸ ਵੱਲੋਂ ਧੱਕੇ ਅਤੇ ਮਹਿਸੂਸੇ ਗਏ ਤਸੀਹਾਂ ਕੁਟਾਪਿਆਂ ਭ੍ਰਿਸ਼ਟਾਚਾਰ ਨਾਲ ਲਿਪਤ ਪ੍ਰਬੰਧ ਕੈਦੀਆਂ ਦੇ ਵਿਵਹਾਰ ਦਰਿੰਦਗੀ ਦੇ ਖਿਲਾਫ਼ ਕੈਦੀਆਂ ਵੱਲੋਂ ਕੀਤੀਆਂ ਜਾਂਦੀਆਂ ਹੜਤਾਲਾਂ ਬੇਵਸੀ ਅਤੇ ਲਾਚਾਰੀ ਦਾ ਅਹਿਸਾਸ ਕਰਵਾਉਂਦੀ ਜੇਲ੍ਹ ਦੀ ਆਬੋ ਹਵਾ ਅਤੇ ਕੈਦੀਆਂ ਦੀ ਉਮੀਦ ਨੂੰ ਜ਼ਿੰਦਾ ਰੱਖਣ ਵਾਲੇ ਨਿੱਕੇ ਨਿੱਕੇ ਦਿਲਾਸਿਆਂ ਅਤੇ ਤਸੱਲੀਆਂ ਦਾ ਬਿਰਤਾਂਤ ਹੈ ਪਿੰਜਰੇ ਦੇ ਰੰਗ ਇੱਕ ਸੱਚੀ ਕਹਾਣੀ ਹੈ ਜੋ ਦੱਸਦੀ ਹੈ ਕਿ ਸਲਾਖਾਂ ਦੇ ਉਸ ਪਾਰ ਵਸਦੇ ਸੰਸਾਰ ਚ ਦਿਨ ਕਿਵੇਂ ਚੜ੍ਹਦੇ ਤੇ ਲੈਂਦੇ ਹਨ ਇਹ ਕਿਸੇ ਰੋਚਕ ਜਾਸੂਸੀ ਨਾਵਲਾਂ ਵਰਗੀ ਕੋਈ ਕਹਾਣੀ ਤਾਂ ਨਹੀਂ ਪਰ ਇਹ ਜੇਲ੍ਹ ਚ ਬਿਤਾਏ ਸਾਲਾਂ ਦਾ ਬਿਰਤਾਂਤ ਮਾਤਰ ਵੀ ਨਹੀਂ ਹੈ ਸਗੋਂ ਇਹ ਤਾਂ ਹੈਰਾਨ ਕਰ ਦੇਣ ਵਾਲੀ ਮਨੁੱਖ ਦੀ ਉਸ ਸ਼ਿੱਦਤ ਦਾ ਬਿਆਨ ਹੈ ਜਿਸ ਦੇ ਆਸਰੇ ਉਹ ਇਨਸਾਫ਼ ਪ੍ਰਾਪਤ ਕਰਨ ਅਤੇ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਲਈ ਜੂਝਦਾ ਆਇਆ ਹੈ
ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਹੀ ਗੱਲ ਹੈ ਜੀ ਉਹ ਜਿਹੜੇ ਆਪਣੇ ਪੰਜਾਬੀ ਸਰੋਤੇ ਸੁਣ ਰਹੇ ਨੇ ਜਦੋਂ ਪੰਜਾਬ ਦੇ ਕਾਲੇ ਦੌਰ ਚ ਜੀ ਮੈਂ ਜੇ ਹੁਣ ਦਿਮਾਗ ਦੇ ਵਿੱਚ ਐਗਜ਼ਾਮਪਲ ਆਏ ਪ੍ਰੋਫੈਸਰ ਭੁੱਲਰ ਹੁਣਾਂ ਦੀ ਠੀਕ ਆ ਉਹ ਸਰਕਾਰ ਨੇ ਜਿਹੜਾ ਤਸ਼ੱਦਦ ਕੀਤਾ ਤਸ਼ੱਦਦ ਇੱਕ ਲੜਾਈ ਹੋਈ ਹੈ ਦੋਨਾਂ ਪਾਸਿਓਂ ਠੀਕ ਹੈ ਉਹਦੇ ਵਿੱਚ ਦੋਵੇਂ ਕਸੂਰਵਾਰ ਨੇ ਸਰਕਾਰ ਨੂੰ ਬਿਲਕੁਲ ਬਰੀ ਕੀਤਾ ਜਾ ਰਿਹਾ ਹੈ ਔਰ ਜਿਹੜੇ ਖਾੜਕੂ ਸੀਗੇ ਉਹਨਾਂ ਨੂੰ ਹਜੇ ਤੱਕ ਜਿਹੜੀਆਂ ਸਜ਼ਾਵਾਂ ਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ
ਜੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਲਈਆਂ ਉਹਨਾਂ ਨੂੰ ਜੇਲ੍ਹਾਂ ਚੋਂ ਨਹੀਂ ਛੱਡਿਆ ਜਾ ਰਿਹਾ
ਜੇ ਆਪਾਂ ਪ੍ਰੋਫੈਸਰ ਭੁੱਲਰ ਹੁਣਾਂ ਦੀ ਐਗਜ਼ਾਮਪਲ ਲਈਏ ਤੇ ਉਹ ਉਮਰ ਉਹਨਾਂ ਦੀ ਇੰਨੀ ਹੋ ਚੁੱਕੀ ਆ ਔਰ ਮੈਂਟਲੀ ਵੀ ਉਹ ਠੀਕ ਨਹੀਂ ਹੈਗੇ ਔਰ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਸੋ ਬਹੁਤ ਗੰਭੀਰ ਮਸਲਾ ਜੀ ਇਹ ਜਿਹੜੀ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ
ਬਿਲਕੁਲ ਬਿਲਕੁਲ ਉਹ ਮੈਂ ਕਿਹਾ ਇੱਕ ਉਹਨਾਂ ਨੇ ਐਗਜ਼ਾਮਪਲ ਸੈੱਟ ਕਰਦੇ ਆ ਕਿ ਅਗਰ ਕੋਈ ਇੰਨੀ ਹਿੰਮਤ ਕਰਦਾ ਹੈ ਕਿ ਸਥਾਪਤੀ ਦੇ ਖਿਲਾਫ ਕੋਈ ਆਵਾਜ਼ ਉਠਾਉਣ ਦੀ ਤੋ ਇਸ ਤਰ੍ਹਾਂ ਦਾ ਜੋ ਕੁਝ ਹੋ ਚੁੱਕਿਆ ਹੁੰਦਾ ਬੀਤੇ ਚ ਇਸ ਵਕਤ ਚੱਲ ਰਿਹਾ ਉਹਨੂੰ ਇੱਕ ਵਾਰੀ ਲੋਕ ਯਾਦ ਕਰਕੇ ਥੋੜੇ ਕੰਬ ਜੇ ਜਾਣ ਤਾਂ ਕਿ ਕਦੀ ਹਿੰਮਤ ਨਾ ਕਰਨ ਜੁਰਤ ਨਾ ਕਰਨ ਕੋਈ ਆਵਾਜ਼ ਉਠਾਉਣ ਦੀ ਮੇਰੇ ਇਹੋ ਹੀ ਹੁੰਦਾ ਇਹਨਾਂ ਦਾ ਮੈਨੂੰ ਤਾਂ ਲੱਗਦਾ ਅਦਰਵਾਈਜ਼ ਤਾਂ ਇਹ ਬਿਲਕੁਲ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਸਾਰਾ ਕੁਝ ਸੋ ਕਿਸੇ ਵੀ ਪਾਸਿਓਂ ਇਹ ਸਹੀ ਨਹੀਂ ਬਣਦੀ ਗੱਲ ਅਗਰ ਕੋਈ ਵੀ ਕਿੰਨੇ ਵੱਡੇ ਤੋਂ ਵੱਡਾ ਵੀ ਕੋਈ ਕ੍ਰਿਮੀਨਲ ਕਿਉਂ ਨਾ ਹੋਵੇ ਉਹ ਏਮ ਤੇ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਰਿਫੋਰਮ ਕਰਕੇ ਸੋਸਾਇਟੀ ਚ ਦੁਬਾਰਾ ਵਾਪਸ ਲਿਆਉਣਾ ਪਰ ਇਹ ਬਿਲਕੁਲ ਇੱਕ ਓਪੋਜ਼ਿਟ ਕੰਮ ਕਰਦੇ ਨੇ ਉਲਟ ਕੰਮ ਚੱਲ ਰਿਹਾ ਜੇਲ੍ਹਾਂ ਸੁਧਾਰ ਕਰਨੀ ਹੈਗੀਆਂ
ਹਾਂ ਸੁਧਾਰ ਕਰਨੀ ਉੱਥੇ ਹਿੰਦੁਸਤਾਨ ਦੇ ਜੁਡੀਸ਼ੀਅਲ ਸਿਸਟਮ ਤੇ ਇੰਨਾ ਖਤਰਨਾਕ ਵਾ ਉੱਥੇ ਵੀਹ ਸਾਲ ਸਿਰਫ ਫੈਸਲਾ ਸੁਣਨ ਨੂੰ ਅੰਦਰ ਸੜ ਜਾਂਦੇ ਲੋਕ
ਬਿਲਕੁਲ ਬਿਲਕੁਲ ਔਰ ਜਿਸ ਤਰ੍ਹਾਂ ਇਹਨਾਂ ਤੇ ਕਿੰਨੇ ਕੇਸ ਪਾਏ ਇਸ ਤਰ੍ਹਾਂ ਸੀ ਕੋਬਾਰਟ ਗਾਂਧੀ ਦੀ ਗੱਲ ਕਰਾਂ ਮਖਲੋ ਉਹਨਾਂ ਤੇ
ਹਾਂ
ਇੱਕ ਪਿੱਛੇ ਜੇ ਉਹਨਾਂ ਤੇ ਪਤਾ ਨੀ 12-13 ਕੇਸ ਨੇ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਇੱਕ ਕੇਸ ਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਤੋ ਜਿਹੜੇ ਬਾਕੀ 10-11 ਜਿੰਨੇ ਵੀ ਹੈ ਉਹ ਹਲੇ ਚੱਲਣਗੇ
ਬਿਲਕੁਲ ਬਿਲਕੁਲ ਰੀਸੈਂਟਲੀ ਹੁਣ ਉਹਦੇ ਸੱਚ ਪਿੱਛੇ ਕੀ ਆ ਸਾਨੂੰ ਨਹੀਂ ਪਤਾ ਪਰ ਹਜੇ ਤੱਕ ਜੋ ਸਾਹਮਣੇ ਆ ਰਿਹਾ ਜਿਹੜਾ ਕੈਨੇਡਾ ਤੋਂ ਨੌਜਵਾਨ ਜਗਤਾਰ ਸਿੰਘ
ਗਿਆ
ਕੈਨੇਡਾ ਤੋਂ ਹਾਂ ਜਗਤਾਰ ਸਿੰਘ ਤੇ ਉਹਦੇ ਤੇ ਵੀ ਕਈ ਸਾਰੇ ਕੇਸ ਪਾਏ ਆ ਕਾਫੀ ਕੁਛ ਚੱਲਿਆ ਪੰਜਾਬ ਦੇ ਵਿੱਚ ਉਹਨੂੰ ਕੁਛ ਦੱਸਿਆ ਨੀ ਜਾ ਰਿਹਾ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਦੇ ਵਿੱਚ ਉਹਨੂੰ ਟ੍ਰਾਂਸਫਰ ਕਰੀ ਜਾਂਦੇ ਆ ਸੋ ਕਾਫੀ ਹੈ ਜੀ ਸਟੇਟ ਦਾ
ਮੇਰੇ ਖਿਆਲ ਇਹਨਾਂ ਦੀਆਂ ਇਹੋ ਮਾਇੰਡ ਗੇਮਸ ਨੇ ਹੋਣਾ ਕਿਉਂਕਿ ਬਾਰ ਬਾਰ ਉਹ ਰਿਸਰਚ ਵੀ ਸ਼ੋ ਕਰਦੀ ਹੈ ਕਿ ਜਿਹੜੀਆਂ ਜੇਲ੍ਹਾਂ ਨੇ ਉਹ ਲੋਕਾਂ ਨੂੰ ਉਹਨਾਂ ਦਾ ਰਿਫੋਰਮ ਨਹੀਂ ਕਰਦੀਆਂ ਖੈਰ ਇਹ ਤਾਂ ਜਿਹੜੇ ਨੇ ਇਹ ਪੋਲੀਟੀਕਲ ਪ੍ਰਿਜ਼ਨਰਸ ਨੇ ਇਹਨਾਂ ਦਾ ਤਾਂ ਰਿਫੋਰਮ ਕਰਨ ਵਾਲੀ ਕੋਈ ਗੱਲ ਨਹੀਂ ਹੈ ਇੱਥੇ ਪਰ ਜਿਹੜੇ ਕੋਈ ਛੋਟਾ ਮੋਟਾ ਕ੍ਰਾਈਮ ਕਰਦੇ ਨੇ ਜਾਂ ਕੋਈ ਵੱਡਾ ਕ੍ਰਾਈਮ ਵੀ ਕਰਦੇ ਨੇ ਉਹਨਾਂ ਵਾਸਤੇ ਸੁਧਾਰ ਘਰ ਹੋਣੀਆਂ ਚਾਹੀਦੀਆਂ ਜੇਲ੍ਹਾਂ ਤੋ ਉਹ ਨਹੀਂ ਕੰਮ ਕਰ ਰਹੀਆਂ ਉਸ ਤਰ੍ਹਾਂ ਕੋਈ
ਉਹ ਕਿਉਂ ਛੱਡਣਗੇ ਜੀ ਤਿਹਾੜ ਜੇਲ੍ਹ ਦੇ ਵਿੱਚ ਪ੍ਰੋਡਕਸ਼ਨ ਲੱਗੀਆਂ ਮਰੂਤੀ ਦੀਆਂ ਤੇ ਹੋਂਡਾ ਦੀਆਂ
ਹਾਂ ਉਹ ਬੀਬੀ ਕਿਰਨ ਬੇਦੀ ਦਾ
ਸ਼ੁਰੂ ਕੀਤਾ ਹੈ ਸਾਰਾ ਕੰਮ
ਸੀਗਾ ਕਿ ਮਨੀ ਮੇਕਿੰਗ
ਨਾ ਉੱਥੇ ਤੁਸੀਂ ਯੂਨੀਅਨ ਰੱਖ ਸਕਦੇ ਹੋ ਉਹ ਆਪੋ ਡਿਸਾਈਡ ਕਰਦੇ ਵੀ ਤੁਹਾਨੂੰ ਕਿੰਨੇ ਪੈਸੇ ਦੇਣੇ ਆ ਉਹਨਾਂ ਦੇ ਵਾਸਤੇ ਤੁਸੀਂ ਉਹ ਆਮਦਨ ਦੇ ਸਾਧਨ ਬਣੇ ਹੋਏ ਹੋ ਸਾਰੀਆਂ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਕੰਮ ਅੰਦਰ ਕੰਮ ਕਰਦੇ ਆ ਵੱਡੀਆਂ ਵੱਡੇ ਕਾਰਪੋਰੇਟ ਘਰਾਣਿਆਂ ਵਾਸਤੇ ਸੋ ਉਹ ਕੁਛ ਛੱਡਣਗੇ ਇਹਨਾਂ ਨੂੰ ਉਹ ਤੇ ਹੋਰ ਲਮਕਾਉਣਗੇ ਇਹਨਾਂ ਕੇਸ
ਮੇਰਾ ਖਿਆਲ ਉਹ ਵਕਤ ਨਹੀਂ ਖੈਰ ਡਿਪੈਂਡ ਕਰਦਾ ਕਿ ਕਿਹੜੇ ਵਿਅਕਤੀ ਨੂੰ ਤੁਸੀਂ ਜੇਲ੍ਹ ਚ ਪਾਇਆ ਕਿਉਂਕਿ ਹੁਣੇ ਅਸੀਂ ਕਰਤਾਰ ਸਿੰਘ ਸਰਾਭਾ ਦਾ ਗੀਤ ਸੁਣਾ ਕੇ ਹਟੇ ਆ ਸਰੋਤਿਆਂ ਨੂੰ ਕਿ ਜੇਲ੍ਹਾਂ ਹੋਣ ਕਾਲਜ ਵਤਨ ਡਿਗਰੀਆਂ ਵਗੈਰਾ ਵਗੈਰਾ ਸ਼ਾਇਦ ਤਾਂ ਨਹੀਂ ਉਸ ਵਕਤ ਵੀ ਮੈਨੂੰ ਲੱਗਦਾ ਇਹੋ ਕੁਛ ਹੀ ਚੱਲਦਾ ਹੋਣਾ ਤੋ ਉਹ ਇੱਕ ਮੈਨੂੰ ਲੱਗਦਾ ਕਿ ਖਾਸ ਕਿਸਮ ਦੇ ਜਿਹੜੇ ਸਿਰੜੀ ਲੋਕ ਨੇ ਉਹ ਉਸ ਹਾਲਾਤ ਚੋਂ ਵੀ ਉਹ ਇੱਕ ਸਿੱਖਿਆ ਦਾ ਪ੍ਰੋਸੈਸ ਉਹਨਾਂ ਦਾ ਚੱਲਦਾ ਰਹਿੰਦਾ ਹੈ ਜਿਸ ਤਰ੍ਹਾਂ ਇਹ ਅਰੁਣ ਫਰੇਰਾ ਇਹਨਾਂ ਨੇ ਖਿਤਾਬ ਲਿਖ ਦਿੱਤੀ ਉਹ ਆਪਣੇ ਸਾਰੇ ਐਕਸਪੀਰੀਅੰਸ ਦੀ ਉਹਦੇ ਵਿੱਚੋਂ ਉਹਨਾਂ ਨੇ ਮੇਰਾ ਖਿਆਲ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੋਟੀਵੇਟ ਕਰਨ ਦੀ ਕੋਸ਼ਿਸ਼ ਹੋਏਗੀ
ਤਿਆਰ ਹੋ ਜਾਓ
ਹਾਂ ਔਰ ਅਸੀਂ ਅਗਰ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਦਾ ਜੇਲ੍ਹ ਦਾ ਐਕਸਪੀਰੀਅੰਸ ਦੇਖਦੇ ਹਾਂ ਉਹਨਾਂ ਨੇ ਉੱਥੇ ਜਾ ਕੇ ਵੀ ਜਿਹੜੀ ਉਹ ਬਾਹਰ ਜਿਹੜੀ ਇੱਕ ਬਰਾਬਰਤਾ ਵਾਲੇ ਸਮਾਜ ਦੀ ਲੜਾਈ ਸੀ ਉਹ ਜੇਲ੍ਹ ਦੇ ਅੰਦਰ ਵੀ ਬਰਾਬਰਤਾ ਵਾਲੀ ਲੜਾਈ ਉਹਨਾਂ ਨੇ ਲੜੀ ਜਦੋਂ ਦੇਖਿਆ ਕਿ ਜਿਹੜੇ ਯੂਰੋਪੀਅਨ ਮੂਲ ਦੇ ਜਿਹੜੇ ਕੈਦੀ ਨੇ ਉਹਨਾਂ ਦਾ ਟ੍ਰੀਟਮੈਂਟ ਉਹਨਾਂ ਨਾਲ ਚੰਗਾ ਵਿਵਹਾਰ ਹੋ ਰਿਹਾ ਜਿਹੜੇ ਨਾਨ ਯੂਰੋਪੀਅਨ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਬਦਸਲੂਕੀ ਹੋ ਰਹੀ ਹੈ ਸੋ ਉੱਥੇ ਜਾ ਕੇ ਵੀ ਉਹ ਲੜਾਈ ਲੜੀ ਹੈ ਔਰ ਭੁੱਖ ਹੜਤਾਲਾਂ ਰੱਖੀਆਂ ਨੇ ਜੇਲ੍ਹ 'ਚ ਜਾ ਕੇ ਆਪਣੀਆਂ ਕੰਡੀਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਬਿਹਤਰ ਕਰਨ ਲਈ ਸੋ ਉਹ ਮੇਰਾ ਖਿਆਲ ਹੈ ਕਿ ਉਹ ਜਿਹੜੇ ਕ੍ਰਾਂਤੀਕਾਰੀ ਰੈਵੋਲਿਊਸ਼ਨਰੀ ਰੈਡੀਕਲ ਸਰਟਨ ਕਿਸਮ ਦੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਤੁਸੀਂ ਹਾਲਾਤ 'ਚ ਪਾ ਦਿਓ ਉਹ ਆਪਣਾ ਕੰਮ ਕਰਨ ਨੂੰ ਨਹੀਂ ਹਟਦੇ
ਨਹੀਂ ਹਟਦੇ ਨਹੀਂ ਹਟਦੇ
ਬਿਲਕੁਲ ਬਿਲਕੁਲ
ਹਾਂਜੀ ਉਹਨਾਂ ਆਪਣੇ ਕੋਲ 10 ਮਿੰਟ ਹੈਗੇ ਜਦੋਂ ਮਾਨਸ ਆਈਲੈਂਡ ਦੀ ਗੱਲਬਾਤ ਹੋਈ ਪਾਪਾ ਨਿਊ ਗਿਨੀ ਦੀ ਜਿਹੜਾ ਛੋਟਾ ਆਈਲੈਂਡ ਆ ਦੋਸਤੋ ਇੰਨਾ ਕੁ ਇਹਦਾ ਇਤਿਹਾਸ ਮਤਲਬ ਦੁੱਖ ਦਰਦ ਨਾਲ ਭਰਿਆ ਹੈ ਜਿਉਂ ਜਿਉਂ ਤੁਸੀਂ ਹੋਰ ਪੜ੍ਹਦੇ ਜਾਓ ਤਿਉਂ ਤਿਉਂ ਕਿਉਂਕਿ ਇੱਕ ਸਾਡੇ ਫਾਦਰ ਹੋਣਾਂ ਦੀ ਬਹੁਤ ਫੇਵਰੇਟ ਕਿਤਾਬ ਆ ਉਹ ਤੋਂ ਡਾਕੂਮੈਂਟਰੀ ਵੀ ਹੈਗੀ ਆ ਗਨਸ ਜਰਮਸ ਐਂਡ ਸਟੀਲ ਫੇਟਸ ਆਫ ਹਿਊਮਨ ਸੁਸਾਇਟੀਜ਼ ਸੋ ਬਹੁਤ ਹੀ ਪੜ੍ਹਨ ਵਾਲੀ ਕਿਤਾਬ ਆ ਉਹ ਸਾਰੀ ਦੀ ਸਾਰੀ ਜਿਹੜਾ ਜਿਹੜੇ ਇਹ ਲੋਕ ਨੇ ਉੱਥੇ ਦੇ ਨਿਊ ਪਾਪਾ ਜੀ ਗਿਨੀ ਦੇ ਉਹਨਾਂ ਦੇ ਉੱਪਰ ਬੇਸ ਹੈ ਪਰ ਉਹਦੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਜਿਹੜਾ ਕਲੋਨੀਅਲ ਜਿਹੜੀਆਂ ਸੀਗੀਆਂ ਪੁਰਾਣੀਆਂ ਤਾਕਤਾਂ ਉਹਨਾਂ ਦਾ ਬਹੁਤ ਹੀ ਗੰਦਾ ਉਹਨੂੰ ਜੀ ਰੋਲ ਰਿਹਾ ਔਰ ਰੀਸੈਂਟ ਹੁਣ ਤੱਕ ਜੇ ਇਸ ਤਰੀਕੇ ਮੈਂ ਉਹਨੂੰ ਜੀ ਪੜ੍ਹਦਾ ਪਿਆ ਸੀਗਾ ਕਿਉਂਕਿ ਇਹ ਜਿਹੜਾ ਇਹ ਆਈਲੈਂਡ ਆ ਉਹਨੂੰ ਜੀ ਇਹ ਬਹੁਤ ਕਿਉਂਕਿ ਆਈਸੋਲੇਟਡ ਹੈ ਦੁਨੀਆਂ ਦਾ ਸਭ ਤੋਂ ਵੱਡਾ ਆਈਲੈਂਡ ਹੈ ਜੀ ਇਹ ਤੇ ਉਹਦੇ ਵਿੱਚ ਇੱਕ ਜਿਹੜੇ ਜਿਹੜੇ ਐਂਥਰੋਪੋਲੋਜਿਸਟ ਜਿਹਨੂੰ ਜਿਹੜੇ ਮਨੁੱਖੀ ਵਿਕਾਸ ਦੇ ਉੱਪਰ ਕੰਮ ਕਰਦੇ ਆ ਕਿ ਪੱਥਰ ਯੁੱਗ ਦੇ ਵਿੱਚੋਂ ਮਨੁੱਖ ਦਾ ਵਿਕਾਸ ਕਿਵੇਂ ਹੋਇਆ ਉਹਦੇ ਸਟੱਡੀ ਕਰਨ ਵਾਸਤੇ ਇਹ ਸਭ ਤੋਂ ਜਿਹੜਾ ਵਧੀਆ ਮੰਨਿਆ ਗਿਆ ਸੀਗਾ ਕਿ ਉੱਥੇ ਉਹ ਕਿਉਂਕਿ ਆਈਸੋਲੇਟ ਹੋ ਚੁੱਕੇ ਸੀਗੇ ਹੁਣ ਉਹਦੇ ਵਿੱਚ ਜਦੋਂ 15ਵੀਂ ਸਦੀ ਦੇ ਵਿੱਚ 15ਵੀਂ 16ਵੀਂ ਸਦੀ ਦੇ ਵਿੱਚ ਯੂਰਪੀਅਨ ਚੱਲ ਗਏ ਆ ਸਪੈਨਿਸ਼ ਗਏ ਨੇ ਜਰਮਨ ਗਏ ਨੇ ਆਪਸ ਦੇ ਵਿੱਚ ਲੜੇ ਵੀ ਆ ਬ੍ਰਿਟਿਸ਼ ਗਏ ਨੇ ਲੜੇ ਓਬਵੀਅਸਲੀ ਕਿਹਨਾਂ ਚੀਜ਼ਾਂ ਵਾਸਤੇ ਲੜਦੇ ਆ ਨੈਚੁਰਲ ਰਿਸੋਰਸ
ਕੁਦਰਤੀ ਸਰੋਤ ਉਹਨਾਂ ਦੇ ਵਾਸਤੇ
ਉਹ ਵੀ ਗੱਲ ਕਰਾਂਗੇ ਆਪਾਂ ਹੁਣ ਤੱਕ ਰੀਸੈਂਟਲੀ ਤੱਕ ਕਿੰਨਾ ਇਹ ਨੁਕਸਾਨ ਕਰਕੇ ਗਏ ਨੇ ਇਹ ਸੋ ਜਿਹੜੇ ਉਹ ਜਿਹੜੇ ਉਹਨਾਂ ਦੇ ਜਿਹੜੇ ਸਾਇੰਟਿਸਟ ਨੇ ਖਾਸ ਕਰਕੇ ਜਿਹੜੇ ਡਾਰਵਿਨ ਦੇ ਚੇਲੇ ਨੇ ਸਾਥੀ ਉਹ ਬਹੁਤ ਬਹੁਤ ਸਾਰੇ ਲੋਕਾਂ ਨੂੰ ਇਹ ਪੰਜਾਬ ਦੇ ਵਿੱਚ ਮੈਂ ਖਾਸ ਕਰਕੇ ਕਹੂੰਗਾ ਬਹੁਤ ਇਸ ਗੱਲ ਨੂੰ ਆਪਾਂ ਨੂੰ ਕੇਅਰਫੁਲ ਹੋਣਾ ਰਹੂਗਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਇੱਕ ਤਰਕਸ਼ੀਲ ਮੂਵਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਚਾਰਲਸ ਡਾਰਵਿਨ ਨੂੰ ਤਾਂ ਚੁੱਕਿਆ ਹੋਇਆ ਆ ਉਹ ਬਿਲਕੁਲ ਉਹਦੇ ਓਪੋਜ਼ਿਟ ਵਾ ਚਾਰਲਸ ਡਾਰਵਿਨ ਜਿਹੜੀਆਂ ਇੰਪੀਰੀਅਲਿਸਟ ਬ੍ਰਿਟਿਸ਼ ਇੰਪੀਰੀਅਲਿਸਟ ਪਾਵਰ ਸੀਗੀਆਂ ਉਹਨਾਂ ਦੇ ਵਾਸਤੇ ਕੰਮ ਕਰਦਾ ਸੀ ਉਹਨਾਂ ਦਾ ਸਾਇੰਟਿਸਟ ਸੀਗਾ ਔਰ ਬੜਾ ਹੀ ਰੇਸਿਸਟ ਕਿਸਮ ਦਾ ਸਾਇੰਟਿਸਟ ਸੀਗਾ ਉਹ ਔਰ ਜਿੰਨੀਆਂ ਜੋ ਕੁਛ ਵੀ ਉਹਨੇ ਲਿਖਿਆ ਹੈਗਾ ਆ ਉਹ ਸਿਰਫ ਇਹ ਪ੍ਰੂਵ ਕਰਨਾ ਚਾਹੁੰਦਾ ਕਿ ਜਿਹੜੀ ਗੋਰੀ ਚਮੜੀ ਦੇ ਲੋਕ ਨੇ ਉਹ ਦੂਜਿਆਂ ਨਾਲੋਂ ਸੁਪੀਰੀਅਰ ਨੇ ਤੇ ਬਾਕੀ ਜਿਹੜੇ ਨੇ ਉਹ ਘਟੀਆ ਨੇ ਸੋ ਬੜਾ ਧਿਆਨ ਦੇ ਨਾਲ ਇਹ ਜਿਹੜੀਆਂ ਦਿਮਾਗਾਂ ਦੇ ਵਿੱਚ ਇਹ ਤਰਕਸ਼ੀਲ ਮੂਵਮੈਂਟ ਦੇ ਥਰੂ ਜਿਹੜਾ ਪਾਇਆ ਜਾ ਰਿਹਾ ਕੇਅਰਫੁਲ ਰਹਿਣਾ ਚਾਹੀਦਾ ਪਰ ਜਿਹੜੀ ਮੈਂ ਗੱਲ ਗਾਹਾਂ ਕਰਨਾ ਚਾਹੁੰਦਾ ਸੀਗਾ ਇਸੀ ਮਾਮਲੇ ਦੇ ਵਿੱਚ ਜਦੋਂ ਇਹ ਚਾਰਲਸ ਡਾਰਵਿਨ ਵਰਗੇ ਤੇ ਉਹਨਾਂ ਦੇ ਚੇਲੇ ਜਿਹੜੇ ਨੇ ਮੋਰਟਨ ਤੇ ਹੋਰ ਹੈਗੇ ਨੇ ਕਈ ਉਹ ਬੇਸਿਕਲੀ ਇਹ ਉਹਨੂੰ ਜੀ ਪ੍ਰੂਵ ਕਰਨਾ ਚਾਹੁੰਦੇ ਸੀਗੇ ਕਿ ਜਿਹੜੀ ਮਨੁੱਖ ਜਾਤੀ ਆ ਨਾ ਉਹਦਾ ਸਰੋਤ ਇੱਕ ਨਹੀਂ ਹੈ ਮਨੁੱਖ ਜਾਤੀ ਦੇ ਜਿਹੜੇ ਸਰੋਤ ਨੇ ਉਹ ਵੱਖਰੇ ਵੱਖਰੇ ਨੇ ਮਤਲਬ ਵੱਖਰੀਆਂ ਸਪੀਸੀਜ਼ ਵੱਖਰੀਆਂ ਵੱਖਰੀਆਂ ਨੇ ਨਸਲਾਂ ਵੱਖਰੀਆਂ ਹੋਣਗੀਆਂ ਫੇਰ ਹੀ ਤੁਸੀਂ ਕਹੋਗੇ ਨਾ ਸਾਡੀ ਵਧੀਆ
ਉੱਚਾ ਨੀਵਾਂ ਤਾਂ ਹੀ ਬਣੇਗਾ
ਠੀਕ ਹੈ ਨਾ ਸੋ ਜਿਹੜੇ ਚਾਰਲਸ ਡਾਰਵਿਨ ਤੇ ਉਹਦੀ ਪਾਰਟੀ ਦੇ ਹੋਰ ਬਾਕੀ ਸੀਗੇ ਉਹ ਇਹ ਕਹਿਣਾ ਚਾਹੁੰਦੇ ਸੀ ਪਰ ਕਮਾਲ ਦੀ ਗੱਲ ਇਹ ਹੈ ਕਿ ਉਸੇ ਹੀ ਸਮੇਂ ਦੇ ਵਿੱਚ 1870 ਦੇ ਕਰੀਬ ਨਿਕੋਲਾਏ ਕਰਕੇ ਇੱਕ ਰਸ਼ੀਅਨ ਐਂਥਰੋਪੋਲੋਜਿਸਟ ਜਿਹੜੇ ਮਨੁੱਖੀ ਵਿਕਾਸ ਦੇ ਸਾਇੰਟਿਸਟ ਸੀਗੇ ਉਹ ਜਾਂਦੇ ਉੱਥੇ ਤੇ ਉਹ ਵੀ ਉਸੇ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਅਬਜ਼ਰਵ ਕਰਦੇ ਆ ਉਹ ਪਹਿਲੇ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਇਹ ਕਿਹਾ ਕਿ ਇਹ ਏਦਾਂ ਬਿਲਕੁਲ ਨਹੀਂ ਹੈ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਮੈਨੂੰ ਉਹ ਸ਼ਬਦ ਥੋੜਾ ਜਿਹਾ ਲੱਭਣਾ ਪੈਣਾ ਸੋ ਉਹ ਕਹਿੰਦੇ ਕਿ ਨਹੀਂ ਮਨੁੱਖ ਦਾ ਜਿਹੜਾ ਸਰੋਤ ਵਾ ਅਸੀਂ ਸਾਰੀ ਇੱਕ ਨਸਲ ਦੇ ਅਸੀਂ ਹੈਗੇ ਉਹਨਾਂ ਨੇ ਚਾਰਲਸ ਜਿਹੜਾ ਡਾਰਵਿਨ ਸੀਗਾ ਉਹਨੂੰ ਚੈਲੇਂਜ ਕੀਤਾ ਸੀਗਾ ਕਿਉਂਕਿ ਉਹਨਾਂ ਦਾ ਇਹ ਵਿਚਾਰ ਇਹ ਸੀਗਾ ਕਿ ਅਸੀਂ ਚੰਗੀ ਨਸਲ ਹੈ ਤੇ ਕੁਦਰਤ ਨੇ ਜਿਹੜੀ ਨੈਚੁਰਲ ਸਿਲੈਕਸ਼ਨ ਜਦੋਂ ਕਹਿੰਦੇ ਨੇ ਜਿਹੜੀ ਕੁਦਰਤੀ ਚੋਣ ਸਾਡੀ ਹੋਈ ਹੈ ਗੋਰੇ ਚਮੜੇ ਵਾਲਿਆਂ ਦੀ ਜਿਹੜੇ ਕਾਲੇ ਚਮੜੇ ਵਾਲੇ ਉਹਨਾਂ ਤੇ ਰਾਜ ਕਰਨ ਦੇ ਵਾਸਤੇ ਪਰ ਇਹ ਜਿਹੜੇ ਸਾਇੰਟਿਸਟ ਜਿਹੜੇ ਰਸ਼ੀਆ ਦੇ ਉੱਪਰ ਗਏ 1870 ਦੇ ਵਿੱਚ ਇਹ ਵੀ ਸਾਰੀ ਉਮਰ ਇਹ ਜਿਹੜੇ ਨਿਊ ਪਾਪਾ ਯੂ ਗਿਨੀ ਦੇ ਵਿੱਚ ਇਹਨਾਂ ਨੇ ਕੱਟੀ ਹੈ ਇਹਨਾਂ ਦੇ ਨਾਲ ਸਿੱਖਿਆ ਕਿ ਨਹੀਂ ਏਦਾਂ ਨਹੀਂ ਹੈ ਇਹਦਾ ਬਿਲਕੁਲ ਉਲਟ ਹੈ ਜਿਹੜੀ ਮਨੁੱਖੀ ਨਸਲ ਹੈ ਅਫਰੀਕਾ ਦੇ ਵਿੱਚ ਸ਼ੁਰੂ ਹੋਈ ਹੈ ਤੇ ਸਾਰੇ ਜਿਹੜਾ ਮਨੁੱਖੀ ਪਰਿਵਾਰ ਹੈ ਸਾਰੀ ਦੁਨੀਆਂ ਦੇ ਵਿੱਚ ਫੈਲਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ 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 ਮਾਨਸ ਆਈਲੈਂਡ ਆ ਜਿਹਦੇ ਨਿਊ ਯੂਗਿਨੀ ਦੇ ਵਿੱਚ ਇਹ ਜਿਹੜੇ ਬ੍ਰਿਟਿਸ਼ ਕਲੋਨੀਅਲ ਸੀਗੇ ਉਹਨਾਂ ਨੇ। ਔਰ ਅਨੂ ਜੀ ਬੜੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਤੁਸੀਂ ਉਹ ਜੈਰ ਡਾਇਮੰਡ ਦੀ ਜਿਹੜੀ ਇਹ ਗੰਦ ਜਰਮ ਤੇ ਸਟੀਲ ਦੀ ਜੋ ਤੁਸੀਂ ਪੜ੍ਹਦੇ ਹੋ ਤੇ ਉਹਦੇ ਵਿੱਚ ਉਹ ਬਹੁਤ ਜ਼ਿਆਦਾ ਕਲੀਅਰ ਕਰਦੇ ਨੇ ਬਾਕੀ ਸੁਸਾਇਟੀਆਂ ਜਿਹੜੀਆਂ ਡਿਵੈਲਪ ਹੋਈਆਂ ਮਨੁੱਖੀ ਵਿਕਾਸ ਹੋਇਆ ਤੇ ਇੱਥੇ ਕਿਵੇਂ ਵੱਖਰਾ ਸੀਗਾ ਉਹਦੇ ਵਿੱਚ ਫਰਕ ਕਿੱਥੋਂ ਆਇਆ। ਜਦੋਂ ਉਹ ਫਿਰ ਉਹ ਗੱਲਬਾਤ ਕਰਦੇ ਆ ਕਿ ਇੱਕ ਤੇ ਉਹਨਾਂ ਦੇ ਵਿੱਚ ਜਿਹੜੀ ਤਕਨੀਕ ਸੀਗੀ ਜਿਹੜੀ ਮਸ਼ੀਨ ਦੀ ਉਹਨਾਂ ਨੇ ਮਸ਼ੀਨ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਹੜੇ ਉਹਨਾਂ ਦੇ ਔਜ਼ਾਰ ਪੁਰਾਣੇ ਪਰ ਇਹਦਾ ਮਤਲਬ ਇਹ ਨੀਗਾ ਕਿ ਉਹ ਦਿਮਾਗੀ ਪੱਖੋਂ ਉਹ ਕਿਸ ਤਰੀਕੇ ਨਾਲ ਸੁਪੀਰੀਅਰ ਨਹੀਂ ਸੀਗੇ ਉਹ ਇਹਨਾਂ ਦਾ ਉਹ ਆਪਣਾ ਇੱਕ ਡਿਵੈਲਪਮੈਂਟ ਦਾ ਜਿਹੜਾ ਸਿਸਟਮ ਸੀਗਾ। ਔਰ ਉਹਦੇ ਵਿੱਚ ਉਹ ਗੱਲ ਕਰਦੇ ਜਦੋਂ ਫਿਰ ਜਦੋਂ ਸਰਪਲਸ ਲੇਬਰ ਸਰਪਲਸ ਮਟੀਰੀਅਲ ਦੀ ਗੱਲ ਕਰਦੇ ਆ ਕਿ ਜਦੋਂ ਇੱਕ ਪਾਸੇ ਇਹ ਸੁਸਾਇਟੀ ਸੀਗੀਆਂ ਜਿਹਨਾਂ ਨੇ ਜਿੰਨਾ ਉਹਨਾਂ ਨੂੰ ਚਾਹੀਦਾ ਸੀਗਾ ਹਨਾ ਜਿੰਨਾ ਜਾਂ ਦੂਜੇ ਨਾਲ ਐਕਸਚੇਂਜ ਕਰਨਾ ਸੀਗਾ ਉਨਾ ਹੀ ਪੈਦਾ ਕੀਤਾ ਗਿਆ। ਦੂਜੇ ਪਾਸੇ ਜਿਹੜਾ ਅਰਬ ਮੁਲਕਾਂ ਦੇ ਵਿੱਚ ਜਿਹੜਾ ਫਰਟਾਈਲ ਕ੍ਰੈਜ਼ੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਜਿਹਦੇ ਵਿੱਚ ਜਿਹੜੀ ਖੇਤੀ ਹੈ ਉਹ ਕਿਉਂਕਿ ਜਦੋਂ ਆਉਂਦੀਆਂ ਸੀਗੀਆਂ ਜਦੋਂ ਕੁਦਰਤੀ ਜਿਹੜੀਆਂ ਆਫ਼ਤਾਂ ਆ ਜਾਂਦੀਆਂ ਸੀਗੀਆਂ ਤੇ ਉਹਦੇ ਨਾਲ ਉਹਨਾਂ ਨੇ ਅੰਨ ਜਿਹੜਾ ਸੀਗਾ ਉਹਨੂੰ ਸੇਵ ਕਰਨਾ ਸ਼ੁਰੂ ਕਰਤਾ। ਪਰ ਇਹ ਜਿਹੜਾ ਆਈਲੈਂਡ ਸੀਗਾ ਛੋਟਾ ਜਿਹਾ ਉਹਦੇ ਵਿੱਚ ਇੱਦਾਂ ਨਹੀਂ ਸੀਗਾ ਤੇ ਸੁਸਾਇਟੀ ਦੀ ਕਿਵੇਂ ਉਹ ਡਿਵੈਲਪਮੈਂਟ ਜਿਹੜੀ ਆ ਹੋਈ ਹੈ। ਸੋ ਉਹਦੇ ਨਾਲ ਦੀ ਨਾਲ ਉਹਨੂੰ ਜੀ ਇਹ ਹੁਣ ਤੱਕ 1970 ਤੱਕ ਇਹ ਆਸਟ੍ਰੇਲੀਆ ਦੇ ਇਹ ਜਿਹੜੀ ਸੁਪਰ ਪਾਵਰ ਆ ਸਾਡੇ ਇਸ ਪੈਸੀਫਿਕ ਰਿਮ ਦੇ ਵਿੱਚ ਉਹਦੇ ਵਿੱਚ ਉਹਨਾਂ ਤੇ ਹਾਵੀ ਰਿਹਾ ਆ ਹੁਣ ਵੀ ਹਾਵੀ ਆ ਜਿਹੜਾ ਅਸੀਂ ਗੱਲਬਾਤ ਕਰ ਚੁੱਕੇ ਹਾਂ। ਅਨੂ ਜੀ ਦੁਨੀਆਂ ਦੇ ਵਿੱਚ ਅਸੀਂ ਤੇ ਜਦੋਂ ਆਪਾਂ ਤਲਵਾੜੇ ਵੱਲ ਜਦੋਂ ਇਲੀਗਲ ਮਾਈਨਿੰਗ ਦੀ ਗੱਲ ਕਰਦੇ ਸੀਗੇ ਉਹ ਤੇ ਮੈਂ ਕਹਿੰਦਾ ਕਿ ਇੱਕ ਸਮੁੰਦਰ ਦੇ ਵਿੱਚ ਤੁਪਕੇ ਦਾ ਹਿੱਸਾ ਆ ਜੋ ਅਨੂ ਜੀ ਧੱਕਾ ਜਿਹੜਾ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਮਲਟੀਨੈਸ਼ਨਲ ਜਿਹੜੀਆਂ ਕੰਪਨੀ ਨੇ ਕਾਰਪੋਰੇਟ ਘਰਾਣੇ ਨੇ ਜਿਹੜਾ ਧੱਕਾ ਇਸ ਛੋਟੇ ਆਈਲੈਂਡ ਦੇ ਉੱਪਰ ਕੀਤਾ ਦੁਨੀਆਂ ਦੀ ਸਭ ਤੋਂ ਓਪਨ ਕੱਟ ਜਿਹੜੀ ਕਾਪਰ ਦੀ ਜਿਹੜੀ ਮਾਈਨ ਆ ਉਹ ਇਸ ਮੁਲਕ ਦੇ ਵਿੱਚ ਆ। ਔਰ ਖਾਸ ਕਰਕੇ ਜਿਹੜੀ ਸਭ ਤੋਂ ਅਨੂ ਜੀ ਖਤਰਨਾਕ ਗੱਲ ਇਹ ਹੈ ਇਹ 1990 ਦੇ ਵਿੱਚ ਜਿਵੇਂ ਮਾਓਵਾਦੀ ਸੰਘਰਸ਼ ਕਰ ਰਹੇ ਨੇ 1990 ਦੇ ਵਿੱਚ ਇੱਥੇ ਦੇ ਲੋਕਾਂ ਨੇ ਇੱਥੇ ਦੇ ਇੰਡੀਜਨਸ ਲੋਕਾਂ ਨੇ ਇਹ ਜਿਹੜੀ ਮਾਈਨਿੰਗ ਬਹੁਤ ਵੱਡੇ ਲੈਵਲ ਦੇ ਉੱਪਰ ਸੋਨੇ ਦੀ ਕਾਪਰ ਦੀ ਬੌਕਸਾਈਡ ਦੀ ਹੋਰ ਜਿਹੜੀ ਮਾਈਨਿੰਗ ਚੱਲਦੀ ਸੀਗੀ ਉਹਦੇ ਵਿਰੁੱਧ ਸੰਘਰਸ਼ ਕੀਤਾ। ਅਨੂ ਜੀ 20,000 ਲੋਕਾਂ ਨੇ ਆਪਣੀ ਜਾਨ ਦਿੱਤੀ ਉਸ ਸੰਘਰਸ਼ ਦੇ ਵਿੱਚ ਔਰ ਇਹ ਜਿਹੜੀਆਂ ਮਲਟੀਨੈਸ਼ਨਲ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਉੱਥੋਂ ਛੱਡ ਕੇ ਜਾਣਾ ਪਿਆ। ਪਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਉਹ ਛੱਡ ਕੇ ਗਏ ਨੇ ਜਿਹੜਾ ਉਹ ਇਨਵਾਇਰਮੈਂਟ ਦਾ ਉੱਥੇ ਜਿਹੜਾ ਤਹਿਸ ਨਹਿਸ ਕਰਕੇ ਗਏ ਨੇ ਜਿਹਦੇ ਜਿਹੜੇ ਇਫੈਕਟ ਨੇ ਹਜੇ ਤੱਕ ਉਹ ਜਿਹੜੇ ਲੋਕ ਨੇ ਉਹ ਭੁਗਤ ਰਹੇ ਨੇ ਉਹ ਇੱਕ ਆਪਣੇ ਆਪ ਦਾ ਇੱਕ ਵੱਖਰਾ ਮਸਲਾ ਹੈ
ਕਿਉਂਕਿ ਕਿਰਬਾਟੀ ਹੈ ਨਾ ਮੇਰੇ ਖਿਆਲ ਜਿਹੜਾ ਆਈਲੈਂਡ ਸਭ ਤੋਂ ਪਹਿਲਾਂ ਉਹ ਡੁੱਬੇਗਾ ਕਿਉਂਕਿ ਇਨਵਾਇਰਮੈਂਟ ਜਿਹੜੇ ਡਿਵੈਲਪਡ ਨੇਸ਼ਨ ਨੇ ਉਹਨਾਂ ਨੇ ਇੰਨਾ ਇਸ ਏਰੀਏ ਦੇ ਖਰਾਬ ਕੀਤਾ ਕਿ ਉਹ ਕਲਾਈਮੇਟ ਚੇਂਜ ਕਰਕੇ ਸਭ ਤੋਂ ਪਹਿਲਾਂ ਉਹ ਕਿਰਬਾਟੀ ਆਈਲੈਂਡ ਹੈ ਜਿਹੜਾ
ਮਟੀਰੀਅਲ ਬਾਹਰ ਛੱਡ ਗਏ ਨੇ ਟੌਕਸਿਨ ਮਤਲਬ ਜਿਹੜੇ ਜ਼ਹਿਰਾਂ ਦੇ ਜਿਹੜੇ ਦਰਿਆ ਬਹਿੰਦੇ ਨੇ ਤੁਸੀਂ ਉਹ ਸਾਰਾ ਜਿਹੜਾ ਇਨਵਾਇਰਮੈਂਟ ਤੁਸੀਂ ਉਹਨਾਂ ਦਾ
ਸੋ ਉਹ ਜਿਹੜੇ ਕਲਾਈਮੇਟ ਰੈਫਿਊਜੀ ਉਹਨਾਂ ਨੂੰ ਕਿਹਾ ਜਾਂਦਾ ਅਗਰ ਉਹਨਾਂ ਨੂੰ ਜਿਹੜੇ ਦੇਸ਼ਾਂ ਨੇ ਉਹ ਪੋਲੂਸ਼ਨ ਕ੍ਰੀਏਟ ਕਰਕੇ ਉਹਨਾਂ ਦੀ ਹਾਲਤ ਖਰਾਬ ਕੀਤੀ ਹੈ ਅਗਰ ਉਹ ਆਈਲੈਂਡਰਸ ਨੂੰ ਅਸੀਂ ਰੈਫਿਊਜੀ ਨਹੀਂ ਲੈਂਦੇ ਤਾਂ ਫਿਰ ਉਹ ਜਿਹੜੇ ਪਹਿਲਾਂ ਹੀ ਜਿਨ੍ਹਾਂ ਨਾਲ ਇੰਨਾ ਧੱਕਾ ਹੋਇਆ ਹੋਰ ਧੱਕਾ ਹੈ ਨਾ ਫਿਰ ਉਹਨਾਂ ਨਾਲ। ਸੋ ਇਹ ਰੈਫਿਊਜੀਜ਼ ਵਾਲੀ ਜਿਹੜੀ ਗੱਲਬਾਤ ਹੈ ਇਹ ਗਲੋਬਲੀ ਕਨੈਕਟਡ ਹੈ ਸੋ ਇਹ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਨੂੰ ਇਹਦੇ ਚ ਮਦਦ ਕਰਨੀ ਪਏਗੀ ਕਿਸੇ ਨਾ ਕਿਸੇ ਤਰੀਕੇ ਨਾਲ।
ਬਿਲਕੁਲ ਬਿਲਕੁਲ ਅਸੀਂ ਆਉਂਦੇ ਸਮੇਂ ਦੇ ਵਿੱਚ ਇਹ ਜਿਹੜਾ ਨਿਊ ਪਾਪਾ ਜੀ ਨੇ ਜ਼ਰੂਰ ਕਿਉਂਕਿ ਇਹ ਮਸਲਾ ਰਲ ਮਿਲ ਗਿਆ ਕਿ ਕਿਹੋ ਜਿਹਾ ਧੱਕਾ ਆਸਟ੍ਰੇਲੀਆ ਨੇ ਉਹਨਾਂ ਨਾਲ ਹੁਣ ਤੱਕ ਕਰਦੇ ਆ ਰਹੇ ਨੇ ਜ਼ਰੂਰ ਗੱਲਬਾਤ ਕਰਾਂ ਜੀ।
ਔਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਉਹ ਜਿਹੜੇ ਕਲੋਨੀਅਲ ਜਾਂ ਇੰਪੀਰੀਅਲ ਸੀ ਇਹਨਾਂ ਨੇ ਇਹ ਗੱਲ ਪਰਪੱਕ ਕੀਤੀ ਉਸ ਵਕਤ ਕਿ ਜਿਹੜੀ ਚਿੱਟੀ ਚਮੜੀ ਹੈ ਉਹ ਜ਼ਿਆਦਾ ਸੁਪੀਰੀਅਰ ਹੈ। ਬੇਸ਼ੱਕ ਉਹ ਜਿਹੜੇ ਤੁਸੀਂ ਸਾਇੰਟਿਸਟ ਦਾ ਨਾਂ ਦੱਸ ਰਹੇ ਹੋ ਕਿ ਉਹਨਾਂ ਨੇ ਗਲਤ ਪ੍ਰੂਵ ਕੀਤਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਗੱਲ ਨਿਕਲੀ ਨਹੀਂ ਅੱਜ ਤੱਕ ਸਮਾਜ 'ਚ ਚੱਲਦੀ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਇਜਾਜ਼ਤ ਲਵਾਂਗੀ ਆਪਣੇ ਸਰੋਤਿਆਂ ਤੋਂ। ਗੁਰੂ ਸਾਹਿਬ ਜਦੋਂ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਉਹ ਵੀ ਉਹ ਗੱਲ ਕਹਿ ਰਹੇ ਨੇ ਔਰ ਬਹੁਤ ਪਹਿਲਾਂ ਉਸ ਤੋਂ ਤੁਸੀਂ 1870 ਦੀ ਗੱਲ ਕਰ ਰਹੇ ਹੋ ਅਸੀਂ ਉਸ ਤੋਂ ਬਹੁਤ ਪਿੱਛੇ ਕਰ ਰਹੇ ਹਾਂ ਇਹ ਗੱਲ। ਤੋ ਫਿਰ ਵੀ ਅਗਰ ਅੱਜ ਦੀ ਡੇਟ ਚ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਇੱਕ ਅੱਧੇ ਪਰਸੈਂਟ ਪਰਿਵਾਰ ਜਾਂ ਵਿਅਕਤੀ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਇਹ ਜ਼ਿਆਦਾ ਇੰਪੋਰਟੈਂਟ ਲੱਗਦਾ ਕਿ ਅਸੀਂ ਆਪਣੇ ਬੱਚੇ ਜਾਂ ਬੱਚੀ ਵਾਸਤੇ ਸੂਟੇਬਲ ਮੈਚ ਮਤਲਬ ਸੂਟੇਬਲ ਕਿ ਟੈਂਪਰਾਮੈਂਟ ਤੋਂ ਸੂਟੇਬਲ ਦੇਖਣਾ ਨਹੀਂ ਤਾਂ ਲੜਕੀ ਗੋਰੀ ਹੈ ਜਾਂ ਕਾਲੀ ਹੈ ਇਹ ਸਭ ਤੋਂ ਪਹਿਲਾਂ ਹੁੰਦਾ ਹੈ ਅਸੀਂ ਇਸ ਬੇਸਿਸ ਤੇ ਨਾ ਕਰ ਦਿੰਦੇ ਹਾਂ ਕਿ ਲੜਕੀ ਦਾ ਰੰਗ ਸਾਂਵਲਾ ਹੈ ਸੋ ਬੜਾ ਦੁੱਖ ਮੈਨੂੰ ਅੰਦਰੋਂ ਤਕਲੀਫ਼ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਦੇਖਦੀ ਹਾਂ ਸੋ ਸਾਡੇ ਅੰਦਰ ਵੀ ਇਹ ਗੱਲਾਂ ਘਰ ਕੀਤੀਆਂ ਹੋਈਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਜਦੋਂ ਸਾਨੂੰ ਦੱਸਿਆ ਸਾਨੂੰ ਅਜੇ ਤੱਕ ਸਮਝ ਨਹੀਂ ਆਉਂਦੀ
ਸੋਚ
ਹੈ ਹਾਂਜੀ ਹਾਂ ਸੋਚ ਹੈ ਗੰਦੀ
ਸੋਚ ਹੈ ਜਿਹੜੀ ਜਿਵੇਂ ਡਾਰਵਿਨ ਨੇ ਚਿੱਟੀ ਚਮੜੀ ਦੇ ਲੋਕਾਂ ਦੇ ਵਿੱਚ ਪੈਦਾ ਕੀਤੀ ਜਿਵੇਂ ਬ੍ਰਾਹਮਣ ਨੇ ਕਿਹਾ ਕਿ ਮੈਂ ਤੁਹਾਡੇ ਨਾਲੋਂ ਦਲਿਤਾਂ ਨਾਲੋਂ ਸੁਪੀਰੀਅਰ ਹਾਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਜ਼ਿਆਦਾ ਸੁਪੀਰੀਅਰ ਹੋ ਬਾਕੀ ਲੋਕ ਹਾਂਜੀ ਜੀ
ਜੀ ਬਿਲਕੁਲ ਤੋਂ ਇਹ ਸਾਨੂੰ ਸਾਡੇ ਦਿਲਾਂ ਦਿਮਾਗਾਂ ਚ ਕੀ ਹੈ ਸੁੰਦਰਤਾ ਉੱਥੇ ਬੈਠੀ ਹੈ ਨਾ ਕਿ ਗੋਰੇ ਹੋਣ ਚ ਜਾਂ ਵਟ ਐਵਰ ਐਲਸ ਉਹ ਬੜਾ ਗਲਤ
ਰੁਕਣ ਵਾਸਤੇ ਉਹਨੂੰ ਜੀ ਇਹ ਦੇਣਾ ਪਊਗਾ ਨਾ ਸੰਦਰਭ
ਹਾਂਜੀ ਹਾਂਜੀ ਬਿਲਕੁਲ ਤੋ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਚ ਅਸੀਂ ਏਦਾਂ ਦੀਆਂ ਗੱਲਾਂ ਨੂੰ ਛੱਡਦੇ ਜਾਵਾਂਗੇ ਤੋ ਇਜਾਜ਼ਤ ਲਈਏ ਆਪਣੇ ਸਰੋਤਿਆਂ ਤੋਂ ਅਗਲੇ ਸੋਮਵਾਰ ਦੁਬਾਰਾ ਤੁਹਾਡੇ ਨਾਲ ਕਨੈਕਟ ਹੋ ਜਾਵਾਂਗੇ ਜੀ
ਅਲਵਿਦਾ
ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab